ਦਿਲ ਨਾਲ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਨਵਾਂ ਸਾਲ 2026 ਜੋ ਅੰਗਰੇਜ਼ੀ ਮੀ ਕੈਲੰਡਰ ਦੇ ਮੁਤਾਬਕ ਸ਼ੁਰੂ ਹੋ ਚੁੱਕਾ ਹੈ, ਉਸ ਦੇ ਪਹਿਲੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਆਪ ਜੀ ਦਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਨਵੇਂ ਸਾਲ ਦੇ ਪਹਿਲੇ ਪ੍ਰੋਗਰਾਮ ਦੇ ਵਿੱਚ ਆਓ ਆਪਾਂ ਸਾਰੇ ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। 2 ਘੰਟੇ ਦਾ ਸਫ਼ਰ ਜੀ ਸਾਡਾ ਚੱਲੇਗਾ ਅੱਜ, ਅਤੇ ਇਸ ਸਫ਼ਰ ਦੇ ਦੌਰਾਨ ਗਿਆਨੀ ਸੰਤੋਖ ਸਿੰਘ ਜੀ ਸਾਡੇ ਨਾਲ ਸ਼ਾਮਿਲ ਹੋਣਗੇ ਸਿਡਨੀ ਤੋਂ, ਔਰ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸਾਡੇ ਨਾਲ ਸ਼ਾਮਿਲ ਹੋਣਗੇ ਮੈਲਬਨ ਤੋਂ। ਤੁਸੀਂ ਜਿੱਥੋਂ ਵੀ ਦੁਨੀਆ ਤੋਂ ਸਾਨੂੰ ਸੁਣ ਰਹੇ ਹੋ, ਦੇਖ ਰਹੇ ਹੋ, ਉੱਥੋਂ ਸ਼ਾਮਿਲ ਔਲਰੇਡੀ ਹੋ, ਅਤੇ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਮਸਲੇ ਅੱਜ ਡਿਸਕਸ ਕਰਨ ਜਾ ਰਹੇ ਹਾਂ। ਨਵੇਂ ਸਾਲ ਦੀਆਂ ਵੀ ਗੱਲਾਂ ਕਰਾਂਗੇ, ਮੌਸਮ ਦੀਆਂ ਵੀ ਗੱਲਾਂ ਕਰਾਂਗੇ, ਖਬਰਾਂ ਜੋ ਬਣ ਰਹੀਆਂ ਉਹ ਵੀ ਆਪਾਂ ਸਾਂਝੀਆਂ ਕਰਾਂਗੇ। ਇਸ ਤੋਂ ਇਲਾਵਾ ਜੋ ਚਲੰਤ ਮਸਲੇ ਨੇ, ਜਿਵੇਂ ਜਥੇਦਾਰ ਸਾਹਿਬ ਦੇ 2-3 ਬਿਆਨ ਆਏ ਨੇ ਲੱਚਰ ਸਾਹਿਤ ਨੂੰ ਲੈ ਕੇ, ਸ਼ਬਦ ਕੀਰਤਨ ਦੇ ਗਾਇਨ ਨੂੰ ਲੈ ਕੇ, ਇੱਕ ਗੁਰੂ ਘਰ ਦੇ ਗ੍ਰੰਥੀਆਂ ਦਾ ਵੀ ਮਸਲਾ ਸਾਹਮਣੇ ਆਇਆ। ਸੋ ਉਹ ਅੱਜ ਜਿਹੜੇ 2-3 ਮਸਲੇ ਨੇ ਅੱਜ ਡਿਸਕਸ ਕਰਨੇ ਨੇ। ਸੋ ਤੁਹਾਡਾ ਸਾਥ ਜ਼ਰੂਰ ਮਿਲੇਗਾ ਸਾਨੂੰ, ਅਤੇ ਸੁਨੇਹਿਆਂ ਦੇ ਤੌਰ 'ਤੇ ਤੁਸੀਂ ਦੇਖ ਹੀ ਰਹੇ ਹੋ ਕਿ ਵਟਸਐਪ ਅਤੇ ਟੈਲੀਗ੍ਰਾਮ, ਈਮੇਲ, ਫੇਸਬੁੱਕ, ਯੂਟਿਊਬ 'ਤੇ ਜਿਹੜੇ ਤੁਸੀਂ ਮੈਸੇਜ ਪਾ ਕੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਛੁੱਟੀਆਂ ਚੱਲ ਰਹੀਆਂ ਨੇ ਆਸਟ੍ਰੇਲੀਆ ਦੇ ਵਿੱਚ, ਅਤੇ ਮੰਡੇ ਤੋਂ ਐਜ਼ ਯੂਜੂਅਲ 5 ਤਰੀਕ ਤੋਂ ਕੰਮ ਸ਼ੁਰੂ ਹੋਣੇ ਨੇ, ਅਤੇ ਇਸ ਕਰਕੇ ਬਹੁਤ ਸਾਰੇ ਜਿਹੜੇ ਸਾਡੇ ਸੱਜਣ ਮਿੱਤਰ ਪਿਆਰੇ ਨੇ ਉਹ ਹੋਲੀਡੇ ਵੀ ਗਏ ਹੋਏ ਨੇ, ਜਾਂ ਲੇਟ ਉੱਠ ਰਹੇ ਨੇ, ਜਾਂ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਦੇਖਣਗੇ। ਜਦੋਂ ਵੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਸੋ ਨਵਾਂ ਸਾਲ ਸ਼ੁਰੂ ਹੋ ਚੁੱਕਾ ਹੈ, 2026 ਦਾ ਆਗਮਨ ਹੋ ਚੁੱਕਾ, ਅਤੇ ਮੈਂ ਇੱਕ ਕਵਿਤਾ ਤੁਹਾਡੇ ਲਈ ਲੈ ਕੇ ਆਇਆ, ਅਤੇ ਇਹ ਕਵਿਤਾ ਗਿਆਨੀ ਗੁਰਮੁਖ ਸਿੰਘ ਮੁਸਾਫਿਰ, ਜੋ ਕਿ ਕੌਮ ਦੇ ਜਾਂ ਸਾਡੇ ਪੰਜਾਬੀ ਸਾਹਿਤ ਦੇ ਬਹੁਤ ਵੱਡੇ ਵਧੀਆ ਕਵੀ ਹੋਏ ਨੇ, ਉਹਨਾਂ ਦੀ ਇੱਕ ਕਿਤਾਬ ਹੈਗੀ ਹੈ ਮੁਸਾਫਰੀਆਂ, ਉਸ ਦੇ ਵਿੱਚੋਂ ਇਹ ਕਵਿਤਾ ਨਵੇਂ ਸਾਲ ਦੀ ਤੁਹਾਡੇ ਨਾਲ ਸਾਂਝੀ ਕਰ ਰਿਹਾ। ਆ ਜਾ ਤੇਰਾ ਕਰਾਂ ਸਵਾਗਤ, ਆ ਜਾ ਨਵਿਆਂ ਸਾਲਾ, ਨਵੀਆਂ ਖਾਹਿਸ਼ਾਂ ਭਰ ਕੇ ਮਨ ਵਿੱਚ, ਭਰ ਦੇ ਨਵੀਂ ਜਵਾਲਾ, ਨਵੀਂ ਸਵੇਰ ਨਵੇਂ ਉਤਸ਼ਾਹ ਵਿੱਚ, ਨਵੀਆਂ ਹੋਣ ਉਮੰਗਾਂ, ਨਵਾਂ ਜਿਹਾ ਅੱਜ ਸੂਰਜ ਚਮਕੇ, ਨਵੀਆਂ ਕਿਰਨਾਂ ਵਾਲਾ, ਨਵੀਂ ਜਾਨ ਜਾਨਾਂ ਵਿੱਚ ਪਾ ਦੇ, ਨਵੀਂ ਜਗ੍ਹਾ 'ਤੇ ਆਸ਼ਾ, ਹਰ ਸਵਾਸ 'ਚੋਂ ਇੱਕ ਸੁਰ ਨਿਕਲੇ, ਜਪੋ ਦੇਸ਼ ਦੀ ਮਾਲਾ, ਨਾਲ ਮਿਲਾਪ ਅਮਲ ਦੇ ਰਾਹ 'ਤੇ, ਰਲ ਮਿਲ ਵਧਣ ਭਾਈ, ਇੱਕ ਨਿਸ਼ਾਨਾ ਇੱਕ ਪਰਤ ਗਿਆ, ਇੱਕ ਰੀਤੀ ਇੱਕ ਚਾਲਾ, ਆ ਜਾ ਤੇਰਾ ਕਰਾਂ ਸਵਾਗਤ, ਆ ਜਾ ਨਵਿਆਂ ਸਾਲਾ। ਸੋ ਇਹ ਬਹੁਤ ਸੋਹਣੀ ਕਵਿਤਾ, ਦੁਆਵਾਂ ਵਾਲੀ ਕਵਿਤਾ, ਸ਼ੁਭਕਾਮਨਾਵਾਂ ਵਾਲੀ ਕਵਿਤਾ ਗਿਆਨੀ ਗੁਰਮੁਖ ਸਿੰਘ ਮੁਸਾਫਰ ਦੀ ਕਲਮ ਤੋਂ ਮੁਸਾਫਰੀਆਂ ਕਿਤਾਬ ਦੇ ਵਿੱਚੋਂ ਪੇਸ਼ ਕੀਤੀ ਆ। ਸੋ ਇਸ ਕਵਿਤਾ ਦੇ ਨਾਲ ਹੀ ਮੇਰੇ ਵੱਲੋਂ ਆਪ ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ। ਔਰ ਇਸ ਸਾਲ ਦੇ ਵਿੱਚ ਕੀ ਕਰਨਾ ਆ, ਕੀ ਟੀਚਾ ਆ, ਕਿੱਥੇ ਹੋਣੇ ਚਾਹੀਦੇ ਹਾਂ ਅਸੀਂ, ਉਹ ਵੀ ਥੋੜ੍ਹੇ ਥੋੜ੍ਹੇ ਸਪਸ਼ਟ ਹੋ ਜਾਣੇ ਚਾਹੀਦੇ ਆ। ਸਾਰੇ ਤਾਂ ਨਹੀਂ ਹੁੰਦੇ, ਪਰ ਬੰਦਾ 1-2 ਹੀ ਚੀਜ਼ਾਂ ਯਾਦ ਰੱਖ ਲਵੇ ਵੀ ਮੈਂ ਆਹ ਕਰਨਾ ਆ, ਤਾਂ ਉਹ ਸਾਰਿਆਂ ਨਾਲੋਂ ਵਧੀਆ ਹੁੰਦਾ ਹੈ। ਜੋ ਸਮੇਂ ਦੀ ਨਬਜ਼ ਪਛਾਣਦੇ ਨੇ, ਤੇ ਸਮੇਂ ਦੀ ਡੋਰ ਨੂੰ ਫੜ ਕੇ ਚੱਲਣ ਦਾ ਵੱਲ ਜਾਣ ਲੈਂਦੇ ਨੇ। ਉਹਨਾਂ ਨੂੰ ਅੱਗੇ ਵਧਣ ਅਤੇ ਤਰੱਕੀ ਕਰਨ ਦੇ ਵਿੱਚ ਕੋਈ ਰੋਕ ਨਹੀਂ ਸਕਦਾ। ਇੱਕ ਕਹਾਵਤ ਵੀ ਹੈ, ਹਿੰਮਤ ਏ ਮਰਦਾਂ ਮਦਦ ਏ ਖੁਦਾ। ਹਿੰਮਤੀ ਇਨਸਾਨ ਨਾ ਇਹ ਕਹਿੰਦੇ ਹਨ ਅਤੇ ਨਾ ਇਹ ਸੋਚਦੇ ਹਨ ਕਿ ਆਹ ਕੰਮ ਫੇਰ ਕਰਾਂਗੇ। ਸਿਆਣੇ ਵੀ ਕਹਿੰਦੇ ਆ ਜਾਂ ਹੁਣ ਜਾਂ ਫਿਰ ਕਦੇ ਨਹੀਂ। ਸੋ ਇਸ ਕਰਕੇ ਹਿੰਮਤ ਏ ਮਰਦਾਂ ਮਦਦ ਏ ਖੁਦਾ। ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਵਸ। ਕਿ ਮਰਦ ਹਿੰਮਤ ਕਰਦੇ ਨੇ ਅਤੇ ਖੁਦਾ ਮਦਦ ਕਰਦਾ ਆ, ਵਾਹਿਗੁਰੂ ਮਦਦ ਕਰਦਾ ਆ। ਪਰ ਜਿਹੜੇ ਹਿੰਮਤ ਹੀ ਨਹੀਂ ਕਰਦੇ, ਵਾਹਿਗੁਰੂ ਉਹਨਾਂ ਨੂੰ ਵੀ ਖਾਣਾ ਦਾਣਾ ਤਾਂ ਦੇ ਹੀ ਜਾਂਦਾ ਆ, ਪਰ ਉਹਨਾਂ ਦੀ ਐਕਸਟਰਾ ਮਦਦ ਨਹੀਂ ਕਰਦਾ। ਹਿੰਮਤ ਕੀ ਹੁੰਦੀ ਆ? ਹਿੰਮਤ ਇੱਕ ਵਿਲ ਪਾਵਰ ਹੈ, ਇੱਕ ਇੱਛਾ ਸ਼ਕਤੀ ਆ ਵੀ ਅਸੀਂ ਕਰਨਾ ਆ, ਆਹ ਕੰਮ ਕਰਨਾ। ਅਤੇ ਉਸ ਹਿਸਾਬ ਦੇ ਫਿਰ ਸਰੋਤ, ਉਸ ਹਿਸਾਬ ਦੀ ਐਨਰਜੀ ਉਹਦੇ ਆਲੇ ਦੁਆਲੇ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਆ, ਉਸ ਹਿਸਾਬ ਨਾਲ ਲੋਕ ਉਹਦੇ ਨਾਲ ਜੁੜਨੇ ਸ਼ੁਰੂ ਹੋ ਜਾਂਦੇ ਨੇ। ਅਤੇ ਜਦੋਂ ਲੋਕ ਜੁੜਦੇ ਨੇ, ਦੇਖੋ ਆਪ ਤਾਂ ਬੰਦਾ ਹਿੰਮਤ ਕਰ ਸਕਦਾ, ਪਰ ਜਦੋਂ ਨਾਲ ਸਾਥੀ ਜੁੜ ਜਾਣ, ਜਿਸ ਤਰ੍ਹਾਂ ਹੁਣ ਆਪਾਂ ਚਲੋ ਅੱਜ ਪ੍ਰੋਗਰਾਮ ਕਰਦੇ ਹਾਂ, ਮੈਂ ਕਿਹਾ ਵੀ ਅੱਜ ਪ੍ਰੋਗਰਾਮ ਕਰਨਾ 8 ਤੋਂ 10। ਹੁਣ ਮੈਂ ਤਾਂ ਇੱਥੇ ਇਕੱਲਾ ਹੀ ਹਾਂ, ਮੈਂ ਤਾਂ ਕਰ ਰਿਹਾ ਪ੍ਰੋਗਰਾਮ, ਮੈਂ ਵਸੀਲੇ ਜੋੜ ਲਏ, ਜੁੜ ਗਏ ਨਾਲ, ਪਰ ਤੁਸੀਂ ਨਾਲ ਜੁੜ ਜਾਂਦੇ ਹੋ, ਉਹਦੇ ਨਾਲ ਕੀ ਹੈ, ਇਹ ਕਾਫਲਾ ਬਣ ਜਾਂਦਾ ਆ। ਅਤੇ ਇਹ ਖੁਦਾ ਦਾ ਰੂਪ, ਵਾਹਿਗੁਰੂ ਦਾ ਰੂਪ ਹੋ ਸਾਰੇ ਤੁਸੀਂ ਜਿਹੜੇ ਇਸ ਹਿੰਮਤ ਦੇ ਵਿੱਚ, ਤੁਸੀਂ ਵੀ ਹਿੰਮਤ ਮਾਰ ਕੇ ਗਾਂ ਸ਼ੇਅਰ ਕਰਦੇ ਹੋ ਆਪਣੇ ਵਿਚਾਰ ਦੇ, ਇੱਕ ਸੰਵਾਦ ਚੱਲਦਾ, ਇੱਕ ਸੁਸਾਇਟੀ ਦੇ ਵਿੱਚ ਗੱਲਬਾਤ ਚੱਲਦੀ ਆ। ਸੋ ਇਹ ਮੈਂ ਆਪਣੀ ਐਗਜ਼ਾਮਪਲ ਲਾਈਵ ਦੇ ਰਿਹਾ ਹਾਂ ਕਿ ਇਸ ਤਰ੍ਹਾਂ ਹਿੰਮਤ ਜਿਹੜੀ ਆ ਉਹ ਹਿੰਮਤ ਸਟਾਰਟਿੰਗ ਪੁਆਇੰਟ ਹੁੰਦਾ ਆ ਅਤੇ ਖੁਦਾ ਫਿਰ ਮਦਦ ਕਰਦਾ ਹੈ। ਸੋ ਇਸ ਸਾਲ ਦੇ ਵਿੱਚ ਆਪਾਂ ਦੇਖੋ ਨਾ, ਜਿੰਨੇ ਬੰਦੇ 'ਚ ਅਵਗੁਣ ਹੈ ਨਾ, ਉਹਨਾਂ ਦੇ ਵਿੱਚੋਂ ਜੇ ਸਾਲ ਦੇ ਇੱਕ ਇੱਕ ਦੋ ਦੋ ਬੰਦਾ ਦੂਰ ਕਰਨ ਲੱਗ ਜਾਵੇ ਤਾਂ ਇਹ ਛੋਟੀ ਉਮਰ ਹੀ ਪੈ ਜਾਵੇ ਤਾਂ 5-7 ਸਾਲਾਂ ਦੇ ਵਿੱਚ ਜਿਹੜੇ ਵੱਡੇ ਅਵਗੁਣ ਨੇ ਉਹ ਕਾਬੂ ਆ ਜਾਂਦੇ ਨੇ। ਵੈਸੇ ਤਾਂ ਸਾਨੂੰ ਸਕੂਲਾਂ ਦੇ ਵਿੱਚ ਅਵਗੁਣ ਦੂਰ ਕਰਨ ਦੇ ਲਈ ਹੀ ਭੇਜਿਆ ਜਾਂਦਾ ਹੈ। ਜਿਹੜੀ ਅਗਿਆਨਤਾ ਆ ਉਹ ਸਾਰਿਆਂ ਨਾਲ ਵੱਡਾ ਅਵਗੁਣ ਹੈ। ਉਸ ਅਵਗੁਣ ਨੂੰ ਦੂਰ ਕਰਨ ਦੇ ਲਈ ਸਾਨੂੰ ਸਕੂਲ 'ਚ ਭੇਜਿਆ ਜਾਂਦਾ। ਉਹਦਾ ਐਂਟੀਡੋਟ ਜਿਹੜਾ ਆ ਇਸ ਅਵਗੁਣ ਦਾ, ਉਹ ਹੈਗਾ ਗਿਆਨ। ਉਹ ਸਾਨੂੰ ਪੜ੍ਹਾਇਆ ਜਾਂਦਾ ਫਿਰ ਉਹ, ਅਤੇ ਜਦੋਂ ਗਿਆਨ ਆ ਜਾਂਦਾ ਆ ਅਤੇ ਸਾਡਾ ਜਿਹੜਾ ਉਹ ਅਗਿਆਨਤਾ ਦਾ ਅਵਗੁਣ ਹੈ ਉਹ ਦੂਰ ਹੋ ਜਾਂਦਾ। ਇਸੇ ਤਰ੍ਹਾਂ ਸਾਡਾ ਜਿਹੜਾ ਇੱਕ ਹੋਰ ਅਵਗੁਣ ਹੈ ਉਹ ਹੈਗੀ ਆ ਮਤਲਬ ਬੇਪਰਵਾਹੀ, ਸਮੇਂ ਦੀ ਬੇਪਰਵਾਹੀ। ਅਤੇ ਜਦੋਂ ਅਸੀਂ ਸਕੂਲੇ ਜਾਂਦੇ ਹਾਂ ਤਾਂ ਸਾਨੂੰ ਸਮੇਂ ਸਿਰ ਸਕੂਲ ਦੇ ਵਿੱਚ ਆਉਣਾ, ਬੈਠਣਾ, ਪੜ੍ਹਨਾ ਸ਼ੁਰੂ ਕਰਨਾ, ਪੜ੍ਹਨਾ ਬੰਦ ਕਰਨਾ, ਸਮੇਂ ਸਿਰ ਖੇਡਣਾ, ਇਸ ਸਮੇਂ ਦਾ ਡਿਸਿਪਲਿਨ ਸਾਈਕਲ ਦੇ ਵਿੱਚ ਆ ਜਾਂਦਾ ਹੈ। ਸੋ ਉਹ ਵੀ ਉਹ ਐਕਚੁਅਲੀ ਸਾਡੇ ਅਵਗੁਣ ਨੇ ਜਿਹੜੇ ਗੁਣਾਂ ਦੇ ਨਾਲ ਦੂਰ ਕੀਤੇ ਜਾਂਦੇ ਨੇ। ਅਤੇ ਸਕੂਲੋਂ ਅਸੀਂ ਹਟ ਗਏ, ਇਹ ਵੈਸੇ ਸਕੂਲਾਂ ਦੇ ਵਿੱਚ ਕਾਫੀ ਅਵਗੁਣ ਜਿਹੜੇ ਨੇ ਦੂਰ ਹੋ ਜਾਂਦੇ ਨੇ। ਮੈਂ ਤੁਹਾਡੇ ਨਾਲ ਇੱਕ ਇਸੇ ਹਫ਼ਤੇ ਦੀ ਗੱਲ ਸ਼ੇਅਰ ਕਰਦਾ। ਮੈਂ ਫਾਰਮੇਸੀ ਇੱਥੇ ਲੋਕਲ ਹੈ ਸਾਡੇ, ਉੱਥੋਂ ਦਵਾਈਆਂ ਚੱਕਣ ਗਿਆ ਆਪਣੇ ਪੇਰੈਂਟਸ ਦੀਆਂ, ਮੇਰੀਆਂ ਵੀ, ਤਾਂ ਮੈਂ ਔਡਰ ਕਰਤੀਆਂ ਸੀਗੀਆਂ ਔਨਲਾਈਨ, ਅਤੇ ਪਰ ਹਜੇ ਉਹ ਰੈਡੀ ਨਹੀਂ ਸੀਗੀਆਂ। ਅਤੇ ਉਹ ਫਾਰਮੇਸੀ ਦਾ ਜਿਹੜਾ ਓਨਰ ਹੈ ਗੌਤਮ ਆਪਣਾ ਮਿੱਤਰ ਹੈ, ਅਤੇ ਉਹਨੇ ਗੱਲਾਂ ਕਰਨ ਲੱਗ ਗਏ, ਉਹ ਪੁੱਛਣ ਲੱਗ ਗਿਆ, ਕਿਉਂਕਿ 31 ਦਸੰਬਰ ਸੀ ਅਤੇ ਸਟਾਫ 2-3 ਜਣੇ ਹੀ ਸੀਗੇ, ਅਤੇ ਉਹ ਵਿਚਾਰਾ ਆਵੇ ਮਾਲਕ ਲੱਗਾ ਹੋਇਆ। ਮੈਂ ਕਿਹਾ ਵੀ ਬਸ ਫਿਰ ਮਾਲਕਾਂ ਵਾਲਾ ਹੀ ਕੰਮ ਹੈ। ਕਹਿੰਦਾ ਹਾਂ ਮਾਲਕਾਂ ਵਾਲਾ ਹੀ ਕੰਮ ਹੈ, ਕਹਿੰਦਾ ਸਟਾਫ ਮਿਨੀਮਮ 'ਤੇ ਚੱਲ ਰਿਹਾ ਕੰਮ, ਕਿਉਂਕਿ ਸਾਰੇ ਛੁੱਟੀਆਂ 'ਤੇ ਗਏ ਨੇ। ਅਤੇ ਇੱਕ ਚੰਗੀ ਵੱਡੀ ਉਹ ਫਾਰਮੇਸੀ ਹੈ, ਅਤੇ ਇੱਕ ਕਾਊਂਟਰ 'ਤੇ ਮੁੰਡਾ ਖੜ੍ਹਾ ਸੀ, ਉਹਦਾ ਨਾਂ ਸੀ ਅਰਮਾਨ, ਛੋਟਾ ਜਾਣੀ ਹਜੇ ਯੰਗ ਸੀਗਾ, ਅਤੇ ਇੱਕ ਉਹ ਆਪ ਸੀਗਾ, ਅਤੇ ਇੱਕ ਹੋਰ ਯੰਗ ਮੁੰਡਾ ਲੰਬਾ 6.5 ਫੁੱਟਾ, ਅਤੇ ਉਹ ਫਾਰਮੇਸੀ ਦੇ ਪਿੱਛੇ ਦਵਾਈਆਂ ਬਣਾ ਰਿਹਾ ਸੀ। ਗੱਲਾਂ ਚੱਲ ਪਈਆਂ, ਬੱਚਿਆਂ ਦੀਆਂ ਗੱਲਾਂ ਚੱਲ ਪਈਆਂ, ਮੁੰਡਿਆਂ ਬਾਰੇ ਪੁੱਛਣ ਲੱਗ ਪਿਆ ਕਿੱਥੇ ਆ, ਕਿੱਦਾਂ ਆ, ਮੈਂ ਨਾਮ ਵਗੈਰਾ ਲਏ, ਅਤੇ ਚਲੋ ਕਹਿੰਦੇ ਹਜੇ 10 ਮਿੰਟ ਲੱਗਣੇ ਵਾਪਸ ਆਈ। ਅਤੇ ਜਦੋਂ ਮੈਂ ਵਾਪਸ ਆਇਆ ਅਤੇ ਉਹ ਮੁੰਡਾ ਕਹਿੰਦਾ ਮਿਸਟਰ ਸਿੰਘ, ਅਤੇ ਉਹਦੀ ਮੈਂ ਉਹਦੇ ਮੈਂ ਹੁਣ ਮੈਂ ਤੁਹਾਨੂੰ ਗੁਣਾਂ ਦੀ ਗੱਲ ਦੱਸਦਾ। ਕਨਵਰਸੇਸ਼ਨ, ਉਹ ਸਾਡੀ ਗੱਲ ਕਨਵਰਸੇਸ਼ਨ ਸੁਣ ਰਿਹਾ ਸੀ ਅਤੇ ਕਹਿੰਦਾ ਬੇਟੇ ਦਾ ਨਾਂ ਕੀ, ਮੈਂ ਦੱਸਿਆ, ਕਹਿੰਦਾ ਕਿਹੜੇ ਸਕੂਲੇ ਪੜ੍ਹਿਆ ਉਹ, ਮੈਂ ਕਿਹਾ ਇਸ ਸਕੂਲੇ ਪੜ੍ਹਿਆ, ਓਹੋ ਕਹਿੰਦਾ ਮੈਂ ਤਾਂ ਉਹਦਾ ਜੂਨੀਅਰ ਹੁੰਦਾ ਸੀ ਅਤੇ ਸੇ ਹੈਲੋ, ਹੈ ਨਾ, ਉਹਨੂੰ ਹੈਲੋ ਕਹੀ, ਮੈਂ ਕਿਹਾ ਆਇਆ ਸੀਗਾ, ਚਲੋ ਮਿਲਾਂਗੇ। ਸੋ ਗੱਲ ਹੈਗੀ ਹੈ ਕਿ ਇੱਕ ਪੋਜ਼ਿਟਿਵ ਇੰਟਰੈਕਸ਼ਨ ਕਰਨੀ। ਉਸ ਨੌਜਵਾਨ ਤੋਂ ਮੈਂ ਕਾਫੀ ਮੁਤਾਸਰ ਹੋਇਆ, ਕਾਫੀ ਪ੍ਰਭਾਵਿਤ ਹੋਇਆ, ਕਿਉਂਕਿ ਸਾਡੀ ਸੀਨੀਅਰਸ ਦੀ ਗੱਲ ਚੱਲ ਰਹੀ ਸੀ, ਉਹ ਮੇਰਾ ਹਾਣੀ ਹੈ ਗੌਤਮ, ਅਤੇ ਉਹਨੇ ਸਾਡੀ ਗੱਲਬਾਤ ਸੁਣੀ, ਉਹ ਤੋਂ ਬਾਅਦ 'ਚ ਉਹਨੇ ਪੁੱਛ ਕੇ ਮੈਨੂੰ ਵਿਸ਼ ਵੀ ਕੀਤੀ ਔਰ ਆਪਣੇ ਸੀਨੀਅਰ ਦਾ ਹਾਲ ਵੀ ਪੁੱਛਿਆ ਮੇਰੇ ਬੇਟੇ ਦਾ, ਅਤੇ ਬੜਾ ਖੁਸ਼ ਹੋਇਆ, ਮੈਂ ਵੀ ਬੜਾ ਖੁਸ਼ ਹੋਇਆ, ਮੈਂ ਘਰ ਆ ਕੇ ਵੀ ਦੱਸਿਆ, ਹੁਣ ਮੈਂ ਤੁਹਾਡੇ ਨਾਲ ਵੀ ਗੱਲ ਕਰ ਰਿਹਾ। ਸੋ ਇਹ ਇਹ ਹੁੰਦੇ ਆ ਗੁਣ, ਗੁਣ ਗ੍ਰਹਿਣ ਕਰਨੇ। ਸੋ ਇਸ ਤਰ੍ਹਾਂ ਨਵਾਂ ਸਾਲ ਜਾਂ ਕੋਈ ਵੀ ਅਹਿਦ ਹੈ, ਕੋਈ ਵੀ ਗੁਰਪੁਰਬ ਹੈ, ਕੋਈ ਵੀ ਆਪਣੇ ਤੁਹਾਡੇ ਗੁਰੂ ਪੀਰ ਦੇਵੀ ਦੇਵਤੇ ਦਾ ਕੋਈ ਇਸ਼ਟ ਦਾ ਦਿਨ ਹੈ, ਤਾਂ ਉਸ ਦਿਨ ਨਾ ਆਪਾਂ ਦੁਨਿਆਵੀ ਮੰਗਾਂ, ਚਲੋ ਉਹ ਤਾਂ ਮੰਗਦੇ ਹੀ ਹਾਂ, ਪਰ ਜੇ ਆਪਾਂ ਇਹ ਕਰ ਲਈਏ ਵੀ ਸਾਡੇ 'ਚ ਜਿਹੜੇ ਵੀ ਕੋਈ ਅਵਗੁਣ ਹੈ ਨਾ ਕੋਈ, ਉਹ ਆਪਾਂ ਦੂਰ ਕਰੀਏ। ਸਾਰਿਆਂ ਨੂੰ ਵੱਡੀ ਗੱਲ ਹੈ ਵੀ ਪਹਿਲਾਂ ਤਾਂ ਮੰਨਣਾ ਵੀ ਸਾਡੇ 'ਚ ਹੈਗਾ ਹੈ ਅਵਗੁਣ ਜਾਂ ਨਹੀਂ ਹੈਗਾ, ਇਹ ਬਹੁਤ ਵੱਡੀ ਗੱਲ ਹੈ, ਲੋਕ ਮੰਨਦੇ ਨਹੀਂ ਹੈਗੇ ਵੀ ਨਾ ਨਾ ਮੈਨੂੰ ਕਿੱਥੇ ਪ੍ਰੋਬਲਮ ਹੈ, ਉਹ ਐਵੇਂ ਮਰੀ ਜਾਂਦੇ ਨੇ। ਪਰ ਆਪਣੀ ਸਵੈ ਪੜਚੋਲ, ਸੈਲਫ ਅਨੈਲਿਸਿਸ ਕਰਨਾ ਬੜਾ ਜ਼ਰੂਰੀ ਆ। ਸੋ ਇਸ ਦੇ ਮਤਲਬ ਆਪਾਂ ਹੋਰ ਵੀ ਗੱਲਾਂ ਕਰ ਸਕਦੇ ਹਾਂ, ਲੰਬੀਆਂ ਫੇਰ ਕਰਾਂਗੇ, ਪਰ ਤੁਹਾਡਾ ਸਾਥ ਹੈ, ਫੇਸਬੁੱਕ 'ਤੇ ਵੀ ਤੁਸੀਂ ਸਾਨੂੰ ਦੇਖ ਰਹੇ ਹੋ, ਯੂਟਿਊਬ 'ਤੇ ਵੀ, ਰੇਡੀਓ 'ਤੇ ਵੀ ਸੁਣ ਰਹੇ ਹੋ, ਬਹੁਤ ਸਾਰੇ ਮਿੱਤਰ ਪਿਆਰੇ ਕਮੈਂਟ ਵੀ ਕਰ ਰਹੇ ਨੇ, ਆਪ ਸਭ ਦਾ ਸਵਾਗਤ ਹੈ ਜੀ ਆਇਆਂ ਨੂੰ, ਅਤੇ ਟੈਲੀਗ੍ਰਾਮ ਵੀ ਚੱਲ ਰਹੀ ਹੈ, ਫੇਸਬੁੱਕ ਵੀ ਚੱਲ ਰਿਹਾ, ਸਭ ਦਾ ਸਵਾਗਤ ਹੈ ਜੀ। ਸੋ ਪਿਆਰਿਓ, ਪਹਿਲਾਂ ਮੌਸਮ ਦੀ ਜਾਣਕਾਰੀ ਤੋਂ ਸ਼ੇਅਰ ਕਰ ਲੈਂਦੇ ਹਾਂ। ਅੱਜ ਸਿਡਨੀ ਦੇ ਵਿੱਚ ਹਲਕਾ ਮੀਂਹ 18.4 ਡਿਗਰੀ ਸੀ ਸਵੇਰੇ, ਮੈਲਬਨ ਦੇ ਵਿੱਚ ਵੀ ਇਸੇ ਤਰ੍ਹਾਂ 15.9 ਸੀ, ਬ੍ਰਿਸਬਨ ਦੇ ਵਿੱਚ ਮੀਂਹ ਦੱਸਿਆ ਜਾ ਰਿਹਾ 21 ਡਿਗਰੀ, ਅਤੇ ਪਰਥ ਦੇ ਵਿੱਚ ਧੁੱਪ ਖਿੜੀ ਹੋ ਹੈ 24 ਡਿਗਰੀ ਸਵੇਰੇ ਸੀ ਅਤੇ 33 ਤੱਕ ਜਾਏਗਾ, ਐਡਲੇਡ ਵਿੱਚ 16.2 ਸੀ ਅਤੇ 30 ਤੱਕ ਜਾਏਗਾ, ਕੈਨਬਰਾ ਦੇ ਵਿੱਚ 15 ਡਿਗਰੀ ਸੀ, ਹੋਬਾਰਟ ਦੇ ਵਿੱਚ 14.7 ਅਤੇ ਡਾਰਵਿਨ ਦੇ ਵਿੱਚ ਜਿੱਥੇ ਸਾਈਕਲੋਨ ਦੱਸਿਆ ਜਾ ਰਿਹਾ 25 ਡਿਗਰੀ ਸੀ ਅਤੇ 31 ਤੱਕ ਜਾਏਗਾ। ਅਤੇ ਜਿਹੜਾ ਮੌਨਸੂਨ ਸੀਜ਼ਨ ਚੱਲ ਰਿਹਾ ਨੌਰਦਰਨ ਟੈਰੀਟਰੀ ਦੇ ਵਿੱਚ, ਅਤੇ ਉਹ ਮੌਨਸੂਨ ਦੀ ਜਿਹੜੀ ਕਹਿ ਲਓ ਕਿ ਪੂਛ ਹੈ ਉਹ ਇੱਧਰ ਨੂੰ ਆ ਰਹੀ ਹੈ। ਸੋ ਤੁਸੀਂ ਨਕਸ਼ੇ 'ਤੇ ਦੇਖ ਰਹੇ ਹੋ ਕਿ ਉਹ ਮੈਂ ਸਰਕਲ ਵਾਹਿਆ ਹੋਇਆ ਉੱਪਰ ਲਾਲ, ਡਾਰਵਿਨ ਅਤੇ 25 ਡਿਗਰੀ ਜਿੱਥੇ ਲਿਖਿਆ ਹੋਇਆ, ਅਤੇ ਉਹ ਲੋਅ ਪ੍ਰੈਸ਼ਰ ਹੈ, ਉਹ ਲੋਅ ਪ੍ਰੈਸ਼ਰ ਜਿਹੜਾ ਆ ਉਹ ਨਮੀ ਵਾਲੀਆਂ ਜਿਹੜੀਆਂ ਹਵਾਵਾਂ ਨੇ ਉਹ ਧੱਕ ਰਿਹਾ ਆ ਆਸਟ੍ਰੇਲੀਆ ਦੇ ਮੇਨਲੈਂਡ ਵੱਲੋਂ, ਅਤੇ ਜਿਹੜੇ ਹੇਠਾਂ ਵਾਲੇ ਹਰੇ ਹਰੇ ਨੇ ਸ਼ਹਿਰ ਉਹ ਠੰਡੇ ਨੇ। ਅਤੇ ਐਕਸਟ੍ਰੀਮ ਟੈਂਪਰੇਚਰ ਦੀ ਗੱਲ ਕਰੀਏ ਤਾਂ ਸਾਰਿਆਂ ਨਾਲੋਂ ਵੱਧ ਟੈਂਪਰੇਚਰ ਸਵੇਰੇ 3:30 ਵਜੇ 30.7 ਡਿਗਰੀ ਪੈਰਾਬੁਰਡੂ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਸੀ, ਪੈਰਿਸ਼ਰ ਵੈਲੀ ਦੇ ਵਿੱਚ ਘੱਟ ਤੋਂ ਘੱਟ 6.5 ਡਿਗਰੀ ਸੀ ਨਿਊ ਸਾਊਥ ਵੇਲਜ਼ 'ਚ, ਅਤੇ ਇੰਗਮ ਏਅਰਪੋਰਟ ਦੇ ਉੱਤੇ ਕੁਈਨਜ਼ਲੈਂਡ ਇੰਗਮ 110 mm ਮੀਂਹ ਪੈ ਚੁੱਕਾ ਹੈ, ਅਤੇ ਉੱਥੇ ਲੋਅ ਜਿਹੜਾ ਪ੍ਰੈਸ਼ਰ ਹੈ ਉਹ ਹੜ੍ਹਾਂ ਦੇ ਹਾਲਾਤ ਜਿਹੜੇ ਬਣਾ ਰਿਹਾ ਹੈ। ਵੱਧ ਤੋਂ ਵੱਧ ਟੈਂਪਰੇਚਰ ਜਿਹੜਾ ਰਿਹਾ ਆ ਉਹ ਕੱਲ੍ਹ 45.5 ਡਿਗਰੀ ਤਾਪਮਾਨ ਆਸਟ੍ਰੇਲੀਆ ਦੇ ਵਿੱਚ, ਮਾਰਬਲ ਬਾਰ ਵੈਸਟਰਨ ਆਸਟ੍ਰੇਲੀਆ 'ਚ ਰਿਹਾ, ਪੈਰਿਸ਼ਰ ਦੇ ਵਿੱਚ ਘੱਟ ਤੋਂ ਘੱਟ 4.2 ਰਿਹਾ, ਅਤੇ ਮੀਂਹ ਦਾ ਡਾਟਾ ਕੱਲ੍ਹ ਦਾ ਅਵੇਲੇਬਲ ਨਹੀਂ ਹੈ। ਚੱਲਦੇ ਹਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਹਵਾ ਕੁਆਲਿਟੀ ਬਹੁਤ ਘਟੀਆ ਆ, ਮਾੜੀ ਆ, ਅਤੇ 8 ਡਿਗਰੀ ਤਾਪਮਾਨ 1 ਘੰਟਾ ਪਹਿਲਾਂ ਸੀ, 1:14 'ਤੇ, ਯਾਨੀ ਕਿ ਤੜਕੇ ਉੱਤੇ ਅੱਧੀ ਰਾਤ ਨੂੰ, ਅਤੇ ਦਿਨੇ ਕਿਤੇ ਕਿਤੇ ਧੁੱਪ ਨਿਕਲਣ ਦੀ ਸੰਭਾਵਨਾ ਬਣਦੀ ਆ, ਪਰ ਓਵਰਆਲ ਕਾਫੀ ਠੰਡ ਉੱਤਰੀ ਭਾਰਤ ਦੇ ਵਿੱਚ ਪੈ ਰਹੀ ਹੈ। ਅਤੇ ਗੱਲ ਕਰੀਏ ਕੁਈਨਜ਼ਲੈਂਡ ਫਲੱਡਸ ਦੀ, ਕੁਈਨਜ਼ਲੈਂਡ ਨੌਰਥ ਦੇ ਵਿੱਚ ਇਨਸਵਿਲ, ਟਾਊਨਸਵਿਲ, ਕੇਨਸ ਇਹਨਾਂ ਇਲਾਕਿਆਂ ਦੇ ਵਿੱਚ ਕਾਫੀ ਮੀਂਹ ਪਏ ਟ੍ਰੋਪੀਕਲ ਲੋਅ ਕਰਕੇ, ਜਿਸ ਦੇ ਕਾਰਨ ਬਹੁਤ ਹੜ੍ਹ ਆਏ, ਅਤੇ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਕਿ ਬਹੁਤ ਸਾਰੀਆਂ ਜਿਹੜੇ ਪਸ਼ੂ ਨੇ, ਗਾਈਆਂ, ਕੈਟਲ, ਉਹ ਪ੍ਰਭਾਵਿਤ ਹੋਏ ਨੇ, ਅਤੇ $2 ਮਿਲੀਅਨ ਸਰਕਾਰ ਨੇ ਐਮਰਜੈਂਸੀ ਰਿਲੀਫ ਫੰਡ ਦਿੱਤਾ ਆ, ਫਾਰਮਰਸ ਵਾਸਤੇ, ਹੈਲੀਕਾਪਟਰ ਵਾਸਤੇ, ਪਾਇਲਟਸ ਵਾਸਤੇ ਗਾਈਆਂ ਨੂੰ ਇਕੱਠੀਆਂ ਕਰਕੇ ਉੱਚੇ ਥਾਂ ਲੈ ਕੇ ਜਾਣ ਦੀ। ਹੁਣ ਹੈਲੀਕਾਪਟਰ ਨਾਲ ਕਿੱਦਾਂ ਗਾਈਆਂ ਲੈ ਕੇ ਜਾ, ਚੱਕ ਕੇ ਨਹੀਂ ਲੈ ਕੇ ਜਾਂਦੇ, ਪਰ ਮਸਟਰਿੰਗ ਕਹਿੰਦੇ ਆ ਇਹਨੂੰ। ਹੈਲੀਕਾਪਟਰ ਦੇ ਨਾਲ ਗਾਈਆਂ ਇਕੱਠੀਆਂ ਹੋ ਜਾਂਦੀਆਂ ਨੇ। ਅਤੇ ਪਿੱਛੇ ਜੇ ਮੇਰਾ ਬੇਟਾ ਵੀ 2-3 ਦਿਨ ਲਾ ਕੇ ਆਇਆ, ਐਮਰਜੈਂਸੀ ਕਿਤੇ ਲੋੜ ਸੀ, ਅਤੇ 400-500 ਗਾਈਂ ਇਕੱਠੀ ਕਰਨੀ ਸੀ, ਅਤੇ 2 ਦਿਨਾਂ ਦੇ ਵਿੱਚ 500 ਗਾਈਂ ਜਿਹੜੀ ਆ ਉਹ ਇਕੱਠੀ ਕੀਤੀ ਆ 2-2,500 ਏਕੜ ਦੇ ਵਿੱਚੋਂ। ਸੋ ਐਡੇ ਲੰਬੇ ਚੌੜੇ ਇਲਾਕਿਆਂ ਦੇ ਵਿੱਚ ਜਿਹੜੇ ਆ ਘੋੜਿਆਂ 'ਤੇ ਜਾਣਾ, ਗੱਡੀਆਂ 'ਤੇ ਜਾਣਾ, ਰੋਡ ਹੈ ਨਹੀਂ, ਸੜਕਾਂ ਹੈ ਨਹੀਂ, ਤਾਂ ਬਹੁਤ ਮੁਸ਼ਕਲ ਹੋ ਜਾਂਦਾ। ਸੋ ਇਸ ਕਰਕੇ ਹੈਲੀਕਾਪਟਰ ਇੰਡਸਟਰੀ ਦੇ ਵਿੱਚ ਇੱਕ ਇੱਕ ਬਹੁਤ ਵੱਡੀ ਇਹ ਇੰਡਸਟਰੀ ਆ ਗਾਈਆਂ ਨੂੰ ਇਕੱਠੀਆਂ ਕਰਨੀਆਂ। ਸੋ ਹੈਲੀਕਾਪਟਰ ਦੇ ਨਾਲ ਕੀਤੀਆਂ ਜਾਂਦੀਆਂ। ਸੋ $2 ਮਿਲੀਅਨ ਸਰਕਾਰ ਨੇ ਇਹਨਾਂ ਨੂੰ ਦਿੱਤਾ ਹੈ। ਅਤੇ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ, ਪਛਾਣ ਹੀ ਲਈ ਹੋਏਗੀ, ਇਹ ਨਵੇਂ ਸਾਲ ਦੀ ਤਸਵੀਰ ਹੈ, ਪਟਾਕਿਆਂ ਦੀ ਤਸਵੀਰ ਹੈ। ਰਾਤ ਨੂੰ ਜਿਹੜੇ ਸਿਡਨੀ ਦੇ ਬਹੁਤ ਹੀ ਮਸ਼ਹੂਰ ਫਾਇਰ ਵਰਕ ਹੁੰਦਾ, ਉਸ ਦੀ ਇਹ ਖੂਬਸੂਰਤ ਤਸਵੀਰ ਹੈ। ਅਤੇ ਤਕਰੀਬਨ 6 ਲੱਖ ਦੇ ਕਰੀਬ ਜਿਹੜੇ ਦਰਸ਼ਕ ਇਹਨੂੰ ਦੇਖ ਰਹੇ ਸੀ ਲਾਈਵ, ਮਤਲਬ ਉੱਥੇ ਔਨ ਦ ਸਪੋਟ, ਅਤੇ ਬਾਕੀ ਕਰੋੜਾਂ ਲੋਕਾਂ ਨੇ ਟੀਵੀ ਦੇ ਉੱਤੇ ਦੇਖਿਆ। ਮੈਲਬਨ ਦੇ ਵਿੱਚ ਵੀ ਤਕਰੀਬਨ 5 ਲੱਖ ਦੇ ਕਰੀਬ ਲੋਕਾਂ ਨੇ ਪਟਾਕੇ ਚੱਲਦੇ ਦੇਖੇ ਨੇ, ਫਾਇਰਵਰਕਸ। ਇਸ ਵਾਰੀ ਸਿਕਿਉਰਿਟੀ ਦਾ ਬਹੁਤ ਵੱਡਾ ਪ੍ਰਬੰਧ ਕੀਤਾ ਗਿਆ ਸੀ, ਕਿਉਂਕਿ ਕੁਛ ਹੀ ਹਫ਼ਤੇ ਪਹਿਲਾਂ ਬੌਂਡਈ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ, ਜਿਸ ਦੇ ਵਿੱਚ ਕਾਫ਼ੀ ਲੋਕ ਮਾਰੇ ਵੀ ਗਏ ਨੇ, ਉਸ ਤੋਂ ਥੋੜ੍ਹਾ ਜਿਹਾ ਡਰ ਅਤੇ ਸਹਿਮ ਪੈਦਾ ਹੋਇਆ ਸੀ। ਇਸ ਦੇ ਸੰਬੰਧ ਦੇ ਵਿੱਚ ਪੁਲਿਸ ਨੇ ਵੱਡੀ ਤਿਆਰੀ ਕੀਤੀ, ਘੋੜਿਆਂ 'ਤੇ ਪੁਲਿਸ ਵੀ ਸੀਗੀ, ਰਾਇਟ ਪੁਲਿਸ ਵੀ ਸੀ, ਡਿਟੈਕਟਿਵ, ਅੰਡਰਕਵਰ ਪੁਲਿਸ, ਈਵਨ ਕਿ ਪੁਲਿਸ ਦੇ ਹੈਲੀਕਾਪਟਰ ਵੀ ਮੰਡਰਾ ਰਹੇ ਸੀ, ਅਤੇ ਉਹ ਵੀ ਮਤਲਬ ਮੁਸਤੈਦੀ ਦੇ ਨਾਲ ਇਹ ਸ਼ਾਂਤਮਈ ਲੰਘਿਆ, ਕਿਉਂਕਿ ਇੰਨੀ ਭੀੜ ਦੇ ਵਿੱਚ ਕਿਸੇ ਨੇ ਇਲਤ ਕਰਨੀ ਆ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ, ਮਤਲਬ ਇਲਤੀ ਬੰਦੇ ਜਿਹੜੇ ਨੇ ਉਹ ਕੁਛ ਵੀ ਕਰ ਸਕਦੇ ਨੇ। ਅਤੇ ਹੁਣ ਆਪਾਂ ਥੋੜ੍ਹੀ ਜਿਹੀਆਂ ਖਬਰਾਂ ਵੱਲੋਂ ਵੀ ਝਾਤੀ ਮਾਰ ਲਈਏ, ਕੁਛ ਖਾਸ ਖਾਸ ਖਬਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਅਤੇ ਜੀ, ਜਿਹੜੀ ਇੱਕ ਖਬਰ ਮੇਨ ਜਿਹੜੀ ਨਵੇਂ ਸਾਲ ਦੀ ਹੈ ਉਹ ਹੈਗੀ ਹੈ ਇਹ ਵਾਲੀ। ਨਿਊਯਾਰਕ ਦੇ ਮੇਅਰ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਜ਼ੋਹਰਾਨ ਮਮਦਾਨੀ ਨੇ ਪੰਜਾਬੀ ਧੜਕਣ ਪੇਸ਼ ਕੀਤੀ। ਸੋ ਮੈਂ ਦੇਖ ਰਿਹਾ ਸੀਗਾ ਵੀਡੀਓ, ਅਤੇ ਇਹ ਨੌਜਵਾਨ ਬਬੁਲੀਸੀਅਸ ਇਹਦਾ ਨਾਂ ਹੈ, ਬੱਬੂ ਮੇਰਾ ਖਿਆਲ ਹੋਣਾ ਇਹਦਾ ਨਾਂ, ਬਬੁਲੀਸੀਅਸ, ਜਿੱਦਾਂ ਹਰਕੁਲੀਸੀਅਸ ਜਾਂ ਜਿਹੜੇ ਗ੍ਰੀਕੀ ਨਾਮ ਹੈ ਨਾ, ਅਤੇ ਇਹਦਾ ਨਾਂ ਹੈਗਾ ਬਬੁਲੀਸੀਅਸ। ਅਤੇ ਇਹ ਗੀਤ ਗਾ ਰਿਹਾ ਸੀਗਾ, ਅਤੇ ਨਿਊਯਾਰਕ ਦੇ ਮੇਅਰ ਵੱਲੋਂ ਇਹਨੂੰ ਸੱਦਿਆ ਗਿਆ, ਉਹਨੇ ਕੁਰਾਨ ਦੀ ਸਹੁੰ ਚੱਕੀ ਅਤੇ ਪੰਜਾਬੀ ਗਾਣੇ ਗੱਡੀ ਰੈੱਡ ਚੈਲੇਂਜਰ ਨੇ ਰੰਗ ਬੰਨ ਦਿੱਤਾ, ਜਿਸ ਵਿੱਚ ਮਮਦਾਨੀ ਆਪਣੀ ਪਤਨੀ ਦੇ ਨਾਲ ਗਾਉਂਦੇ ਨਜ਼ਰ ਆ ਰਹੇ ਨੇ। ਅਤੇ ਡੋਨਲਡ ਟਰੰਪ ਦੇ ਆਲੋਚਕ ਅਤੇ ਨਿਊਯਾਰਕ ਦੇ ਪਹਿਲੇ ਮੁਸਲਿਮ ਮੇਅਰ ਮਮਦਾਨੀ ਨੇ ਆਪਣੀ ਚੋਣ ਮੁਹਿੰਮ ਦੇ ਵਿੱਚ ਆਪਣੀਆਂ ਬਹੁਤ ਸੱਭਿਆਚਾਰਕ ਜੜ੍ਹਾਂ ਨੂੰ ਉਜਾਗਰ ਕੀਤਾ, ਜਿਸ ਦੇ ਵਿੱਚ ਉਹਨਾਂ ਦੀ ਮਾਂ ਭਾਰਤੀ ਪੰਜਾਬੀ ਹਿੰਦੂ ਅਤੇ ਪਿਤਾ ਯੁਗਾਂਡਾ ਦੇ ਭਾਰਤੀ ਮੁਸਲਮਾਨ ਹਨ। ਮਮਦਾਨੀ ਦੇ ਉਦਘਾਟਨ ਸਮਾਰੋਹ ਵਿੱਚ ਪੰਜਾਬੀ ਪ੍ਰਦਰਸ਼ਨ ਨੂੰ ਸ਼ਹਿਰ ਦੇ ਵੱਖ ਵੱਖ ਭਾਈਚਾਰਿਆਂ ਨਾਲ ਜੁੜਨ ਦੀ ਇੱਕ ਕੋਸ਼ਿਸ਼ ਵੀ ਦੇਖਿਆ ਜਾ ਰਿਹਾ ਹੈ। ਸੋ ਵਧੀਆ ਗੱਲ ਹੈ ਜੀ, ਨਿਊਯਾਰਕ ਦੇ ਵਿੱਚ ਪੰਜਾਬੀ ਮੇਅਰ ਬਣ ਗਿਆ ਅਤੇ ਪੰਜਾਬੀ ਸੰਗੀਤ ਵੀ ਚੱਲ ਰਿਹਾ ਹੈ। ਅਤੇ ਉਸ ਤੋਂ ਬਾਅਦ ਇੱਕ ਮੰਦਭਾਗੀ ਘਟਨਾ ਵਾਪਰੀ ਹੈ, ਸਵਿਟਜ਼ਰਲੈਂਡ ਦੇ ਸਕੀ ਰਿਜ਼ੋਰਟ ਦੇ ਵਿੱਚ ਅੱਗ ਲੱਗੀ ਹੈ ਅਤੇ ਇਸ ਦੇ ਨਾਲ ਦਰਜਨਾਂ ਲੋਕ ਮਾਰੇ ਗਏ ਨੇ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਨੇ। ਇਸ ਦੇ ਵਿੱਚ ਸ਼ਾਇਦ ਆਸਟ੍ਰੇਲੀਆ ਦੇ ਵੀ ਕੁਛ ਲੋਕ ਪ੍ਰਭਾਵਿਤ ਹੋਏ ਨੇ ਅਤੇ 40 ਲੋਕਾਂ ਦੀ ਮੌਤ ਹੋ ਗਈ ਹੈ। ਅਤੇ ਪਤਾ ਲੱਗਾ ਹੈ ਕਿ ਇਹ ਜਿਹੜੀ ਘਟਨਾ ਆ, ਜਿਹੜੇ ਆਈ ਵਿਟਨੈਸ ਦੱਸ ਰਹੇ ਨੇ, ਇਹ ਜਿਹੜੀ ਸ਼ੈਂਪੇਨ ਹੁੰਦੀ ਹੈ ਨਾ, ਉਹਦੇ ਵਿੱਚ ਸਪਾਰਕਲਸ ਹੁੰਦੇ ਨੇ, ਚੰਗਿਆੜੇ ਜਾਂ ਕਹਿ ਲਓ ਕਿ ਹਲਕੇ ਜਿਹੇ ਫਾਇਰਵਰਕਸ, ਉਹ ਡਿੱਗਣ ਦੇ ਨਾਲ ਕਾਰਪੈਟ ਨੂੰ ਜਾਂ ਪਰਦਿਆਂ ਨੂੰ ਜਾਂ ਕੱਪੜੇ ਨੂੰ ਅੱਗ ਪਈ ਹੈ ਅਤੇ ਉਸ ਦੇ ਨਾਲ ਇਹ ਅੱਗ ਇੱਕਦਮ ਫੈਲੀ ਹੈ। ਅਤੇ ਇਹ ਵੀ ਇੱਕ ਨਵੇਂ ਸਾਲ ਦੇ ਜਸ਼ਨ ਦੇ ਸੰਬੰਧ ਵਿੱਚ ਮਾੜੀ ਖਬਰ ਸੀ। ਅਤੇ ਉੱਧਰ ਚਾਈਨਾ ਨੇ ਟੈਰਿਫ ਲਾਏ ਨੇ ਬੀਫ ਦੇ ਉੱਤੇ, ਖਾਸ ਕਰਕੇ ਆਸਟ੍ਰੇਲੀਅਨ ਬੀਫ ਬੜੀ ਪ੍ਰਭਾਵਿਤ ਹੋਏਗੀ। $1 ਬਿਲੀਅਨ ਦਾ ਜਿਹੜਾ ਨੁਕਸਾਨ ਆਸਟ੍ਰੇਲੀਅਨ ਬੀਫ ਪ੍ਰੋਡਿਊਸਰ ਨੂੰ ਹੋ ਸਕਦਾ ਹੈ। ਇਹ ਕਿਉਂ ਲਾਏ ਨੇ? ਕਿਉਂਕਿ ਹਰ ਕੰਟਰੀ, ਹਰ ਦੇਸ਼ ਜਿਹੜਾ ਆ ਉਹ ਆਪਣੇ ਅਨੈਲਿਸਿਸ ਕਰਦਾ ਹੈ ਵੀ ਅਸੀਂ ਇਹ ਫਲਾਨੇ ਤੋਂ ਚੀਜ਼ ਲਈ ਅਤੇ ਸਾਨੂੰ ਘਾਟਾ ਹੋਇਆ ਜਾਂ ਵਾਧਾ ਹੋਇਆ। ਅਸੀਂ ਵੀ ਇੱਦਾਂ ਹੀ ਕਰਦੇ ਹਾਂ ਕਿ ਆਹ ਮੈਂ ਚੀਜ਼ ਇਹ ਤੋਂ ਖਰੀਦ ਰਿਹਾ, ਮੈਨੂੰ ਨੁਕਸਾਨ ਹੈ ਜਾਂ ਫਾਇਦਾ। ਤੋ ਇਸ ਕਰਕੇ ਚਾਈਨਾ ਨੇ ਤੱਤ ਕੱਢੇ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਬਾਹਰੋਂ ਬੀਫ ਆ ਰਹੀ ਆ, ਇੰਪੋਰਟ ਹੋ ਰਹੀ ਆ, ਉਹਦੇ ਨਾਲ ਜਿਹੜੀ ਲੋਕਲ ਇੰਡਸਟਰੀ ਆ ਉਹਨੂੰ ਬੜਾ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਦੀ ਹੀ ਖਬਰ ਹੈ ਕਿ ਭਾਰਤ ਜਿਹੜਾ ਦੁਨੀਆ ਦਾ ਦੂਜੇ ਨੰਬਰ ਦਾ ਬੀਫ ਐਕਸਪੋਰਟਰ ਬਣ ਗਿਆ, ਹਾਲਾਂਕਿ ਭਾਰਤ ਦੇ ਵਿੱਚ ਜਿਹੜੀਆਂ ਗਾਈਆਂ ਨੇ, ਗਾਂ ਦਾ ਮੀਟ ਖਾਣਾ ਜਾਂ ਉਹਨੂੰ ਸੈਸ ਵੀ ਲੱਗਾ ਹੋਇਆ, ਟੈਕਸ ਵੀ ਲੱਗਾ, ਉਹ ਸਾਡੀ ਉਹ ਮਾਂ ਵੀ ਗਿਣੀ ਜਾਂਦੀ ਹੈ ਗਾਈ। ਅਤੇ ਦੂਜੇ ਪਾਸੇ ਦੇਖੋ ਕਿੰਨਾ ਮੀਟ ਉਹ ਗਾਈਆਂ ਵੱਢ ਰਹੀਆਂ, ਵੱਢ ਹੁੰਦੀਆਂ ਹੋਣਗੀਆਂ ਜਿਹੜੀਆਂ ਕਿ ਐਕਸਪੋਰਟ ਕੀਤੀਆਂ ਜਾ ਰਹੀਆਂ ਨੇ। ਅਤੇ ਇੱਕ ਹੋਰ ਖਬਰ ਮੁਤਾਬਕ, ਪੰਜਾਬ ਸੀਐਮ ਹੈਲੀਕਾਪਟਰ ਵਿਵਾਦ। 4 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ, ਜਾਣੀ ਕਿ ਕੱਲ੍ਹ ਨੂੰ, ਲੁਧਿਆਣਾ ਪੁਲਿਸ ਨੇ ਮੁੱਖ ਮੰਤਰੀ ਦੇ ਵਿਦੇਸ਼ ਦੌਰੇ ਦੌਰਾਨ ਹੈਲੀਕਾਪਟਰ ਦੀ ਦੁਰਵਰਤੋਂ ਬਾਰੇ ਅਫਵਾਹਾਂ ਫੈਲਾਉਣ ਦੇ ਦੋਸ਼ ਵਿੱਚ ਕੁਝ ਯੂਟਿਊਬਰਾਂ ਅਤੇ ਆਰਟੀਆਈ ਕਾਰਕੁਨਾਂ ਸਮੇਤ 10 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਕਾਰਵਾਈ ਦੇ ਵਿਰੋਧ ਵਿੱਚ ਬਠਿੰਡਾ ਪ੍ਰੈਸ ਕਲੱਬ ਦੇ ਨੇ 4 ਜਨਵਰੀ ਨੂੰ ਚੰਡੀਗੜ੍ਹ ਵਿੱਚ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਅਤੇ ਮੁਕੱਦਮੇ ਵਿੱਚ ਸ਼ਾਮਲ ਲੋਕਾਂ ਨੇ ਗ੍ਰਿਫਤਾਰੀ ਲਈ ਤਿਆਰ ਰਹਿਣ ਦੀ ਗੱਲ ਕਹੀ ਹੈ। ਪੱਤਰਕਾਰਾਂ ਨੇ ਸਰਕਾਰ ਅਤੇ ਉਹਨਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਦਾ ਦੋਸ਼ ਲਾਇਆ ਅਤੇ 8 ਜਨਵਰੀ ਨੂੰ ਬਠਿੰਡੇ ਵਿਖੇ ਇੱਕ ਮੀਟਿੰਗ ਸੱਦੀ ਹੈ, ਜਿਸ ਤੋਂ ਬਾਅਦ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਏਗਾ। ਹੁਣ ਜੇ ਮੈਂ ਕਹਾਂ ਇਸ ਦੇ ਬਾਰੇ, ਹੈਲੀਕਾਪਟਰ ਵਿਵਾਦ ਦੇ ਬਾਰੇ, ਤਾਂ ਹੋ ਸਕਦਾ ਹੈ ਇਹ ਖਬਰ ਚਲਾਉਣ ਦੇ ਲਈ ਮੇਰੇ 'ਤੇ ਪਰਚਾ ਹੋ ਜਾਵੇ। ਪਰ ਪ੍ਰੋਬਲਮ ਇਹ ਹੈ ਕਿ ਜਿਸ ਹਿਸਾਬ ਨਾਲ ਅਫਵਾਹਾਂ ਫੈਲ ਰਹੀਆਂ ਨੇ, ਕਿ ਇੱਕ ਅਫਵਾਹ ਇਹ ਵੀ ਹੈ ਕਿ 2800 ਏਕੜ ਭਗਵੰਤ ਮਾਨ ਆਸਟ੍ਰੇਲੀਆ 'ਚ ਲਈ ਬੈਠੇ ਨੇ, ਅਤੇ ਹੋ ਸਕਦਾ ਹੈ ਆਸਟ੍ਰੇਲੀਆ ਦੇ ਵਿੱਚ ਵੀ ਉਹਨਾਂ ਦੀ ਰੀਚ ਹੋਵੇ ਅਤੇ ਸਾਡੇ 'ਤੇ ਪਰਚਾ ਆਸਟ੍ਰੇਲੀਆ ਦੇ ਵਿੱਚ ਵੀ ਕਰਵਾ ਸਕਦੇ ਨੇ। ਹੁਣ ਦੇਖੋ ਇੱਕ ਇਲਜ਼ਾਮ ਲੱਗਦਾ ਆ ਪਬਲਿਕ ਦੇ ਵਿੱਚ, ਇਲਜ਼ਾਮ ਲੱਗਦਾ ਵੀ 2800 ਏਕੜ ਜ਼ਮੀਨ ਲੈ ਲਈ ਉਹਨਾਂ ਜੀ, ਉੱਥੇ ਘਰ ਬਣਾ ਲਏ, ਉਸ ਦੀ ਮਾਤਾ ਜੀ 11 ਵਾਰੀ ਆਈ ਹੈ, ਅਤੇ ਪੈਸੇ ਕਿੱਥੋਂ ਆ ਰਹੇ ਨੇ, ਜਸਟੀਫਾਈ ਕਰ ਦੇਣਾ ਚਾਹੀਦਾ। ਕਈ ਬੰਦੇ ਕਹਿੰਦੇ ਕੀ ਲੋੜ ਹੈ ਜਸਟੀਫਾਈ ਕਰਨ ਦੀ। ਹੁਣ ਸਮੱਸਿਆ ਇਹ ਹੈ ਕਿ 2 ਤਰ੍ਹਾਂ ਦੇ ਇਲਜ਼ਾਮ ਹੁੰਦੇ ਆ, ਇੱਕ ਤਾਂ ਪਰਸਨਲ ਇਲਜ਼ਾਮ ਹੁੰਦੇ ਵੀ ਤੁਸੀਂ ਮੇਰੇ 'ਤੇ ਲਾਤਾ, ਮੈਂ ਕਹਾਂ ਮੈਨੂੰ ਕੀ ਲੋੜ ਪਈ ਆ, ਕਰੀ ਚੱਲ ਤੂੰ। ਦੂਜੀ ਗੱਲ ਹੈ ਕਿ ਮੈਂ ਇੱਕ ਅਹੁਦੇ 'ਤੇ ਬੈਠਾ ਹਾਂ ਔਰ ਉਸ ਅਹੁਦੇ 'ਤੇ ਬੈਠੇ 'ਤੇ ਇਲਜ਼ਾਮ ਲੱਗ ਰਹੇ ਆ ਵੀ ਇਹ ਪਬਲਿਕ ਪੈਸਾ ਜਾਂ ਪਬਲਿਕ ਖਾ ਰਿਹਾ। ਫਿਰ ਮੈਂ ਕਹਾਂ ਬੋਲੀ ਚੱਲ, ਮੈਂ ਤੈਨੂੰ ਕਾਹਦਾ ਜਵਾਬ ਦੇਵਾਂ, ਨਹੀਂ ਜਵਾਬ ਦੇਣਾ ਬਣਦਾ ਆ। ਉਲਟਾ ਮੈਂ ਤੁਹਾਡੇ 'ਤੇ ਪਰਚਾ ਕਰ ਦੇਵਾਂ, ਪੁਲਿਸ ਭੇਜ ਕੇ ਤੁਹਾਨੂੰ ਅੰਦਰ ਕਰਦਾ ਵੀ ਤੁਸੀਂ ਸਵਾਲ ਮੈਨੂੰ ਕਿਉਂ ਕੀਤਾ, ਰੌਲਾ ਇਸ ਚੀਜ਼ ਦਾ ਆ। ਉਹ ਛਿੱਕਿਆ ਵੀ ਬਾਦਲਾਂ ਦਾ ਪ੍ਰੈਸ ਕਾਨਫਰੰਸ, ਜਥੇਦਾਰ ਸਾਹਿਬ ਨੇ ਆਹ ਗੱਲ ਕਹਿਤੀ ਉਹ ਵੀ ਪ੍ਰੈਸ ਕਾਨਫਰੰਸ, ਹੈਂ ਉਹਨੇ ਆਹ ਕਰੇ ਚੁਟਕਲੇ ਸੁਣਾਈ ਜਾਂਦੇ, ਉਹ ਸੁਣਾਈ ਜਾਂਦੇ ਜਿਹੜੇ ਅਸਲੀ ਮੁੱਦੇ ਆ। ਹੁਣ ਸੀਐਮ ਸਾਹਿਬ ਬਾਹਰ ਗਏ ਹੋਏ ਨੇ ਵਿਦੇਸ਼ ਦੇ ਵਿੱਚ, ਉਹਨਾਂ ਦਾ ਹੈਲੀਕਾਪਟਰ ਕੌਣ ਵਰਤ ਰਿਹਾ? ਇਹ ਕੁਐਸਚਨ ਇਹ ਪੁੱਛਿਆ 'ਚ ਵੱਡੀ ਗੱਲ ਕਿਹੜੀ ਆ? ਦੱਸ ਦਿਓ ਵੀ ਬਈ ਆਹ ਫਲਾਨਾ ਬੰਦਾ ਵਰਤ ਰਿਹਾ ਜਾਂ ਨਹੀਂ ਵਰਤ ਰਹੇ, ਆਹ ਪਏ ਆ ਸਬੂਤ। ਕਿਸੇ ਨੇ RTI ਪਾ ਦਿੱਤੀ, ਜਿਹੜੀ ਕਿ ਇੱਕ ਸੰਵਿਧਾਨਕ ਅਧਿਕਾਰ ਹੈ ਹਰ ਬੰਦੇ ਦਾ, ਪਾ ਸਕਦੇ ਨੇ, ਉਹਦੇ 'ਤੇ ਪਰਚਾ ਕਿਸ ਗੱਲ ਦਾ? ਪਰਚਾ ਤਾਂ ਉਹਨਾਂ ਨੂੰ ਸਸਪੈਂਡ ਕਰਨਾ ਚਾਹੀਦਾ ਜਿਨ੍ਹਾਂ ਨੇ ਪਾਇਆ ਆ, ਪਰਚੇ ਤਾਂ ਪੁਲਿਸ 'ਤੇ ਪੈਣੇ ਚਾਹੀਦੇ ਕਿ RTI ਪਈ ਆ, RTI ਪਈ ਇੱਕ ਸੰਵਿਧਾਨਕ ਦਾ, ਉਸ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਦੇ ਲਈ, ਮਤਲਬ ਉਹ ਪੁਲਿਸ ਵਾਲਿਆਂ 'ਤੇ ਪਰਚੇ ਪੈਣੇ ਚਾਹੀਦੇ ਆ। ਇੱਕ ਪੱਤਰਕਾਰ ਹੈ, ਸਵਾਲ ਪੁੱਛ ਸਕਦਾ, ਪ੍ਰੈਸ ਕਾਨਫਰੰਸ ਵਿੱਚ ਵੀ ਪੁੱਛ ਸਕਦਾ ਆ, ਔਨ ਏਅਰ ਵੀ ਪੁੱਛ ਸਕਦਾ ਆ, ਠੀਕ ਹੈ? ਉਹ ਠੀਕ ਹੈ, ਕਹਿੰਦੇ ਤੁਸੀਂ, ਅਸੀਂ ਤੁਹਾਨੂੰ, ਤੁਸੀਂ ਸਵਾਲ ਪੁੱਛਿਆ ਸੀ, ਉਹਦਾ ਸਾਡਾ ਸਪੋਕਸਮੈਨ ਆ ਰਿਹਾ, ਇਹ ਤੁਹਾਨੂੰ ਜਵਾਬ ਦੇਗਾ। ਸੋ ਜਿਹੜਾ CM ਹੈ ਜਾਂ ਪੰਜਾਬ ਸਰਕਾਰ ਹੈ, ਉਹਦੀ ਸਪੋਕਸਮੈਨ ਪੰਜਾਬ ਪੁਲਿਸ ਕਦੋਂ ਦੀ ਬਣ ਗਈ ਆ? ਇਹ ਕਿੱਦਾਂ ਬਣ ਸਕਦੀ ਹੈ? ਉਹਨਾਂ ਦੇ ਆਪਣੇ ਜਿਹੜੇ DPRO ਹੈ, ਡਿਪਾਰਟਮੈਂਟ ਆਫ ਪਬਲਿਕ ਰਿਲੇਸ਼ਨ ਆਫਿਸਰ ਹੈ, ਉਹ ਕੀ ਕਰ ਰਹੇ ਨੇ? ਉਹਨਾਂ ਤੋਂ ਕੀ ਕਰਵਾਉਂਦੇ ਨੇ? ਜਾਣੀ ਕਿ ਹਰ ਇਲਾਜ ਪੰਜਾਬ ਪੁਲਿਸ ਹੀ ਹੈ, अगर 2027 ਦੇ ਵਿੱਚ ਇਹ ਸਰਕਾਰ ਬਦਲ ਗਈ, ਇਹਨਾਂ ਨੇ ਕਿਤੇ ਲੱਭਣਾ ਵੀ ਨਹੀਂ, ਨਾ ਪੁਲਿਸ ਵਾਲਿਆਂ ਨੇ ਲੱਭਣਾ ਜਿਨ੍ਹਾਂ ਨੇ ਪਰਚੇ ਪਾਏ ਆ, ਅਤੇ ਨਾ ਇਹਨਾਂ ਦੇ DPRO ਨੇ ਲੱਭਣਾ, ਅਤੇ ਨਾ ਇਹਨਾਂ ਨੇ ਆਪ ਲੱਭਣਾ। ਮੈਂ ਤਾਂ ਪਹਿਲਾਂ ਹੀ ਕਿਹਾ ਹੋਇਆ ਅਮਰੀਕ ਭਾਅ ਜੀ ਦੇ ਪ੍ਰੋਗਰਾਮ ਦੇ ਵਿੱਚ ਵੀ ਕਿ ਮੋਸਟ ਲਾਈਕਲੀ ਭਗਵੰਤ ਮਾਨ ਅਤੇ ਉਹਨਾਂ ਦੇ ਜਿਹੜੇ ਮੇਨ ਮੇਨ ਬੰਦੇ ਆ ਉਹ ਪੰਜਾਬ ਦੇ ਚੋਣ ਨਤੀਜੇ ਵਿਦੇਸ਼ਾਂ 'ਚੋਂ ਬੈਠ ਕੇ ਦੇਖਣਗੇ। ਜੇ ਤਾਂ ਜਿੱਤ ਗਏ ਤਾਂ ਫਿਰ ਮੁੜਨਗੇ, ਨਹੀਂ ਤਾਂ ਉਹ ਸਾਲ ਨਹੀਂ ਮੁੜਦੇ, ਕਿਉਂਕਿ ਉਹਨਾਂ ਦੂਜੇ ਦਿਨ ਹੀ ਚੱਕ ਲੈਣਾ ਜਿੱਦਾਂ ਜਿੱਦਾਂ ਉਹਨਾਂ ਨੇ ਪਰਚੇ ਪਾਏ ਆ, ਜਿੱਦਾਂ ਦੁਖੀ ਕੀਤਾ ਲੋਕਾਂ ਨੂੰ, ਉਹ ਤਾਂ ਨਹੀਂ ਨਿਕਲਦੇ ਬਾਹਰ। ਸੋ ਮੋਸਟ ਲਾਈਕਲੀ ਭਗਵੰਤ ਮਾਨ ਹੋਣੀ ਅਤੇ ਇਹਨਾਂ ਦੇ ਮਿਨਿਸਟਰ ਅਤੇ ਇਹਨਾਂ ਦੇ ਮੇਨ ਖਾਸ ਖਾਸ ਬੰਦੇ ਜਿਹੜੀਆਂ ਚੰਮਦੀਆਂ ਚਲਾ ਰਹੇ ਨੇ ਇਹ ਚੋਣ ਨਤੀਜੇ ਵਿਦੇਸ਼ਾਂ 'ਚ ਬੈਠ ਕੇ ਦੇਖਣਗੇ। ਖੈਰ ਜਿਹੜਾ ਪੱਤਰਕਾਰ ਭਾਈਚਾਰਾ ਆ ਉਹਨਾਂ ਦੇ ਨਾਲ ਹੀ ਹਾਂ ਅਸੀਂ, ਨਾਲ ਇੱਦਾਂ ਆ ਵੀ ਚੰਗੇ ਤਰੀਕੇ ਨਾਲ ਸੱਭਿਅਕ ਤਰੀਕੇ ਨਾਲ ਜਿਹੜੇ ਪੱਤਰਕਾਰੀ ਕਰਦੇ ਆ ਉਹਨਾਂ ਦੇ ਅਸੀਂ ਹਿਤੈਸ਼ੀ ਹਾਂ। ਜਿਹੜੇ ਚੱਕਵੀਆਂ ਗੱਲਾਂ ਕਰਦੇ ਨੇ ਮਸਾਲਾ ਲਾਇਕ, ਹੈ ਨਾ, ਉਹ ਤਾਂ ਅਸੀਂ ਵੀ ਉਹਨਾਂ ਨੂੰ ਕਹਿੰਦੇ ਵੀ ਨਾ ਕਰੋ ਇਸ ਤਰ੍ਹਾਂ, ਹੈ ਨਾ, ਵਾਧੂ ਗੱਲ ਨਾ ਫੈਲਾਓ। ਪਰ ਕਾਫੀ ਸੁਹਿਰਦ ਸੱਜਣ ਹੈ ਤਸਵੀਰ ਦੇ ਵਿੱਚ, ਤੁਸੀਂ ਦੇਖ ਰਹੇ ਹੋ, ਅਤੇ ਜੋਬ ਇਹਨਾਂ ਨੇ ਕਰਨੀ ਹੈ। ਦਿਸ ਇਜ਼ ਵਟ ਜਰਨਲਿਜ਼ਮ ਇਜ਼ ਆਲ ਅਬਾਊਟ, ਹੈ ਨਾ। ਕੁਸ਼ਚਨ ਪੁੱਛਦੇ ਨੇ, ਕੁਸ਼ਚਨ ਦਾ ਆਂਸਰ ਪੁਲਿਸ ਦੇ ਪਰਚਿਆਂ ਦੇ ਰੂਪ ਦੇ ਵਿੱਚ ਆ ਰਿਹਾ ਹੈ। ਖੈਰ ਇਹ ਸੀ ਕੁਛ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਸੀਗਾ, ਅਤੇ ਤੁਹਾਡੇ ਵਿਚਾਰ, ਤੁਹਾਡਾ ਓਪੀਨੀਅਨ ਬੜਾ ਜ਼ਰੂਰੀ ਹੈ, ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਅਤੇ ਲਓ ਕੁਛ ਸੁਨੇਹੇ ਜਿਹੜੇ ਆਏ ਨੇ ਆਪਾਂ ਉਹ ਸਾਂਝੇ ਕਰ ਲੈਂਦੇ ਹਾਂ। ਪਰਮਜੀਤ ਸਿੰਘ ਧਾਲੀਵਾਲ, ਕਿਆ ਬਾਤ ਹੈ, ਇਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ, ਮੈਂ ਥੋੜ੍ਹੀ ਦੇਰ ਬਾਅਦ ਕਰਦਾ, ਨਵੇਂ ਸਾਲ ਦੀਆਂ, ਅਤੇ ਫਾਇਰਵਰਕਸ ਦੇਖਣ ਗਏ ਸੀ, ਧੂੰਆਂ ਇੰਨਾ ਸੀਗਾ ਜਿਵੇਂ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲੱਗੀ ਹੋਵੇ, ਪਟਾਕਿਆਂ ਦਾ ਧੂੰਆਂ ਇੰਨਾ ਹੀ ਹੁੰਦਾ ਹੈ ਜੀ। ਮੈਂ ਕਰਾਂਗਾ ਸ਼ੇਅਰ ਅੱਜ, ਕੱਲ੍ਹ ਨੂੰ ਕਰਾਂਗਾ ਅਮਰੀਕ ਭਾਅ ਜੀ ਦੇ ਪ੍ਰੋਗਰਾਮ ਦੇ ਵਿੱਚ। ਅਤੇ ਜਸਵੰਤ ਰਾਏ ਮੈਲਬਨ 'ਚ ਸ਼ਾਮਿਲ ਹੋ ਗਏ ਨੇ, ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ। ਲਖਵੀਰ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੁਲਵੀਰ ਸਿੰਘ ਧੰਜੂ ਬਾਈ ਜੀ ਵੀ ਆ ਗਏ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਵੀਰ ਸਿੰਘ ਸੰਧੂ ਐਡਮਿੰਟਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਔਰ 2026 ਦੀਆਂ ਮੁਬਾਰਕਾਂ ਦੇ ਰਹੇ ਨੇ। ਤਾਂ ਵਟਸਐਪ ਦੇ ਜ਼ਰੀਏ ਸਾਡੇ ਨਾਲ ਜੁੜੇ ਨੇ ਸੱਜਣ ਮਿੱਤਰ ਪਿਆਰੇ, ਅਤੇ ਸੋਰੀ ਵਿਜੇ ਵਿਰਦੀ ਜੀ ਵੀ ਵੀਡੀਓ ਭੇਜ ਰਹੇ ਨੇ, ਇਹ ਵੀ ਮੈਂ ਕੱਲ੍ਹ ਨੂੰ ਚਲਾਵਾਂਗਾ। ਅਤੇ ਹੈਪੀ ਐਂਡ ਪੀਸਫੁੱਲ ਸਾਲ ਦੀਆਂ, ਨਵੇਂ ਸਾਲ ਦੀਆਂ ਮੁਬਾਰਕਾਂ ਸਾਨੂੰ ਸਾਰਿਆਂ ਨੂੰ ਦੇ ਰਹੇ ਨੇ। ਅਤੇ ਸੁਰਜੀਤ ਘੋਲੀਆ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਮਨਜਿੰਦਰ ਸਿੰਘ ਇਟਲੀ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਭੁਪਿੰਦਰ ਸਿੰਘ ਵੀ, ਵਰਿੰਦਰ ਲਾਡੀ ਵੀ, ਸਾਰੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਭੁਪਿੰਦਰ ਸਿੰਘ ਹੁਣੀ ਫੇਸਬੁੱਕ 'ਤੇ, ਯੂਟਿਊਬ 'ਤੇ ਮੈਸੇਜ ਕੀਤਾ, ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ। ਹਰਪਿੰਦਰ ਸਿੰਘ ਗਿੱਲ ਵੀ ਗੁੱਡ ਮਾਰਨਿੰਗ ਬੁਲਾ ਰਹੇ ਨੇ। ਨਰਵਿੰਦਰ ਸਿੰਘ ਬਾਸੀ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹੋਏ ਗੋਲਡ ਕੋਸਟ ਤੋਂ ਆਏ ਨੇ, ਸਤਿ ਸ਼੍ਰੀ ਅਕਾਲ। ਬਿੱਕਰ ਬਾਈ ਫੂਲ ਜੀ ਪ੍ਰੋਗਰਾਮ 'ਚ ਸ਼ਾਮਿਲ ਨੇ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਬਿੱਕਰ ਬਾਈ, ਠੀਕ ਠਾਕ ਹੋ। ਬਲਜੀਤ ਧਨੋਆ ਹਵਾਈ ਤੋਂ ਸੁਣ ਰਹੇ ਨੇ ਸਾਨੂੰ, ਛੁੱਟੀਆਂ ਕੱਟਣ ਗਏ ਲੱਗਦੇ ਮੈਨੂੰ, ਅਤੇ ਚਲੋ ਨਜ਼ਾਰੇ ਲਓ। ਅਤੇ ਕੁਲਵਿੰਦਰ ਸਿੰਘ ਜੀ ਮੁਕਤਸਰ ਸਾਹਿਬ ਤੋਂ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਾਡੇ ਨਾਲ ਤਰਲੋਚਨ ਸਿੰਘ ਦਪਾਲਪੁਰੀ ਜੀ ਆਏ ਨੇ, ਅਤੇ ਇਹਨਾਂ ਨੇ ਪ੍ਰੋਗਰਾਮ ਦੇ ਵਿੱਚ ਇੱਕ ਕਵਿਤਾ ਸਾਂਝੀ ਕੀਤੀ ਹੈ, ਅਤੇ ਮੈਂ ਕੋਸ਼ਿਸ਼ ਕਰਦਾ ਕਿ ਕਿਉਂਕਿ ਫੇਸਬੁੱਕ 'ਤੇ ਕਵਿਤਾ ਐਜ਼ ਇਟ ਇਜ਼ ਦਿਖਾਈ ਨਹੀਂ ਦਿੰਦੀ ਜਿੱਦਾਂ ਦਿਸਣੀ ਚਾਹੀਦੀ ਆ, ਪਰ ਮੈਂ ਕੋਸ਼ਿਸ਼ ਕਰਦਾ ਕਿ ਆਪਣੇ ਪੇਜ ਤੋਂ ਇਹਨੂੰ ਪੜ੍ਹ ਕੇ, ਯੂਟਿਊਬ 'ਤੇ ਮੇਰਾ ਖਿਆਲ ਉਹਨਾਂ ਨੇ ਪਾਈ ਆ, ਅਤੇ ਉਸਦਾ ਜੀ ਆਇਆਂ 26 ਜਨਵਰੀ ਨੂੰ ਚੜ੍ਹੇ ਸਾਲ ਵਿੱਚ ਪੈਣ ਪੱਤੇ 'ਤੇ ਫੁੱਲ ਫਲ ਪਈ ਹੋਈ ਭਾਵਨਾ ਕੋਈ ਦਿਲ ਵਿੱਚ ਦੱਬੀ ਨੂੰ ਛੱਡ ਕੇ ਨਿਰਾਸ਼ਾ ਸਦਾ ਆਸਵੰਦ ਰਹੀਏ ਯਾਰੋਂ ਰੀਝਾਂ ਨਾਲ ਮਾਣੀਏ ਜੀ ਖੁਸ਼ੀ ਕੋਈ ਲੱਭੀ ਨੂੰ ਸ਼ਾਂਤ ਹੋ ਕੇ ਸੋਚੀਏ ਅੱਗੇ ਨੂੰ ਹੁਣ ਆਖੀਏ ਨਾ ਗੁੱਸੇ 'ਚ ਕਿਸੇ ਨੂੰ ਆਖੀ ਗੱਲ ਕੌੜੀ ਕੱਬੀ ਨੂੰ ਹੌਂਸਲਾ ਭਰੋਸਾ ਦੇਣੋ ਗਹਿਣੇ ਹਨ ਸੋਰੀ ਹੌਂਸਲਾ ਭਰੋਸਾ ਦੋਵੇਂ ਗਹਿਣੇ ਹਨ ਜ਼ਿੰਦਗੀ ਦੇ ਲਈਏ ਝੱਲ ਹੌਂਸਲੇ ਦੇ ਨਾਲ ਹਵੀ ਨਬੀ ਨੂੰ ਸੁਣ ਕੇ ਸਿਆਣਿਆਂ ਤੋਂ ਪੱਲੇ ਘੁੱਟ ਬੰਨੀਏ ਜੀ ਪੜ੍ਹ ਕੇ ਕਿਤਾਬਾਂ ਵਿੱਚੋਂ ਗੱਲ ਸਿਆਣੀ ਫੱਬੀ ਨੂੰ 25 ਵਾਂਗ ਹਫ਼ਤੇ ਮਹੀਨੇ ਆਈ ਜਾਈ ਜਾਣੇ ਤਦ ਵੀ ਜੀ ਆਇਆਂ ਕਹੀਏ ਸਾਲ ਨਵੇਂ 26 ਨੂੰ ਕਿਆ ਬਾਤ ਹੈ ਬਹੁਤ ਸੋਹਣੀ ਕਵਿਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਅਤੇ ਤੁਹਾਨੂੰ ਵੀ ਬਹੁਤ ਬਹੁਤ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ ਜੀ। ਸੋ ਪਿਆਰਿਓ, ਦੀਪਜੋਤ ਸੋਈ ਵੀ ਆ ਗਏ ਨੇ ਅਤੇ ਸਤਿ ਸ਼੍ਰੀ ਅਕਾਲ ਕਹਿ ਰਹੇ ਨੇ, ਕਹਿੰਦੇ ਭਾਅ ਜੀ ਭਵਿੱਖਬਾਣੀ ਹੋ ਸਕਦਾ ਸਹੀ ਹੋ ਜਾਵੇ ਪੰਜਾਬ ਸਰਕਾਰ ਬਾਰੇ। ਜਿਸ ਹਿਸਾਬ ਨਾਲ ਹਾਲਾਤ ਨੇ ਦੀਪਜੋਤ, ਇਹ ਤਾਂ ਆਪਾਂ 6 ਮਹੀਨੇ ਪਹਿਲਾਂ ਤੋਂ ਹੀ ਕਹਿ ਰਹੇ ਹਾਂ ਕਿ ਇੱਦਾਂ ਹੀ ਹੋਣੀ ਹੈ। ਅਤੇ ਧਨੀ ਸਾਹਿਬ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜੀ। ਅਤੇ ਜਗਵੀਰ ਸੇਖੋਂ ਜੀ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹੋਏ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਮੈਲਬਨ ਤੋਂ। ਅਤੇ ਸਮਾਂ ਹੋ ਗਿਆ ਜੀ, ਅਤੇ ਇਸ ਤੋਂ ਪਹਿਲਾਂ ਕਿ ਮੈਨੂੰ ਝਾੜਾਂ ਪੈਣ ਅਤੇ ਮੈਂ ਗਿਆਨੀ ਸੰਤੋਖ ਸਿੰਘ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ, ਅਤੇ ਜੀ ਆਇਆਂ ਕਹਿੰਦਾ ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂ ਜੀ, ਤੁਹਾਡੇ ਰਾਹੀਂ ਤੁਹਾਡੇ ਨਾਲੋਂ ਵਧੇਰੇ ਸਾਰੇ ਹੀ ਸੂਝਵਾਨ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ। ਕਿਉਂ ਆ ਬੈਲ ਮੁਝੇ ਮਾਰ ਵਾਲੀ ਗੱਲ ਤੁਸੀਂ ਕਰਦੇ ਹੋ?
ਤੁਹਾਡੇ ਤੇ ਵੀ ਮੈਂ ਕਰਾਉਣਾ,
ਪੰਜਾਬ ਸਰਕਾਰ,
ਹਾਂ ਮੈਂ ਤਾਂ ਮੈਂ ਤੁਸੀਂ ਵੀ ਨਾਲ ਹੀ ਹੋ ਮੇਰੇ, ਸਾਡੇ ਦੋਨਾਂ ਦੇ ਪਰਚੇ ਚਾਹੀਦੇ ਆ।
ਪਰ ਮੈਂ ਤੇ ਤੁਹਾਨੂੰ ਮਾੜੀ ਮਾੜੇ ਪਾਸੇ ਦੇਖੋ, ਮੇਰਾ ਸ਼ੁਰੂ ਤੋਂ ਹੀ ਸੁਭਾਅ ਰਿਹਾ ਵਾ ਤੇ ਮੈਂ ਲੱਗਦੀ ਵਾ ਨਾ ਬੰਦਿਆਂ ਨੂੰ ਪੁੱਠੇ ਪਾਸੇ ਪਾਉਣ ਤੋਂ ਨਹੀਂ ਬਚਦਾ ਹਟਦਾ, ਤੇ ਨਾ ਹੀ ਗੁਰੇਜ਼ ਕਰਦਾ। ਅਗਲਾ ਆਪਣੀ ਸਮਝ ਨਾਲ ਆਪਣੀ ਹੀ ਬਤਨਾ ਬਚ ਜਾਵੇ ਤੇ ਬਚ ਜਾਵੇ, ਭਾਵੇਂ
ਓਦਾਂ ਨਹੀਂ ਬਚਦਾ।
ਦੇਖੋ ਨਾ ਕਿੰਨੇ ਕਿੰਨੇ ਵੇਦ ਸ਼ਾਸਤਰ, ਕਿੰਨੇ 12 ਵੇਦ, 12 ਉਪਵੇਦ, 18 ਪੁਰਾਣ, 18 ਉਪਪੁਰਾਣ, ਵੱਡਾ ਮਹਾਭਾਰਤ ਤੇ ਰਮਾਇਣ, ਉਰਲਮ ਪਰਲਮ 6 ਸ਼ਾਸਤਰ, ਤੇ ਅੰਤ ਵਿੱਚ ਜਿਹੜਾ ਹੈਗਾ ਸਤਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। ਕਿੰਨੇ ਉਪਦੇਸ਼ ਚੰਗੇ ਪਾਸੇ ਲੱਗਣ ਵਾਲੇ ਬੰਦਿਆਂ ਨੂੰ ਹੁੰਦੇ ਆ, ਤੇ ਮੈਂ ਕਿਹਾ ਆਪਾਂ ਪੁੱਠੇ ਪਾਸੇ ਲਾ ਕੇ ਵੇਖੀਏ ਵੀ ਇੱਧਰ ਕਿਵੇਂ ਚੱਲਦੇ ਆ।
ਆਹੋ, ਉਹ ਤਾਂ ਵੀ ਦੇਖੋ ਇੰਨੇ ਜ਼ਿਆਦਾ 108 ਵੇਦ ਸ਼ਾਸਤਰ ਸਿਮਰਤੀਆਂ ਜਿਹੜੀਆਂ ਆ ਉਹ ਬੰਦਿਆਂ ਨੂੰ ਸਿੱਧੇ ਪਾਸੇ ਨਹੀਂ ਲਾ ਸਕੀਆਂ। ਇੱਕੋ ਹੀ ਇਲਤ ਜਿਹੜੀ ਆ ਦੇਖ ਲਓ, ਇੱਕ ਚੰਗਾਰੀ ਸਾਰਾ ਕੁਝ। ਇਹ ਤੁਸੀਂ ਵੀ ਕੋਈ ਲਿਖੋ ਇਹਦਾ, ਦਿਓ ਸ਼ਾਸਤਰ ਦਾ, 4 ਵਾਕ ਦੇ ਸ਼ਾਸਤਰ ਮੰਗ ਕੇ ਜਿਹਦਾ
ਉਹ ਮੈਂ ਵੀ ਨਾ ਮੈਂ ਵੀ ਉਹ ਪ੍ਰੇਰਨਾ ਨਾਲ ਜਿਹਦੇ ਨਾਲ ਕੋਈ ਗੱਲ ਕਰਨੀ ਹੈ ਤੇ ਲੇਖ ਲਿਖਦੇ ਹੋ ਜੀ, ਉਹ ਤੂੰ ਲਿਖਦਾ ਕਿਉਂ ਨੀ? ਲੋਕਾਂ ਦੀਆਂ ਕਿਤਾਬਾਂ ਪੜ੍ਹੀ ਜਾਣਾ, ਚੁੱਕ ਚਾਣ ਕੇ ਮੈਂ ਵੀ ਚਿੱਟੇ ਕਾਗਜ਼ਾਂ ਤੇ ਕਾਲੀ ਸਾਈ ਸ਼ਾਹੀ ਡੋਲਣੀ ਸ਼ੁਰੂ ਕਰਤੀ। ਤੇ ਜੇ ਕੋਈ ਮੈਨੂੰ ਪੁੱਛੇ ਵੀ ਤੂੰ ਕਾਹਦੇ ਬਾਰੇ, ਨਾ ਉਹ ਇਤਿਹਾਸ ਹੁੰਦਾ ਹੈ, ਨਾ ਉਹ ਪੱਤਰਕਾਰੀ, ਨਾ ਉਹ ਸਾਹਿਤਕਾਰੀ, ਤੇ ਨਾ ਹੀ ਕੁਝ ਉਹ, ਬਸ ਉੱਥੇ ਗਏ ਬੰਦੇ ਆਪਣਾ ਅਮਨਦੀਪ ਸਿੰਘ ਨੂੰ ਮਿਲੇ, ਉਹਨੇ ਮਿਲਣ ਤੋਂ ਬੂਹਾ ਬੰਦ ਕਰ ਲਿਆ। ਹਰਜਿੰਦਰ ਸਿੰਘ ਹੰਬੜਾਂ ਵਾਲੇ ਕੋਲ ਗਏ, ਉਹਨੇ ਮਗਰ ਕੁੱਤੇ ਛੱਡ ਦਿੱਤੇ, ਤੇ ਮੈਂ ਭੱਜ ਕੇ ਕਿਵੇਂ ਬਚਿਆ, ਕਿਹੜੇ ਘਰ ਜਾ ਕੇ ਪਨਾਹ ਲਈ, ਇਹੋ ਜਿਹੀਆਂ ਮੇਰੀਆਂ ਗੱਲਾਂ ਹੁੰਦੀਆਂ।
ਅੱਗੇ ਇੱਕ ਲੇਖ ਆਉਂਦਾ ਹੁੰਦਾ ਸੀ ਅਖਬਾਰ ਦੇ ਵਿੱਚ, ਤੇ ਉਹ ਬਣਦੇ ਤਾਂ ਸਾਰੇ ਲਿਖਾਰੀ ਹੁੰਦੇ ਆ, ਉਹਨ ਲਿਖਣਾ ਮੈਂ ਜੀ ਉੱਥੇ ਗਿਆ ਕਬੱਡੀ ਦਾ ਟੂਰਨਾਮੈਂਟ ਦੇਖਣ, ਮੈਲਬਨ ਜਾਣਾ ਸੀਗਾ, ਬਸ ਮੈਂ ਕਾਰ ਫੜੀ, ਕਾਰ ਫਿਰ ਮੈਂ ਸੋਚਿਆ ਕਾਰ ਮੈਨੂੰ ਸਟੇਸ਼ਨ 'ਤੇ ਲਾ ਦੇਵੇ, ਮੈਂ ਗੱਡੀ ਚੱਲ ਜਾਊਂਗਾ। ਫਿਰ ਮੈਂ ਗੱਡੀ ਚੜ੍ਹਿਆ, ਏਅਰਪੋਰਟ 'ਤੇ ਗਿਆ, ਫਿਰ ਮੈਂ ਜਹਾਜ਼ 'ਚ ਬਹਿ ਕੇ ਮੈਲਬਨ ਉੱਤਰ ਗਿਆ, ਅਤੇ ਉੱਥੇ ਫਿਰ ਮੈਂ ਉਹ ਕਿਸੇ ਦੇ ਘਰ ਚਲੇ ਗਿਆ। ਮੈਂ ਕਿਹਾ ਚਲੋ ਇੱਥੇ ਵੀ ਪਰੌਂਠੇ ਖਾ ਚਲੀਏ, ਅਤੇ ਉਹਨਾਂ ਨੇ ਨਾ ਬਹੁਤ ਸਵਾਦ ਪਰੌਂਠੇ ਬਣਾਏ ਹੋਏ ਸੀ, ਪਰ ਮੈਨੂੰ ਨਾ ਫਿਰ ਬੜਾ ਜ਼ੋਰ ਪਿਆ, ਪ੍ਰੈਸ਼ਰ ਪਿਆ, ਅਤੇ ਮੈਂ ਕਿਹਾ ਪਰੌਂਠੇ ਖਾਣ ਤੋਂ ਪਹਿਲਾਂ ਮੈਂ ਸਫ਼ਰ ਵੀ ਕਰਕੇ ਆਇਆ, ਮੈਨੂੰ ਮੈਂ ਵਾਸ਼ਰੂਮ ਜਾਇਆ ਵਾਂ, ਅਤੇ ਬੈਠਾ ਮੈਂ ਉੱਥੇ ਤਾਂ ਮੇਰੇ ਮਨ 'ਚ ਖਿਆਲ ਆਇਆ ਇੱਕ, ਅਤੇ ਮੇਰੀ ਜੇਬ 'ਚ ਪੈੱਨ ਤਾਂ ਸੀ ਪਰ ਪੇਪਰ ਹੈ ਨਹੀਂ ਸੀ। ਫਿਰ ਅਖੀਰ ਨੂੰ ਮੈਂ ਸੋਚਿਆ ਵੀ ਇਹ ਖਿਆਲ ਕਿਤੇ ਇੱਦਾਂ ਹੀ ਨਾ ਫਲੱਸ਼ ਹੋ ਜਾਵੇ। ਫਿਰ ਮੈਂ ਉਹ ਨਾ ਟੋਇਲਟ ਪੇਪਰ ਦੇ ਉੱਤੇ ਉਹ ਲਾ ਕੇ ਫਿਰ ਮੈਂ ਕਾਹਲੀ ਕਾਹਲੀ ਨਾ ਉੱਥੇ ਉਹ ਕਵਿਤਾ ਲਿਖੀ। ਲਓ ਜੀ ਪੇਸ਼ ਆ ਉਹ ਕਵਿਤਾ।
ਇਸ ਤਰ੍ਹਾਂ ਹੀ ਉਹ ਮੈਂ ਇੱਕ ਲੇਖ ਵੀ ਲਿਖਤਾ ਫੇਸਬੁੱਕ ਤੇ ਫਸੇਬੁੱਕ ਤੇ, ਉਹ ਮੈਨੂੰ ਨਾ ਕੁਝ ਸਾਲਾਂ ਦੀ ਗੱਲ ਆ, ਗੁਲਗੁਲਗੇ ਵਾਲਿਆਂ ਨੇ ਨੌਜਵਾਨਾਂ ਨੇ ਅੰਮ੍ਰਿਤਸਰ ਦਾ ਹਮਲੇ ਦਾ ਦਿਨ ਮਨਾਉਣਾ ਸੀ, ਤੇ ਉਹਨਾਂ ਨੂੰ ਕਿਤੇ ਵਹਿਮ ਪੈ ਗਿਆ ਹੋਊਗਾ ਵੀ ਮੈਂ ਇਹਦੇ ਬਾਰੇ ਜ਼ਿਆਦਾ ਜਾਣਦਾ ਹਾਂ, ਤੇ ਉਹਨਾਂ ਨੇ ਮੈਨੂੰ ਟਿਕਟ ਭੇਜ ਤੀ, ਤੇ ਉਹ ਮੈਂ ਜਿਹੜਾ ਮੈਨੂੰ ਬੋਰਡਿੰਗ ਪਾਸ ਵੀ ਮਿਲ ਗਿਆ, ਅੰਦਰ ਚਲਿਆ ਗਿਆ, ਤੇ ਰਾਹ ਦੇ ਵਿੱਚ ਨਾ ਮੈਂ ਜਦੋਂ ਕੂਣੀ ਬੋਰਡ ਆਇਆ ਤੇ ਸੱਜੇ ਹੱਥ ਮੈਨੂੰ ਦਿਸ ਪਿਆ ਕੰਪਿਊਟਰ ਲੱਗਾ ਹੋਇਆ। ਮੈਂ ਕਿਹਾ ਮੈਂ ਉਹਨਾਂ ਨੂੰ ਈਮੇਲ ਕਰਦਿਆਂ ਵੀ ਮੈਨੂੰ ਬੋਰਡਿੰਗ ਪਾਸ ਮਿਲ ਗਿਆ ਤੇ ਅੱਗੋਂ ਆਣ ਕੇ ਚੁੱਕ ਲਿਓ। ਤੇ ਉਹ ਕਰਦਿਆਂ ਕਰਦਿਆਂ ਮੈਂ ਉਹਦੇ ਵਿੱਚ ਐਸਾ ਖੁੱਭਿਆ ਤੇ ਜਦੋਂ ਮੇਰੀ ਨਿਗਾਹ ਗਈ ਉਹ ਕੋਈ 15 ਮਿੰਟ ਰਹਿ ਗਏ ਆ ਜਹਾਜ਼ ਉੱਡਣ 'ਚ, ਤੇ ਮੈਂ ਚੱਲ ਖੁੱਭੇ ਪਹੁੰਚ ਜੂੰਗਾ। ਮੈਂ ਜਿਉਂ ਤੁਰਿਆ, ਕਿਉਂਕਿ ਦਿੱਲੀ ਦਾ ਜਿਹੜਾ ਨਾ ਡੋਮੈਸਟਿਕ ਏਅਰਪੋਰਟ ਉਹ ਯੂ ਸ਼ਕਲ ਦਾ ਹੈ, ਯੂ ਵਾਂਗੂ, ਤੇ ਉਹ ਮੈਂ ਸੱਜੇ ਪਾਸੇ ਨੂੰ ਜਿਉਂ ਤੁਰਿਆ ਜਿਉਂ ਤੁਰਿਆ ਅਖੀਰ ਤੇ ਆ ਗਿਆ, ਤੇ ਉਹ ਮੈਨੂੰ 43 ਨੰਬਰ ਪਲੇਟਫਾਰਮ ਨਹੀਂ ਲੱਭਿਆ ਜਿਹੜਾ ਜਿੱਥੋਂ ਜਾਣ ਹਵਾਈ ਜਹਾਜ਼ ਤੇ ਚੜ੍ਹਨਾ ਸੀਗਾ, ਰੇਲਵੇ ਦਾ ਪਲੇਟਫਾਰਮ ਹੀ ਚੇਤੇ ਆ ਗਿਆ। ਤੇ ਉਹ ਜਹਾਜ਼ਾਂ ਨੂੰ ਉੱਥੇ ਕੋਈ ਮੁਸਾਫਰ ਨਾ, ਤੇ ਸਟਾਫ ਹੈਗਾ ਸੀਗਾ ਤੇ ਬੂਹੇ ਬਾਰੀਆਂ ਬੰਦ, ਤੇ ਮੈਂ ਕਿਹਾ ਵੀ ਮੈਂ ਤੇ ਉਹ ਕਾਫ਼ੀ ਹਾਰਬਰ ਜਾਣਾ ਸੀ, ਤੇ ਉਹ ਕਹਿੰਦੇ ਵੀ ਉਹ ਜਹਾਜ਼ ਤਾਂ ਉੱਡ ਗਿਆ।
ਅੱਛਾ,
ਉਹ ਮੈਂ ਕਿਹਾ ਅਜੇ ਮਸਾਂ ਹੀ ਤੇ ਮਸਾਂ ਹੀ ਟਾਈਮ ਹੋਇਆ ਤੇ ਉੱਡ ਕਿਵੇਂ ਗਿਆ, ਕਹਿੰਦੇ ਵੀ ਬਸ ਉੱਡ ਗਿਆ। ਮੈਂ ਉਹ ਕੁੜੀ ਨੂੰ ਕਿਹਾ ਮਾਰ ਰੇਖ ਚ ਵੇਖ ਮੈਨੂੰ ਬਾਰੀ ਖੋਲ ਕੇ ਚੜਾ ਦੇ, ਤੇ ਉਹ ਕਹਿੰਦੀ ਉਹ ਹਵਾਈ ਜਹਾਜ਼ ਚ ਮੈਂ ਉੱਤੇ ਅਸਮਾਨ ਦੇ ਵਿੱਚ ਕਿਵੇਂ ਬਾਰੀ ਖੋਲਾਂ ਜਾ, ਹੁਣ ਤੂੰ ਜਾ ਉੱਪਰ ਸਰਵਿਸ ਕਾਊਂਟਰ ਹੈ ਜਿਹੜਾ ਉੱਥੇ ਜਾ ਕੇ ਭੜਕ ਵਾਸਤੇ ਬੁੱਕ ਕਰ ਤੇ ਨਾਲੇ ਟਿਕਟ ਲਈ ਨਵੇਂ ਪੈਸੇ ਦੇ, ਇਹ ਤੇਰੇ ਗਏ। ਉਹ ਮੈਂ ਨਾ ਜੀ ਪੱਗ ਬਿੰਗੀ ਟੇਢੀ ਜੀ ਭੱਜ ਕਰਕੇ ਵਾਲ ਹੀ ਮੇਰੇ ਖਿੱਲਰ ਗਏ ਥੋੜੇ ਥੋੜੇ, ਤੇ ਉਹ ਤੇ ਅੱਗੇ ਤੇ ਥੋੜੀ ਜਿਹੀ ਮੈਚਿਓਰ ਉਮਰ ਦੀ ਲੇਡੀ ਕਾਊਂਟਰ ਤੇ ਬੈਠੀ, ਉਹ ਪਹਿਲਾਂ ਹੀ ਮੈਨੂੰ ਵੇਖ ਕੇ ਮੁਸਕਰਾ ਪਈ
ਤੇ ਹੋ ਗਿਆ।
ਮੈਂ ਜਾ ਕੇ ਮੈਂ ਕਿਹਾ ਵੀ ਐਂ, ਕਹਿੰਦੀ ਮੈਨੂੰ ਪਤਾ ਆ ਤੇ ਲੈ ਮੈਂ ਤੇਰੀ ਕੱਲ ਦੀ ਭੜਕ ਦੀ ਭੜਕ ਨੀ ਨਾ ਆਪਾਂ ਕਹਿੰਦੇ ਸੌਖਾ ਹੋ ਗਿਆ ਕੱਲ ਕਹਿ ਦਿੰਦੇ ਹਾਂ ਉਰਦੂ ਹਿੰਦੀ ਵਾਂਗੂ, ਤੇ ਉਹ ਕਹਿੰਦੀ ਵੀ ਮੈਂ ਤੇਰੀ ਸੀਟ ਬੁੱਕ ਕਰਤੀ ਆ। ਵੈਸੇ ਅਸੀਂ ਕਰਦੇ ਤੇ ਨਹੀਂ ਹੁੰਦੇ, ਥੋੜਾ ਜਿਹਾ ਮੇਰੇ ਮੂੰਹ ਵੱਲ ਨਾ ਝਾਤੀ ਮਾਰ ਕੇ ਕਹਿੰਦੀ ਵੀ ਚੱਲ ਤੈਨੂੰ ਇਹਨਾਂ ਪੈਸਿਆਂ 'ਚ ਅਸੀਂ ਲੈ ਜਾਵਾਂਗੇ, ਹੋਰ ਨਹੀਂ ਲੈਂਦੇ।
ਕਿਆ ਬਾਤ ਹੈ। ਸੋ ਤਾਇਆ ਜੀ ਤੁਹਾਡਾ
ਸੋ ਆਣ ਕੇ ਮੈਂ ਲੇਖ ਲਿਖਤਾ ਫੇਸਬੁੱਕ ਤੇ ਫਸੇਬੁੱਕ
ਫਸੇਬੁੱਕ,
ਸੋ ਸੋ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਵੀ ਜਿਵੇਂ ਏਅਰਪੋਰਟ ਤੇ ਬੈਂਕਾਕ ਏਅਰਪੋਰਟ ਤੇ ਮੈਂ ਮਤਲਬ ਵੀ ਕਿਵੇਂ $65 ਕਿਸੇ ਅਣਜਾਣ ਲੇਡੀ ਦੇ ਵਿਚਾਰੀ ਉਹਦੀ ਸਿਚੁਏਸ਼ਨ ਵੇਖ ਕੇ ਮੈਨੂੰ ਦੇਣੇ ਪਏ, ਮੈਂ ਦੇ ਤੇ, ਤੇ ਉਹ ਮੈਂ ਘਾਲੀ ਸੁਣਾਤੀ ਉਹਨੂੰ ਸੁਮਿਤ ਟੰਡਨ ਨੂੰ, ਉਹ ਪੱਤਰਕਾਰ ਸੀਗਾ ਉੱਥੇ, ਕਹਿੰਦੇ ਤਾਇਆ ਤੂੰ ਇਹਦੇ 'ਤੇ ਨਾ ਲੇਖ ਲਿਖ ਦੇ। ਜੋ ਚਲੋ ਮੈਂ ਉਹ ਲੇਖ ਲਿਖਤਾ ਵੀ ਲੰਡਨ ਗਿਆ ਸੀ, ਲੰਡਨ ਤੋਂ ਕਿਵੇਂ ਮੈਨੂੰ ਸੀਟ ਨਾ ਇੰਡੀਆ ਦੀ ਸੀਟ ਨਹੀਂ ਮਿਲੀ, ਉਹ ਨਹੀਂ ਤੇ ਉਹ ਚਲੋ ਚਲੋ ਗੱਲ ਮੁੱਕੀ, ਅੱਗੇ ਤੁਰੀ ਆਪਾਂ ਕੋਈ ਕੰਮ ਦੀ ਗੱਲ ਕਰ ਲਈਏ।
ਕੰਮ ਦੀ ਗੱਲ ਤਾਂ ਕੰਮ ਦੀਆਂ ਗੱਲਾਂ ਤਾਂ ਬਹੁਤ ਹੈ। ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਕਿੰਨੇ ਵੇਦ ਗ੍ਰੰਥ ਲਿਖੇ ਹੋਏ ਨੇ ਚੱਜ ਦੇ, ਅਤੇ ਉਹਨਾਂ ਨੂੰ ਬੰਦੇ ਬਹੁਤ ਘੱਟ ਫੋਲੋ ਕਰਦੇ ਨੇ, ਅਤੇ ਤਰਲੋਚਨ ਸਿੰਘ ਦੁਪਾਲਪੁਰੀ ਕਹਿੰਦੇ ਨੇ ਕਿ ਹਜ਼ਾਰੋਂ ਖਿਜ਼ਰ ਪੈਦਾ ਕਰ ਚੁੱਕੀ ਹੈ ਨਸਲ ਆਦਮੀ ਕੀ, ਇਹ ਸਭ ਤਸਲੀਮ ਮਗਰ ਆਦਮੀ ਅਬ ਤੱਕ ਭਟਕਦਾ ਹੈ। ਕਿ ਇੰਨਾ ਕੁਛ ਉਰਦੂ ਦਾ ਸ਼ੇਅਰ ਹੈ ਇਹ, ਵੀ ਇੰਨਾ ਕੁਛ ਪੈਦਾ ਕਰ ਚੁੱਕਾ ਬੰਦਾ, ਇੰਨਾ ਕੁਛ ਬਣਾ ਚੁੱਕਾ ਹੈ, ਪ੍ਰੋਟੋਕੋਲ ਲਿਖ ਚੁੱਕਾ, ਸਾਰਾ ਕੁਛ, ਪਰ ਫਿਰ ਵੀ ਬੰਦੇ ਜਿਹੜੇ ਨੇ ਉਹ ਖੱਜਲ ਖੁਆਰ ਹੋਣੋਂ ਨਹੀਂ ਹਟਦੇ, ਉਹਨਾਂ ਨੇ ਹੋ ਹੀ ਜਾਣਾ। ਤੇ ਪਰਮਿੰਦਰ
ਮਨ ਜਾਣ ਤੇ ਸਭ ਬਾਤ ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਇਹ ਦੇਖੋ ਜੀ ਉਰਦੂ ਵੀ, ਉਰਦੂ ਦਾ ਅਸਲ ਅਰਥ ਆ ਲਸ਼ਕਰ ਕੀ ਜ਼ੁਬਾਨ। ਇਹਦਾ ਨਾ ਮੈਂ ਇਉਂ ਸਮਝ ਲਓ ਵੀ ਜਿਹੜਾ ਤਾਣਾ ਆ ਜਲਾਇਆਂ ਦੀ ਬੋਲੀ ਵਿੱਚ ਜੇ ਅਸੀਂ ਸਮਝਣਾ ਹੋਵੇ, ਤੇ ਜਿਹੜਾ ਸਿੱਧਾ ਹੁੰਦਾ ਨਾ ਉਹ ਖੱਡੀ ਦਾ ਉਹ ਬਣਾਉਣ ਦਾ, ਤੇ ਉਹਨੂੰ ਤਾਣਾ ਕਹਿੰਦੇ ਨੇ, ਤੇ ਜਿਹੜੇ ਵਿੱਚ ਵਿੱਚ ਦੀ ਉਹ ਧਾਗੇ ਚੱਲਦੇ ਉਹਨੂੰ ਪੇਟਾ ਕਹਿੰਦੇ ਨੇ। ਇਹ ਐਸਾ ਜਿਹੜਾ ਤਾਣਾ ਤੇ ਹਿੰਦੁਸਤਾਨੀ ਬੋਲੀ ਦਾ ਕਹਿ ਲਓ, ਹਿੰਦੀ ਕਹਿ ਲਓ, ਖੜੀ ਬੋਲੀ ਕਹਿ ਲਓ, ਕਰਦਾ ਕਰਤਾ ਹੈ ਜਾਤਾ ਹੈ ਖਾਤਾ ਹੈ, ਵੇ ਤੇ ਐਸੇ ਹੀ ਵੋਕੈਬਲਰੀ ਚੁਣ ਚੁਣ ਕੇ ਇੰਨੇ ਨਾਜ਼ੁਕ ਤਬੀਤ ਵਾਲੇ ਸ਼ਬਦ ਜਿਹੜੇ ਨੇ ਉਰਦੂ ਦੇ ਵਿੱਚੋਂ, ਨਹੀਂ ਸਰ ਉਰਦੂ ਦੇ ਬਣਾਏ ਆ, ਹਿੰਦੁਸਤਾਨੀ ਵਿੱਚੋਂ, ਫਾਰਸੀ ਵਿੱਚੋਂ, ਅਰਬੀ ਵਿੱਚੋਂ, ਇਹ ਐਸੀ ਉੱਤਰੀ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਸਾਹਿਤਕ ਬੋਲੀ ਬਣ ਗਈ ਆ ਵੀ ਕਮਾਲ ਹੀ ਆ ਇਹਦਾ।
ਤਾਂ ਜੀ ਇਹ ਬੋਲੀ ਨਾ ਲਸ਼ਕਰਾਂ ਦੀ, ਫੌਜੀਆਂ ਦੀ ਬੋਲੀ ਰਹੀ ਹੈ, ਕਿਉਂਕਿ ਫਾਰਸੀ ਹਿੰਦੀ ਉਰਦੂ ਡੋਗਰੀ ਪੰਜਾਬੀ ਇਹ ਕਿਉਂਕਿ ਫਿਰ ਸਾਂਝੀ ਬੋਲੀ ਬਣ ਜਾਂਦੀ ਹੈ ਨਾ, ਇੱਕ ਬੋਲੀ ਬਣ ਜਾਂਦੀ ਹੈ, ਤੇ ਉਹ ਰਹੀ ਹੈ
ਉਰਦੂ ਕੀ ਜ਼ਬਾਨ ਲਸ਼ਕਰ ਕੀ ਬੋਲੀ।
ਹਾਂ, ਉਰਦ ਦਾ ਮਤਲਬ ਵੀ ਫੌਜੀ ਮੰਨਿਆ ਜਾਂਦਾ ਹੈ। ਤੇ ਦੂਜਾ ਜਿਹੜਾ ਆ ਵੀ
ਪਰ ਮੈਨੂੰ ਮੈਨੂੰ ਰੱਦ ਨਾ ਕਰੋ, ਲਸ਼ਕਰ ਵੀ ਫੌਜ ਨੂੰ ਹੀ ਕਿਹਾ ਜਾਂਦਾ।
ਹਾਂਜੀ ਹਾਂਜੀ, ਲਸ਼ਕਰ ਤੇ ਉਰਦ ਵੀ ਫੌਜ ਨੂੰ ਹੀ ਕਿਹਾ ਜਾਂਦਾ ਆ। ਹਾਂਜੀ, ਇਹ ਫਾਰਸੀ ਦਾ ਜਾਂ ਅਰਬੀ ਦਾ ਅੱਖਰ ਹੈ। ਤੇ ਇਸ ਕਰਕੇ ਇੱਕ ਨਾ ਬੜਾ ਐਮ ਐਸ ਰੰਧਾਵਾ ਉਹਨਾਂ ਦਾ ਲੇਖ ਹੈ, ਮੈਂ ਪੜ੍ਹਿਆ, ਉਹਨਾਂ ਵੱਲੋਂ ਆਪ ਲਿਖਿਆ ਹੋਇਆ ਸੀਗਾ ਕਿ ਕਹਿੰਦੇ ਵੀ ਕਿਸੇ ਵੀ ਭਾਸ਼ਾ ਜਾਣੀ ਕਿ ਨਾ ਜਿਹੜੇ ਲੋਕ ਹੁੰਦੇ ਨੇ ਅਫਸਰਸ਼ਾਹੀ ਜਿਹੜੀ ਹੁੰਦੀ ਹੈ ਉਹ ਆਪਣੀ ਭਾਸ਼ਾ ਨਹੀਂ ਬੋਲਦੀ ਕਦੇ ਵੀ, ਉਹ ਜਿਹੜੀ ਲੋਕਲ ਭਾਸ਼ਾ ਹੁੰਦੀ ਨਾ ਜਿੱਥੇ ਉਹ ਜੰਮੇ ਪਲੇ ਹੁੰਦੇ ਆ ਉਹ ਨਹੀਂ ਬੋਲਦੇ, ਲੋਕਲ ਭਾਸ਼ਾ ਬੋਲਦੇ ਆ ਲੋਕਲ ਲੋਕ, ਆਮ ਲੋਕ, ਖੇਤਾਂ ਨਾਲ ਜੁੜੇ, ਪਿੰਡਾਂ ਨਾਲ ਜੁੜੇ, ਜਿਹੜੇ ਪਿੰਡਾਂ 'ਚੋਂ ਉੱਠ ਕੇ ਜਾਂ ਸ਼ਹਿਰਾਂ 'ਚੋਂ ਉੱਠ ਕੇ ਫਿਰ ਥੋੜ੍ਹੇ ਜਿਹੇ ਦਫ਼ਤਰੀ ਵੱਲ ਨੂੰ ਹੋ ਜਾਂਦੇ ਆ, ਠੀਕ ਹੈ, ਉਹ ਫਿਰ ਉਰਦੂ ਬੋਲਦੇ ਆ, ਹਿੰਦੀ ਬੋਲਦੇ ਆ, ਅੰਗਰੇਜ਼ੀ ਬੋਲਦੇ ਆ, ਉਹ ਸਿਰਫ ਆਪਣੇ ਆਪ ਨੂੰ ਦੱਸਣ ਲਈ। ਉਹਨਾਂ ਨੇ ਮਤਲਬ ਬਹੁਤ ਸੋਹਣਾ ਲੇਖ ਲਿਖਿਆ ਵੀ ਪੁਰਾਣੇ ਜ਼ਮਾਨੇ ਦੇ ਵਿੱਚ ਵੀ ਆਪਾਂ ਉਦਣ ਸੰਸਕ੍ਰਿਤ ਦੀ ਗੱਲ ਕਰਦੇ ਸੀ ਨਾ, ਬੋਲੀਆਂ ਤਾਂ ਪੰਜਾਬੀ, ਉਰਦੂ, ਪੰਜਾਬੀ, ਡੋਗਰੀ, ਸਿੰਧੀ, ਪੋਠੋਹਾਰੀਆਂ ਹੀ ਸੀਗੀਆਂ, ਪਰ ਇਹਨਾਂ ਰਾਜਿਆਂ ਨੇ, ਬ੍ਰਾਹਮਣਾਂ ਨੇ ਆਪਣੀ ਇੱਕ ਭਾਸ਼ਾ ਬਣਾਈ ਹੋਈ ਸੀ ਸਿਰਫ ਆਪਣੇ ਆਪ ਨੂੰ ਵੱਖਰਾ ਦੱਸਣ ਵਾਸਤੇ, ਉਹ ਸੀ ਸੰਸਕ੍ਰਿਤ। ਹਾਂ, ਉਹ ਕੋਈ ਲੋਕ ਭਾਸ਼ਾ ਨਹੀਂ ਸੀਗੀ, ਉਹ ਇਹਨਾਂ ਦੀ ਅਲੀਟ ਭਾਸ਼ਾ ਸੀ। ਇੱਦਾਂ ਹੀ ਜਿਹੜੀ ਉਰਦੂ ਹੈ ਉਹ ਹੁਣ ਉਰਦੂ ਨੂੰ ਇਹ ਅਲੀਟ ਭਾਸ਼ਾ ਮੰਨਦੇ ਆ, ਪੰਜਾਬੀ ਨੂੰ ਮੰਨਦੇ ਨਹੀਂ, ਇੱਦਾਂ ਹੀ ਇਹ ਹਿੰਦੀ ਨੂੰ ਅਲੀਟ ਭਾਸ਼ਾ ਦੇ ਵਜੋਂ ਪੇਸ਼ ਕਰ ਰਹੇ ਆ ਕਿ ਜਿਹੜੇ ਦਫ਼ਤਰ ਅਫਸਰ ਇਹ ਹਿੰਦੀ ਬੋਲਣ। ਤੁਸੀਂ ਆਮ ਦੇਖਿਆ ਹੋਊਗਾ ਪੰਜਾਬੀ ਬੜੇ ਸੋਹਣੇ ਪੰਜਾਬੀ ਬੋਲਦੇ ਹੁੰਦੇ ਆ, ਜਦੋਂ ਕੋਈ ਓਪਰਾ ਬੰਦਾ ਆ ਜਾਂਦਾ ਹਿੰਦੀ ਬੋਲਣ ਲੱਗ ਪੈਂਦੇ ਆ, ਹੈ ਨਾ। ਅਤੇ
ਉਹ ਮੈਂ ਨਾ 4 ਵਾਰੀ ਪਾਕਿਸਤਾਨ ਜਾ ਆਇਆ, ਹੈਰਾਨੀ ਹੋਏਗੀ, ਇਹ ਮੈਂ ਪ੍ਰੋਗਰਾਮ ਸੀ ਕੰਪਿਊਟਰ 'ਚ ਵੀ ਪਾਕਿਸਤਾਨ ਦੀ ਮੌਜੂਦਾ ਆਬਾਦੀ ਜਿਹੜੀ ਆ ਉਹ 66% ਕੌਮੀ ਤੌਰ 'ਤੇ ਪੰਜਾਬੀ ਲੋਕ ਨੇ ਅਤੇ 48% ਲੋਕਾਂ ਨੇ ਮਰਦਮਸ਼ੁਮਾਰੀ ਦੇ ਸ਼ੁਮਾਰੀ ਦੇ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਲਿਖਵਾਈ ਆ ਪਾਕਿਸਤਾਨ ਦੇ ਵਿੱਚ। ਪਰ ਪਾਕਿਸਤਾਨ ਦੀ ਲਾਹੌਰ ਅਸੈਂਬਲੀ ਜਿਹੜਾ ਪੰਜਾਬ ਦਾ ਦਿਲ ਆ ਉਹਦੇ ਵਿੱਚ ਮੈਂ ਹੈਰਾਨ ਹੋਇਆ, ਉੱਥੇ ਜਾ ਕੇ ਮੈਨੂੰ ਪਤਾ ਲੱਗਾ ਵੀ ਪੰਜਾਬ ਅਸੈਂਬਲੀ ਦੇ ਵਿੱਚ ਤੁਸੀਂ ਕੋਈ ਮੈਂਬਰ ਸਪੀਚ ਕਰਨਾ ਚਾਹੇ ਉਹ ਪਰਸ਼ੀਅਨ 'ਚ ਕਰ ਸਕਦਾ ਆ, ਅੰਗਰੇਜ਼ੀ 'ਚ, ਉਰਦੂ ਵਿੱਚ, ਪਸ਼ਤੋ ਵਿੱਚ, ਸਿੰਧੀ ਵਿੱਚ, ਈਵਨ ਕਸ਼ਮੀਰੀ ਵਿੱਚ ਵੀ, ਪਰ ਪੰਜਾਬੀ ਵਿੱਚ ਸਪੀਚ ਨਹੀਂ ਕਰ ਸਕਦਾ। ਇਹ ਹੁਣ ਉਹ ਬੱਚੀ ਆਈ ਆ ਜਿਹਦਾ ਦਾਦਾ ਇੱਥੋਂ ਤਰਨ ਤਾਰਨ ਦੇ ਲਾਗੋਂ ਜਾਤੀ ਉਮਰਾ ਪਿੰਡ ਤੋਂ ਕੁਝ ਉੱਜੜ ਕੇ 47 ਵਿੱਚ ਪਾਕਿਸਤਾਨ ਗਏ ਸੀ, ਨਵਾਜ਼ ਸ਼ਰੀਫ ਦੀ ਧੀ, ਇਹ ਮਰੀਅਮ ਨਵਾਜ਼, ਇਹਨੇ ਖੁੱਲ ਦਿੱਤੀ ਹੈ ਵੀ ਜੇ ਕੋਈ ਚਾਹਵੇ ਤਾਂ ਪੰਜਾਬ ਅਸੈਂਬਲੀ ਲਾਹੌਰ ਦੇ ਵਿੱਚ ਪੰਜਾਬੀ ਵਿੱਚ ਸਪੀਚ ਕਰ ਸਕਦਾ ਆ, ਉਹ ਇੱਥੇ ਬੈਨ ਨਹੀਂ ਹੈਗਾ। ਉਹਨਾਂ ਦਾ ਯਤਨ ਆ ਕਿ ਬਾਕੀ ਲੋਕਲ ਖਾਸ ਕਰਕੇ ਪੰਜਾਬੀ 'ਤੇ ਹੀ ਅਸਰ ਪੈਂਦਾ, ਬਾਕੀ 'ਤੇ ਆਪਣੀਆਂ ਬੋਲੀਆਂ ਬਾਰੇ ਬੜੇ ਸੁਚੇਤ ਨੇ, ਜਾਂ ਕੋਈ ਸਿੰਧੀ ਦੇ ਖਿਲਾਫ਼ ਕੋਈ ਗੱਲ ਕਰ ਲਵੇ, ਪਸ਼ਤੋ ਦੇ ਖਿਲਾਫ਼ ਗੱਲ ਕਰ ਲਵੇ, ਹਾਂਜੀ। ਅਤੇ ਉਹ ਹੁਣ ਤਾਂ ਸਰਾਇਕੀ ਵਾਲੇ ਵੀ ਆਪਣਾ ਸਿਰ ਚੁੱਕਣ ਲੱਗ ਪਏ ਆ, ਸਾਡੀ ਬੋਲੀ ਜਿਹੜੀ ਪੰਜਾਬੀ ਨਾਲੋਂ ਵੱਖਰੀ ਆ, ਸਾਡਾ ਸੂਬਾ ਇੱਕ ਵੱਖਰਾ ਹੋਣਾ ਚਾਹੀਦਾ, ਮੇਰਾ ਉਹ ਵਿਚਾਰ। ਅਤੇ ਉਹ ਯਾਨੀ ਪੰਜਾਬੀ ਦੁਨੀਆ ਭਰ ਦੇ ਵਿੱਚ ਇੱਕ ਪੰਜਾਬੀ ਹੀ ਲੋਕ ਨੇ, ਚਾਹੇ ਉਹ ਪਾਕਿਸਤਾਨ ਵਿੱਚ ਨੇ ਅਤੇ ਚਾਹੇ ਹਿੰਦੁਸਤਾਨ ਵਿੱਚ ਨੇ, ਜਿਹੜੇ ਆਪਣੀ ਮਾਂ ਬੋਲੀ ਤੋਂ ਮੁਨਕਰ ਨੇ ਅਤੇ ਆਪਣੀ ਸ਼ਾਨ ਸਮਝਦੇ ਨੇ ਦੂਸਰੀ ਬੋਲੀ ਹਿੰਦੀ ਜਾਂ ਅੰਗਰੇਜ਼ੀ ਬੋਲਣ 'ਚ।
ਤਾਂ ਜੀ ਮੈਂ ਤੁਹਾਡੇ ਨਾਲ ਬਹੁਤ ਹੱਦ ਤੱਕ ਸਹਿਮਤ ਹਾਂ, ਪਰ ਐਮ ਐਸ ਰੰਧਾਵਾ ਹੁਣਾਂ ਦਾ ਜਿਹੜੇ ਨਾ
ਪੂਰੀ ਤਰ੍ਹਾਂ ਹੀ ਸਹਿਮਤ ਹੋਣਾ ਪਊਗਾ ਤੁਹਾਨੂੰ।
ਨਹੀਂ, ਮੈਂ ਪੂਰੀ ਤਰ੍ਹਾਂ ਨਹੀਂ ਸਹਿਮਤ ਹੈਗਾ, ਕਿਉਂਕਿ ਦੇਖੋ ਪੰਜਾਬੀ ਅਸੀਂ ਤਾਂ ਅਸੀਂ ਰੌਲਾ ਜਿਹਾ ਬਹੁਤ ਪਾ ਦਿੰਦੇ ਹਾਂ ਕਿ ਪੰਜਾਬੀ ਦਾ ਪ੍ਰਮੋਟ ਕਰ, ਬਾਕੀ ਭਾਸ਼ਾਵਾਂ ਤੁਹਾਨੂੰ ਪਤਾ ਕਿੰਨੀਆਂ ਭਾਸ਼ਾਵਾਂ ਜਿਹੜੀ ਹਿੰਦੀ ਖਾ ਗਈ ਆ ਇੱਧਰ ਹਰਿਆਣੇ ਤੋਂ ਲੈ ਕੇ ਯੂਪੀ, ਉਹਨਾਂ ਨੇ ਰੌਲਾ ਹੀ ਨਹੀਂ ਪਾਇਆ, ਹਿਮਾਚਲੀ ਹਿਮੁਚਲੀ ਵੀ ਸਭ ਜਾਂਦੀਆਂ ਲੱਗਣੀਆਂ ਹੋਰ 10 ਸਾਲਾਂ ਨੂੰ, ਹੈ ਨਾ, ਉਹਨਾਂ ਨੇ ਉਹ ਰੱਖ ਲੈਣੀ ਆ। ਪਰ ਇੱਕ ਪੰਜਾਬੀ ਆ ਜਿਹੜੇ ਰਸਿਸਟੈਂਟ ਕਰ ਰਹੇ ਆ ਹਰ ਚੀਜ਼ 'ਚ, ਮਤਲਬ ਉਹ ਕਹਿੰਦੇ ਵੀ ਅਸੀਂ ਆਪਣਾ ਮੂਲ ਰੱਖਣਾ ਆ, ਖਾਣਾ ਵੀ ਰੱਖਣਾ, ਆਪਣੀ ਖੇਤੀ ਵੀ ਰੱਖਣੀ, ਆਪਣੇ ਵੈਲਿਊਜ਼ ਵੀ ਰੱਖਣੀ, ਆਪਣਾ ਧਰਮ ਵੀ ਰੱਖਣਾ, ਆਪਣੀ ਬੋਲੀ ਵੀ ਰੱਖਣੀ, ਪਹਿਰਾਵੇ ਵੀ ਰੱਖਣੇ, ਸੰਗੀਤ ਵੀ ਰੱਖਣਾ। ਸੋ ਜਿਹੜੇ ਚੜ੍ਹਦੇ ਪੰਜਾਬ ਲੈਂਦੇ ਪੰਜਾਬ ਦਾ ਤਾਂ ਕੰਮ ਖਤਮ ਹੀ ਹੋਇਆ ਆ ਉੱਥੇ ਪੰਜਾਬੀ। ਮੈਂ ਤਾਂ ਉਹਨਾਂ ਨੂੰ ਸਰਮਾਬਦ ਵੀ ਕਹਿ ਰਿਹਾ ਸੀ ਕਿ ਲਹਿੰਦੇ ਪੰਜਾਬ ਦੇ ਵਿੱਚ ਨਾ ਉਹਨਾਂ ਕੋਲ ਆਪਣਾ ਪਹਿਰਾਵਾ ਆ, ਪਹਿਰਾਵਾ ਰਿਹਾ ਨਾ, ਉਹ ਪੱਗ ਬੰਨਦੇ ਆ ਅਤੇ ਨਾ ਉਹ ਆਪਣੇ ਚਾਦਰੇ ਲਾਉਂਦੇ ਆ, ਨਾ ਕੁੜਤੇ, ਉਹ ਮੁਸਲਮਾਨਾਂ ਵਾਲਾ ਹੀ ਪਾ ਰਹੇ ਨੇ ਕੰਮ, ਹੈ ਨਾ, ਜੋ ਅਰਬੀ ਪਾਉਂਦੇ ਸੀ ਉਹਨਾਂ 'ਚ ਉਹ ਯਕੀਨ ਰੱਖਦੇ, ਉਹ ਬੁਰਕੇ ਵੀ ਪਾਉਣ ਲੱਗ ਗਏ, ਹੈ ਨਾ, ਨਾ ਉਹਨਾਂ ਕੋਲ ਆਪਣਾ ਖਾਣਾ ਆ, ਹੈਂ, ਉਹ ਸਾਰੀਆਂ ਸਬਜ਼ੀਆਂ ਸੁਬਜ਼ੀਆਂ ਉਹ ਹਟ ਗਏ ਨੇ, ਉਹ ਸਿਰਫ ਗੋਸ਼ਟ ਹੀ ਖਾਈ ਜਾਂਦੇ ਆ, ਬਿਰਿਆਨੀਆਂ ਹੀ ਖਾਈ ਜਾਂਦੇ ਆ, ਨਾ ਉਹਨਾਂ ਕੋਲ ਆਪਣਾ ਧਰਮ ਹੈ, ਇਸ ਇਲਾਕੇ ਦਾ ਉਹ ਵੀ ਇੰਪੋਰਟਡ ਹੀ ਆ ਨਾ, ਉਹਨਾਂ ਕੋਲ ਆਪਣੀ ਬੋਲੀ ਆ, ਪੰਜਾਬੀ ਛੱਡ ਲਈ ਉਹ ਵੀ ਯੂਪੀ ਦੀ ਬੋਲੀ ਬੋਲ ਰਹੇ ਨੇ। ਸੋ ਉਹਨਾਂ ਕੋਲ ਚਾਰ ਮੇਜਰ ਚੀਜ਼ਾਂ ਜਿਹੜੀਆਂ ਆ ਉਹ ਆਪਣੀਆਂ ਹੈ ਹੀ ਨਹੀਂ, ਉਹ ਤਾਂ ਇੰਪੋਰਟਡ ਹੈ, ਹਾਲਾਂਕਿ ਗੜ ਰਿਹਾ ਪੰਜਾਬ ਹੈ ਨਾ ਸੱਭਿਅਤਾ ਦਾ। ਚਲੋ ਆਪਾਂ ਤਾਇਆ ਜੀ ਇਹ ਗੱਲ ਆਪਾਂ ਬਾਅਦ ਚੋਂ
ਉਹ ਉਹ ਕਿਉਂਕਿ ਉਹ ਸਰਕਾਰੀ ਪੰਜਾਬ ਘਰਾਂ ਵਿੱਚ ਮਾਵਾਂ ਦਾਦੀਆਂ ਅਤੇ ਬਜ਼ੁਰਗ ਉਹ ਪੰਜਾਬੀ ਬੋਲਦੇ ਨੇ, ਉਹ ਅਤੇ ਬਾਕੀ ਤੇ ਮਤਲਬ ਵੀ ਅਲਫ ਬੇ ਪੇ ਹੀ ਉਰਦੂ ਹੀ ਸਕੂਲਾਂ 'ਚ ਪੜ੍ਹਾਇਆ ਜਾਂਦਾ ਹੈ, ਉਰਦੂ ਹੀ ਉਹਨੇ ਉਹ ਸਿਰਫ ਇੱਕੋ ਹੀ ਹਿੰਦੀ ਹਿੰਦੂ ਹਿੰਦੁਸਤਾਨ ਉਹ ਬਾਈ ਹੋਕਰ ਬੋਕ ਲਾਗੂ ਕੀਤਾ ਜਾਵੇ, ਇੱਕ ਪੀੜ੍ਹੀ 'ਚ ਲਾਗੂ ਹੋਵੇ ਤੇ ਚੌਂ ਪੀੜ੍ਹੀਆਂ 'ਚ ਲਾਗੂ ਹੋਵੇ, ਇਸ ਤਰ੍ਹਾਂ ਹੀ ਉਹਨਾਂ ਦਾ ਆ ਵੀ ਇਸਲਾਮ ਤੇ ਉਰਦੂ ਬੋਲੀ।
ਹਾਂਜੀ
ਹਾਂਜੀ ਤੁਸੀਂ
ਪਰ ਪਰ ਹੋ ਜਾਣਾ ਇਹ ਮੋੜਾ ਪੈ ਜਾਣਾ ਆ, ਕਿਉਂਕਿ ਧੱਕੇ ਨਾਲ ਜਿਹੜੀਆਂ ਚੀਜ਼ਾਂ ਕੀਤੀਆਂ ਜਾਂਦੀਆਂ, ਪਰਚੇ ਪਾ ਪਾ ਕੇ ਕੀਤੀਆਂ ਜਾਂਦੀਆਂ ਉਹ ਨਹੀਂ ਹੁੰਦੀ। ਖੈਰ ਪਰਮਿੰਦਰਜੀਤ ਸਿੰਘ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਰਵਿੰਦਰ ਧਨੀ ਕਹਿੰਦੇ ਨੇ ਕਿ ਤਾਇਆ ਜੀ ਜਿਹੜੀ ਤੁਹਾਡੀ ਟਿਕਟ ਹੋਈ ਸੀਗੀ ਉਹ ਬੀਬੀ ਨੇ ਕੀਤੀ ਸੀ, ਇਹਦੇ ਪਿੱਛੇ ਕੋਈ ਰਾਜ ਲੱਗਦਾ ਮੈਨੂੰ
ਕਿਤੇ ਤਰਸ ਕਰ ਦਿੱਤਾ, ਉਹ ਤਰਸ ਕਰਕੇ
ਆਪਣੇ ਨਾਲੇ ਸਤਿ ਸ਼੍ਰੀ ਅਕਾਲ ਧਨੀ ਸਾਹਿਬ ਪਰਚਾ ਨਾ ਪਵਾ ਲਿਓ, ਤਾਇਆ ਜੀ ਪਰਚਾ ਵੀ ਪਾ ਦਿੰਦੇ ਆ ਅਤੇ ਅੱਜ ਕੱਲ੍ਹ ਪਰਚਿਆਂ ਦਾ ਰਿਵਾਜ਼ ਆ। ਅਤੇ ਸਾਡੇ ਨਾਲ ਪਰਮਵੀਰ ਸਿੰਘ ਐਲ ਸਪ੍ਰਿੰਗ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਪਿਆਰੇ ਹੋ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਕੁਲਵਿੰਦਰ ਸਿੰਘ ਹੁਣੀ ਤਾਇਆ ਜੀ ਤੁਹਾਨੂੰ ਫਤਿਹ ਬੁਲਾ ਰਹੇ ਨੇ, ਅਤੇ ਕਹਿੰਦੇ ਮਿੰਟੂ ਗੁਰਸਰੀਏ ਬਾਰੇ ਵੀ ਗੱਲ ਕਰੋ, ਕੱਲ੍ਹ ਨੂੰ ਕਰਾਂਗੇ ਜੀ, ਇਹਨਾਂ 'ਤੇ ਵੀ ਪਰਚਾ ਹੋਇਆ ਆ ਅਤੇ ਇਹ ਵੀ ਬੜੇ ਸੁਹਿਰ ਅਤੇ ਬੜੇ ਸੋਹਣੇ ਬ੍ਰੌਡਕਾਸਟਰ ਨੇ। ਅਤੇ ਸਾਡੇ ਨਾਲ ਹਰਜਿੰਦਰ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਹਰਜਿੰਦਰ ਸਿੰਘ ਘੁੰਮਣ, ਅਤੇ ਬਾਕੀ ਕਹਿੰਦੇ ਕਿ 12 ਕੋ ਪਾਣੀ 20 ਕੋ ਅਤੇ ਬਾਣੀ ਬਦਲ ਜਾਂਦੇ ਹਨ, ਮਾਝਾ ਮਾਲਵਾ ਦੁਆਬਾ ਪੰਜਾਬ ਵਿੱਚ ਵੀ 3 ਬੋਲੀਆਂ ਹਨ, ਇੱਕ ਗਾਉਣ ਵਾਲੇ ਬੋਲੀ ਪਾਉਂਦੇ ਹਨ। ਹਾਂਜੀ 3 ਤੋਂ ਵੀ ਜ਼ਿਆਦਾ ਹੀ ਆ, ਪੰਜਾਬ ਦੇ ਵਿੱਚ ਪਹਾੜੀ ਵੀ ਆ, ਡੋਗਰੀ ਵੀ ਆ, ਮਲਵਈ ਵੀ ਆ, ਦੁਆਬੀ ਵੀ ਆ, ਪੁਆਧੀ ਵੀ ਆ, ਮਤਲਬ ਕਈ ਕਈ 5-6 ਵੰਨਗੀਆਂ ਨੇ ਆਪਣੇ ਪੰਜਾਬ ਦੇ ਵਿੱਚ, ਅਤੇ
ਬਾਂਗਰੂ ਵੀ ਹੈਗੀ ਆ, ਬਾਂਗਰੂ ਵੀ ਹੈਗੀ ਹਰਿਆਣੇ ਨਾਲ ਲੱਗਣ ਵਾਲੇ
ਪਿੰਡ, ਅਰੇ ਬਾਂਗਰੂ ਹੈਗੀ ਆ ਉੱਧਰ, ਪੋਠੋਹਾਰੀ, ਸਰਾਇਕੀ, ਸਿੰਧੀ, ਸਿੰਧੀ ਦਾ ਨੂੰ ਮਤਲਬ ਉੱਧਰ ਵੀ 4-5-6 ਵੰਨਗੀਆਂ ਉੱਧਰ, ਮੇਰਾ ਖਿਆਲ ਘੱਟੋ ਘੱਟ 14-15 ਵੰਨਗੀਆਂ ਪੰਜਾਬੀ ਦੀਆਂ ਨੇ। ਖੈਰ ਪਰਮਿੰਦਰਜੀਤ ਸਿੰਘ ਭੱਟੀ ਕਹਿੰਦੇ ਨੇ ਕਿ ਮੈਨੂੰ ਇੰਡੋਨੇਸ਼ੀਆ ਦਾ ਬੰਦਾ ਮਿਲਿਆ ਕੈਨਬਰਾ ਵਿੱਚ, ਕਹਿੰਦਾ ਕਿ ਮੈਂ ਸਟੱਡੀ ਕੀਤੀ ਹੈ, ਸਿਰਫ ਪੰਜਾਬੀ ਜਾਂ ਸਿੱਖ ਨੇ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਜਾਂ ਬੋਲੀ ਨਾਲ ਜੋੜਦੇ ਨੇ, ਸਿਰਫ ਪੰਜਾਬੀ ਨੇ ਜਿਹੜੇ ਜੋੜਦੇ ਨੇ। ਇਹ ਗੱਲ ਸਹੀ ਆ, ਮੈਂ ਸਹਿਮਤ ਹਾਂ ਇਹਦੇ ਨਾਲ, ਅਸੀਂ ਜ਼ੋਰ ਬਹੁਤ ਲਾਉਂਦੇ ਹਾਂ, ਅਸੀਂ ਆਹ ਦੇਖੋ ਪ੍ਰੋਗਰਾਮ ਵੀ ਕਾਫੀ ਇੱਥੇ ਡੈਡੀਕੇਟ ਕਰ ਦੇਈਦਾ, ਰੌਲਾ ਵੀ ਪਾਈਦਾ, ਸਕੂਲਾਂ 'ਚ ਵੀ ਪੜ੍ਹਾਉਂਦੇ ਨੇ, ਮੈਨੂੰ ਨਹੀਂ ਲੱਗਦਾ ਹੋਰ ਕਿਤੇ ਵੀ ਕੋਈ ਇੱਦਾਂ ਪੜ੍ਹਾਉਂਦੇ ਨੇ। ਸੰਸਕ੍ਰਿਤ ਪੜ੍ਹਾਉਂਦੇ ਨੇ, ਪਰ ਸੰਸਕ੍ਰਿਤ ਜਿਹੜੀ ਆ ਲੋਕ ਬੋਲੀ ਨਹੀਂ ਹੈਗੀ, ਆਮ ਬੋਲੀ ਨਹੀਂ ਜਾਂਦੀ, ਨਾ ਇਹ 'ਚ ਕੋਈ ਗੀਤ ਬਣਦਾ, ਨਾ ਸੰਗੀਤ ਬਣਦਾ, ਨਾ ਕਿਤੇ ਯੂਜ਼ ਹੁੰਦੀ ਹੈ ਇਹ। ਖੈਰ ਰਾਜ ਲਾਂਬਾ ਜੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਪਰਮਜੀਤ ਸਾਹਿਬ ਕਹਿੰਦੇ ਨੇ ਕਿ ਧਨੀ ਸਾਹਿਬ ਰਾਜ ਨੂੰ ਰਾਜ ਹੀ ਰਹਿਣ ਦਿਓ, ਬਹੁਤਾ ਤਾਇਆ ਜੀ ਦੇ ਰਾਜ ਨਾ ਦੇੜੋ, ਰਾਜ ਨੂੰ ਰਾਜ ਹੀ ਰਹਿਣ ਦਿਓ। ਤਾਇਆ ਜੀ ਹੁਣ ਆਉਂਦੇ ਹਾਂ ਮਸਲਿਆਂ ਨੂੰ, ਮਸਲੇ ਇਹ ਹੈ ਕਿ 2-3 ਹੈ, ਅਤੇ ਪਹਿਲਾ ਮਸਲਾ ਸ਼ੁਰੂ ਕਰਦੇ ਹਾਂ ਕਿ ਜਥੇਦਾਰ ਸਾਹਿਬ ਨੇ ਜੋ ਪਿਛਲੇ ਹਫ਼ਤੇ 10 ਦਿਨਾਂ ਦੇ ਵਿੱਚ ਬਿਆਨ ਦਿੱਤੇ, ਉਹਨਾਂ ਨੇ ਫਤਿਹਗੜ੍ਹ ਸਾਹਿਬ ਸਰਹੰਦ ਜਾ ਕੇ ਸਭਾ ਦੇ ਵਿੱਚ ਸ਼ਮੂਲੀਅਤ ਕੀਤੀ, ਜੋੜ ਮੇਲਿਆਂ ਦੇ ਵਿੱਚ ਸ਼ਮੂਲੀਅਤ ਕੀਤੀ, ਉੱਥੇ ਗਏ ਵੀ, ਦੁਕਾਨਾਂ 'ਤੇ ਵੀ ਫਿਰੇ, ਉੱਥੇ ਵੀ ਗਏ, ਉੱਧਰ ਵੀ ਗਏ, ਅਤੇ 2-3 ਉਹਨਾਂ ਨੇ ਬਿਆਨ ਦਿੱਤੇ। ਉਹਨਾਂ ਦੇ ਵਿੱਚੋਂ ਇੱਕ ਜਿਹੜਾ ਪਹਿਲਾ ਬਿਆਨ ਸੀ ਉਹ ਸੀਗਾ ਮਸ਼ਹੂਰ ਗਾਇਕ ਜਸਵੀਰ ਜੱਸੀ ਨੇ ਆਪਣੇ ਉੱਤੇ ਲੈ ਲਿਆ, ਉਹ ਨਹੀਂ ਲਿਆ, ਲੋਕਾਂ ਨੇ ਉਹਦੇ ਨਾਲ ਜੋੜਤਾ, ਪਰ ਉਹਨਾਂ ਨੇ ਬਿਆਨ ਦਿੱਤਾ ਕਿ ਵੱਡੇ ਮੇਲਿਆਂ ਦੇ ਵਿੱਚ, ਵੱਡੇ ਦੀਵਾਨਾਂ ਦੇ ਵਿੱਚ ਸਿੰਗਰਾਂ ਨੂੰ ਨਾ ਸੱਦਿਆ ਜਾਵੇ, ਇਹ ਕੀਰਤਨ ਜਿਹੜੇ ਪ੍ਰਮਾਣਿਤ ਕੀਰਤਨਕਾਰ ਨੇ ਉਹਨਾਂ ਤੋਂ ਕੀਰਤਨ ਕਰਵਾਇਆ ਜਾਵੇ, ਇਹ ਬਿਆਨ ਸੀਗਾ ਉਹਨਾਂ ਦਾ। ਅਤੇ ਲੋਕਾਂ ਨੇ ਜਸਵੀਰ ਜੱਸੀ ਦੀ ਫੋਟੋ ਲਾ ਕੇ ਇਹ ਵੀ ਬਿਆਨ ਦਿੱਤਾ ਵੀ ਜਸਵੀਰ ਜੱਸੀ ਨੂੰ ਕਿਹਾ ਆ ਵੀ ਜਸਵੀਰ ਜੱਸੀ ਨਾ ਕਹੇ। ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਤੋਂ ਜਸਟੀਫਿਕੇਸ਼ਨ ਆਇਆ ਕਿ ਜਥੇਦਾਰ ਸਾਹਿਬ ਨੇ ਉਚੇਚਾ ਜਸਵੀਰ ਜੱਸੀ ਨੂੰ ਨਹੀਂ ਕਿਹਾ, ਇੱਕ ਜਨਰਲ ਹਦਾਇਤ ਰਿਮਾਇੰਡ ਕਰਾਈ ਹੈ, ਜੋ ਕਿ ਸ਼ਾਇਦ ਰਹਿਤਨਾਮੇ 'ਚ ਤੁਸੀਂ ਦੱਸ ਸਕਦੇ ਹੋ ਕਿ ਇੱਦਾਂ ਕਰਨਾ ਚਾਹੀਦਾ ਆ, ਨਾ ਕਿ ਸਿੰਗਰਾਂ ਨੂੰ ਸੱਦਣ ਦਾ ਰਿਵਾਜ਼ ਪੈਦਾ ਕਰਨਾ ਚਾਹੀਦਾ। ਇਹਦੇ ਵਿੱਚ ਹੁਣ ਤੁਸੀਂ ਦੱਸੋ ਵੀ ਆਪਣੇ ਰਹਿਤਨਾਮੇ, ਆਪਣੀ ਮਰਿਆਦਾ ਅਤੇ ਇਹ ਕੀ ਕਹਿੰਦੇ ਨੇ ਇਸ ਦੇ ਬਾਰੇ?
ਇਹ ਦੇਖੋ ਜੀ, ਆਪਣਾ ਜਿਹੜਾ ਹੁਣ ਇਹ ਪਹਿਲਾਂ ਕੁਝ 70ਵੇਂ ਮਤਲਬ 1970 ਦੇ ਨੇੜੇ ਤੇੜੇ ਭਾਈ ਗੋਪਾਲ ਸਿੰਘ ਜੀ ਸੂਰਮਾ ਸਿੰਘ ਹੁੰਦੇ ਸੀ ਰਾਗੀ ਦਿੱਲੀ ਤੋਂ, ਉਹ ਹਰਿਮੰਦਰ ਸਾਹਿਬ ਆਣ ਕੀਰਤਨ ਕੀਤਾ, ਬੜਾ ਬੜਾ ਪਿਆਰਾ ਕੀਰਤਨ ਕਰਦੇ ਸੀ। ਉਹਨਾਂ ਨੇ ਦੋ ਕੁ ਧਾਰਮਿਕ ਰੰਗਣ ਦੇ ਗੀਤ ਆਪ ਜਾਂ ਕਿਸੇ ਤੋਂ ਲਿਖਵਾ ਕੇ ਨਹੀਂ ਪਤਾ, ਉਹਨਾਂ ਨੇ ਰਿਕਾਰਡ ਕਰਵਾਏ ਸੀ, ਜਿਹਨਾਂ 'ਚ ਇੱਕ ਗੀਤ ਦੀ ਸਥਾਈ ਜਿਹੜੀ ਸੀ ਉਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਸ ਤੋਂ ਪਹਿਲਾਂ ਜਿਹੜਾ ਸੀ ਸਰਬੱਤ ਕਾ ਭਲਾ ਲਿਖਿਆ ਹੁੰਦਾ ਸੀ ਗੁਟਕਿਆਂ 'ਚ, ਅਸੀਂ ਸਰਬੱਤ ਕਾ ਭਲਾ ਹੀ ਕਹਿੰਦੇ ਹੁੰਦੇ ਸੀ, ਪਰ ਉਹਨਾਂ ਨੇ ਆਪਣੀ ਉਸਤਾਈ ਦੇ ਵਿੱਚ ਸਰਬੱਤ ਦਾ ਭਲਾ ਉਹ ਇੰਨਾ ਪਾਪੂਲਰ ਹੋਇਆ ਕਿ ਹੁਣ ਹਰ ਗੁਟਕਿਆਂ ਵਿੱਚ ਜੇ ਵੀ ਆ ਉਹ ਦਾ ਭਲਾ, ਮੈਂ ਅਜੇ ਵੀ ਕਿਤੇ ਅਰਦਾਸ ਕਰਨੀ ਪਏ ਤੇ ਕਨਫਿਊਜ਼ ਹੋ ਜਾਣਾ ਵੀ ਮੈਂ ਕਾ ਕਵਾਂ ਕਿ ਦਾ ਕਵਾਂ, ਚਲੋ ਵੱਖਰੀ ਗੱਲ ਆ। ਉਸ ਤੋਂ ਬਾਅਦ ਫਿਰ ਜਿਹੜੇ ਆਪਣਾ ਜਗਾਦਰੀ ਵਾਲੇ ਮਖੌਲ ਨਾਲ ਉਹਨਾਂ ਨੂੰ ਰਾਗੀ ਸਿੰਘ ਜਮੈਟਰੀ ਵਾਲੇ ਵੀ ਕਹਿੰਦੇ ਹੁੰਦੇ ਸੀਗੇ, ਤੇ ਉਹ ਉਹਨਾਂ ਨੇ ਨਾ ਧਾਰਮਿਕ ਗੀਤ ਇੱਕ ਦੋ ਰਿਕਾਰਡ ਕਰਵਾਏ ਬੜੇ ਚੰਗੇ, ਪਰ ਉਹਨਾਂ ਦਿਨਾਂ ਦੇ ਵਿੱਚ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਹੁਣ ਨਹੀਂ ਮੈਨੂੰ ਪਤਾ ਯਾਦ ਨਾ ਵੀ ਕੌਣ ਸੀਗੇ, ਉਹਨਾਂ ਨੇ ਫਿਰ ਰਾਗੀ ਜਥਿਆਂ ਨੂੰ ਸੱਦਿਆ ਤੇ ਅਕਾਲ ਤਖਤ ਸਾਹਿਬ, ਤੇ ਉੱਥੇ ਹਦਾਇਤ ਕੀਤੀ ਵੀ ਤੁਸੀਂ ਕਿਸੇ ਨੇ ਵੀ ਰਾਗੀ ਜਥੇ ਵਾਂਗੂ ਤਿੰਨ ਰਾਗੀ ਸਿੰਘਾਂ ਨੇ ਬਹਿ ਕੇ ਤੇ ਤਿੰਨ ਸ਼ਬਦ ਤਰੀਕੇ ਦੇ ਨਾਲ ਸ਼ਬਦ ਦੀ ਟੂਨ ਤੇ ਤੁਸੀਂ ਆਪਣੇ ਗੀਤ ਨਹੀਂ ਗਾਉਣੇ, ਗੀਤ ਜਿਹੜੇ ਆ ਵੱਖਰੀ ਬਾਤ ਆ, ਵੱਖਰੀ ਰਹਿਣ ਦਿਓ, ਕੀਰਤਨ ਜਿਹੜਾ ਗੁਰਬਾਣੀ ਦਾ ਉਹ ਵੱਖਰਾ ਹੈ। ਤੇ ਉਸ ਵੇਲੇ ਸਾਰੇ ਰਾਗੀ ਸਿੰਘਾਂ ਨੇ ਮੰਨਿਆ ਤੇ ਨਾਲ ਆਪਣੀ ਗਲਤੀ ਦੀ ਸੁਧਾਰ ਵਾਸਤੇ ਸ਼ੁੱਧੀ ਵਾਸਤੇ ਉਹਨਾਂ ਨੇ ਪਰਿਕਰਮਾ ਦੇ ਵਿੱਚ ਸੇਵਾ ਵੀ ਕੀਤੀ, ਝਾੜੂ ਦਿੱਤੇ ਤੇ ਆਪਣਾ ਇਸ਼ਨਾਨ ਕਰਵਾਇਆ। ਸੋ ਇਹ ਹੁਣ ਮੈਨੂੰ ਸਾਲ ਨਹੀਂ ਯਾਦ, ਮੀਡੀਆ ਤੋਂ ਹੀ ਪਤਾ ਲੱਗਾ, ਮੈਂ ਤੇ ਹਾਫ ਸੈਂਚਰੀ ਤੋਂ ਉੱਤੇ ਹੋ ਗਿਆ ਪੰਜਾਬੋਂ ਬਾਹਰ ਫਿਰਦੇ ਨੂੰ। ਹੁਣ ਫੇਰ ਵੇਖਿਆ ਮੈਂ, ਨਾਂ ਨਹੀਂ ਲੈਣਾ ਵੀ ਉਹਨੇ ਬੜਾ ਸੋਹਣਾ ਗੀਤ ਗਾਇਆ ਵਾ ਰਾਗੀ ਸਿੰਘਾਂ ਵਾਂਗੂ ਬਹਿ ਕੇ, ਤੇ ਨਾਲ ਫਿਰ ਪ੍ਰਬੰਧਕਾਂ ਦੀ ਵੀ ਚੰਗੀ ਤਰ੍ਹਾਂ ਉਹਨੇ ਮਿੱਟੀ ਪੁੱਟੀ ਆ, ਜਿਵੇਂ ਦਾ ਵੀ ਮੈਂ ਹੁਣ ਅੱਜ ਮੇਰੇ ਕੋਲ ਮੌਕਾ, ਮੈਂ ਜੋ ਮੈਂ ਪੂਰੀ ਗੱਲ ਕਰੂੰਗਾ, ਮੈਨੂੰ ਪਤਾ ਮੁੜ ਕੇ ਮੈਨੂੰ ਸਟੇਜ 'ਤੇ ਟਾਈਮ ਨਹੀਂ ਦੇਣਾ ਪ੍ਰਬੰਧਕਾਂ ਨੇ। ਸੋ ਉਹ ਪਤਾ ਨਹੀਂ ਕਿੱਥੋਂ ਦਾ ਗੁੱਸਾ ਕੀ ਕੱਢ ਰਿਹਾ ਸੀ, ਤੇ ਸ਼ਬਦ ਚਲੋ ਗੀਤ ਚੰਗਾ, ਪਰ ਆਮ ਸੰਗਤਾਂ ਨੂੰ ਜਿਹਨਾਂ ਨੂੰ ਨਹੀਂ ਪਤਾ ਵੀ ਇਹ ਗੁਰਬਾਣੀ ਆ ਕਿ ਗੀਤ ਆ, ਉਹ ਤੇ ਕਹਿਣ ਕਹਿੰਦੇ ਬਾਣੀ ਦਾ ਕੀਰਤਨ ਹੋ ਰਿਹਾ, ਇਹ ਭੁਲੇਖਾ ਪੈਂਦਾ।
ਹੋਇਆ ਵੀ, ਮਤਲਬ ਇਸ ਤਰ੍ਹਾਂ ਹੋਇਆ ਵੀ ਕਿ ਲੋਕਾਂ ਨੇ ਕਿਹਾ ਵੀ ਸ਼ਬਦ ਕੀਰਤਨ ਕਰ
ਤੋਰੋ। ਇੱਕ ਮਿੰਟ ਮੇਰੀ ਗੱਲ ਸੁਣ, ਹੋਏ ਹੋਏ ਦੇਖੋ ਢਾਡੀ ਸਿੰਘ ਉਹ ਵੀ ਗੁਰੂ ਦਾ ਜਸ ਗਾਉਂਦੇ ਨੇ, ਫਿਰ ਸਾਡੇ ਵੇਲੇ ਹੁੰਦੇ ਸੀ ਥੱਲੇ ਦੋ ਚਿਮਟਿਆਂ ਵਾਲੇ ਬਹਿਣਾ, ਇੱਕ ਢੋਲਕੀ ਤੇ ਟੇਬਲ ਤੇ ਵਾਜਾ ਰੱਖ ਕੇ ਉਹਨਾਂ ਨੇ ਉਹਨੂੰ ਕੀਰਤਨ ਕਹਿੰਦੇ ਸੀ, ਉਹ ਵੀ ਢਾਡੀ ਸਿੰਘ ਪ੍ਰਸੰਗ ਸੁਣਾਉਂਦੇ ਸੀ, ਉਹ ਵੀ ਗੁਰੂ ਦਾ ਜਸ ਗਾਉਂਦੇ ਨੇ, ਕਵੀ ਕਵਿਤਾ ਵੀ ਗੁਰੂ ਦਾ ਜਸ ਪੇਸ਼ ਕਰਦੇ ਨੇ, ਗੀਤ ਗਾਉਣ ਵਾਲੇ ਵੀ ਧਾਰਮਿਕ ਗੀਤ ਗਾ ਕੇ ਗੁਰੂ ਨੂੰ ਆਪਣੀ ਸ਼ਰਧਾਂਜਲੀ ਅਰਪਣ ਕਰਦੇ ਨੇ, ਪਰ ਇਹਨਾਂ ਨੂੰ ਔਰ ਕਥਾਕਾਰ ਵੀ ਕਰਦੇ ਨੇ ਔਰ ਭਾਸ਼ਣਕਾਰ ਵੀ ਇਹੀ ਕਰਦੇ ਨੇ, ਪਰ ਇਹ ਵੱਖ ਵੱਖ ਵੰਨਗੀਆਂ ਨੇ, ਇੱਕ ਦੂਜੇ ਦੀ ਵੰਨਗੀ ਦੇ ਵਿੱਚ ਇੰਟਰਮਾਈਂਗਲ ਕਰਨਾ, ਘੀਚਮ ਚੋਲਾ ਬਣਾਉਣਾ, ਇਹਦੇ ਨਾਲ ਸੰਗਤਾਂ ਨੂੰ ਨਹੀਂ ਪਤਾ ਲੱਗਦਾ, ਉਹ ਕੱਚੀ ਬਾਣੀ ਨੂੰ ਵੀ ਪੱਕੀ ਬਾਣੀ ਦਾ ਕੀਰਤਨ ਹੀ ਸਮਝਣ ਦਾ ਭੁਲੇਖਾ ਖਾ ਲੈਂਦੇ ਨੇ। ਇਹ ਇੱਕ ਸਦੀ ਤੋਂ ਵੀ ਉੱਤਾ ਸਮਾਂ ਹੋਇਆ ਜਦੋਂ ਕੀਰਤਨ ਦੇ ਵਿੱਚ ਪਹਿਲਾਂ ਅਖੰਡ ਕੀਰਤਨ ਹੁੰਦਾ ਸੀ, ਖਾਸ ਕਰਕੇ ਰਬਾਬੀ ਇੰਨੀ ਬਾਣੀ ਯਾਦ ਰੱਖਦੇ ਸੀ ਕਰਦੇ ਸੀਗੇ ਵੀ ਉਹ ਬਾਣੀ ਦੇ ਕੀਰਤਨ ਕਰਦਿਆਂ ਪ੍ਰਮਾਣ ਹੀ ਬਾਣੀ ਦੇ ਵਿੱਚੋਂ ਹੀ ਇਉਂ ਦਿਆ ਕਰਦੇ ਸਨ ਕਿ ਸਰੋਤੇ ਜਿਹੜੇ ਆ ਉਹ ਬਾਣੀ ਦਾ ਭਾਵ ਸਮਝ ਜਾਂਦੇ ਸਨ। ਤੇ ਹੁਣ ਰਾਗੀ ਸਿੰਘ ਜਿਹੜੇ ਆ ਉਹ ਕੀਰਤਨ ਵੀ ਤੋਂ ਉਹਨਾਂ ਦੀ ਵਿਆਖਿਆ ਉੱਤੇ ਪੈ ਜਾਂਦੀ ਆ, ਤੇ ਉਹ ਜੋ ਨਵੇਂ ਨਵੇਂ ਚੱਲੀ ਆ ਇਹ ਰੀਤੀ, ਉਦੋਂ ਭਾਈ ਵੀਰ ਸਿੰਘ ਹੋਰਾਂ ਨੇ ਇੱਕ ਲੇਖ ਲਿਖਿਆ ਸੀ, ਇਹਦਾ ਸਿਰਲੇਖ ਸੀ ਕਥੌਨੀ ਕੀਰਤਨ, ਉਹਨੇ ਕਿਹਾ ਵੀ ਇਹ ਕਥੌਨੀ ਕੀਰਤਨ ਕਰਦਿਆਂ ਕਰਦਿਆਂ ਵਿੱਚੋਂ ਵਿਆਖਿਆ ਕਰਨੀ, ਸਾਖੀ ਸੁਣਾਉਣੀ, ਇਹਦੇ ਕਥਾ ਹੋ ਗਈ, ਤੇ ਕਥੌਨੀ ਕੀਰਤਨ ਇਹ ਨਵੀਂ ਕੋਈ ਗੱਲ ਆ, ਤੇ ਵੇਖੋ ਵੀ ਇਹਨਾਂ ਨੂੰ ਸੰਗਤ ਪ੍ਰਵਾਨ ਕਰਦੀ ਹੈ ਕਿ ਨਹੀਂ ਕਰਦੀ, ਤੇ ਹੁਣ ਇੰਨਾ ਪ੍ਰਵਾਨ ਹੋ ਗਿਆ ਆ ਤੇ ਜਿਹੜਾ ਰਾਗੀ ਸਿੰਘ ਥੋੜੀ ਜਿਹੀ ਵਿਆਖਿਆ ਕਰਦਾ ਹੈ ਉਹਦਾ ਉਹ ਜ਼ਿਆਦਾ ਪ੍ਰਭਾਵਸ਼ਾਲੀ ਹੋ ਜਾਂਦਾ ਹੈ ਜੀ। ਸੋ ਇਸ ਤਰ੍ਹਾਂ ਇਹ ਗੀਤ ਜਿਹੜੇ ਆ ਗਾਉਣ, ਕਿਉਂਕਿ ਗੁਰੂ ਸਾਹਿਬ ਵੇਲੇ ਵੀ ਸਤਿਗੁਰ ਕੀ ਰੀਸ ਹੈ, ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀ ਹੈ। ਸੋ ਇਸ ਲਈ ਜੋ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਸੁਝਾਅ ਦਿੰਦੇ ਨੇ ਉਹ ਇੰਨਾ ਸਸਤਾ ਨਹੀਂ ਗਾ, ਉਹਦੇ ਤੇ ਗੰਭੀਰਤਾ ਸਹਿਤ ਵਿਚਾਰ ਕਰਨਾ ਚਾਹੀਦਾ। ਉੱਥੇ ਮੈਂ ਸਾਊਥ ਹਾਲ ਵੇਖਿਆ, ਪਾਰਕ ਐਵਨਿਊ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੇ ਲੰਡਨ, ਉਹਨਾਂ ਦੇ ਜੇ ਕੋਈ ਕਥਾ ਕੀਰਤਨ ਕਰਨ ਵਾਲਾ ਜੇ ਵਿੱਚੋਂ ਵਿਆਖਿਆ ਕਰਨ ਲੱਗ ਪਏ ਤੇ ਉੱਥੇ ਪ੍ਰਬੰਧਕ ਟੋਕ ਦਿੰਦੇ ਆ, ਨਹੀਂ ਜੀ ਕਥਾ ਵਾਸਤੇ ਕਥਾਕਾਰ ਸਾਡੇ ਕੋਲ ਹੋ ਰਹਿ ਗਏ ਨੇ, ਤੁਸੀਂ ਆਪਣਾ ਕੀਰਤਨ ਸੁਣਾਓ।
ਨਹੀਂ ਫਿਰ ਉਹ
ਉਹਨਾਂ ਨੇ ਇਹ
ਨਹੀਂ,
ਮਰਿਆਦਾ
ਜਦੋਂ ਟੋਕਦੇ
ਹਾਂਜੀ
ਨੇ ਫਿਰ ਉਹ ਰਾਗੀ ਸਿੰਘ ਕਹਿੰਦੇ ਨਹੀਂ ਵੀ ਅਸੀਂ ਤਾਂ ਕੀਰਤਨ ਕਰਨਾ ਹੀ ਛੱਡ ਦੇਣਾ, ਸਾਨੂੰ ਤਾਂ ਰੋਕ ਟੋਕ ਕਰਦੇ ਆ ਪ੍ਰਬੰਧਕ। ਮਤ ਇਹ ਵੀ ਇੱਕ ਰੁਝਾਨ
ਫਿਰ
ਬਣਿਆ, ਇੱਥੇ ਆਪਾਂ ਆਵਾਂਗੇ, ਇੱਥੇ ਆਪਾਂ
ਉਹ
ਆਵਾਂਗੇ।
ਗੱਲ ਉਹ ਗੱਲ ਸੁਣੋ ਵੀ ਉਹ ਬੀਬੀ ਲੜ ਪਈ ਪਿੰਡ ਵਾਲਿਆਂ ਨਾਲ, ਗੁੱਸੇ ਹੋ ਗਈ ਤੇ ਉਹਦੇ ਕੋਲ ਕੁੱਕੜ ਸੀ ਤੇ ਉਹ ਕਹਿੰਦੀ ਵੀ ਮੈਂ ਵਾਹਿਗੁਰੂ ਕੀਰਤਨ ਬੜਾ ਉੱਚੀ ਚੀਜ਼ ਆ, ਸਿਰਫ ਸਮਝਣ ਵਾਸਤੇ ਆਪਾਂ ਗੱਲ ਕਰ ਰਹੇ ਹਾਂ। ਵੀ ਉਹ ਨਾਰਾਜ਼ ਹੋ ਗਈ ਵੀ ਮੇਰਾ ਕੁੱਕੜ ਬਾਂਗ ਦਿੰਦਾ ਤੇ ਦਿਨ ਚੜ੍ਹਦਾ ਤੇ ਲੋਕੀ ਉੱਠਦੇ ਆ ਤੇ ਮੈਂ ਹੁਣ ਇਹਨਾਂ ਨੂੰ ਉੱਠਣ ਹੀ ਨਹੀਂ ਦੇਣਾ, ਦਿਨ ਨਹੀਂ ਚੜ੍ਹਨ ਦੇਣਾ, ਕੁੱਕੜ ਲੈ ਕੇ ਉਹ ਦੂਜੇ ਪਿੰਡ ਚਲੀ ਗਈ। ਸੋ ਇਸ ਤਰ੍ਹਾਂ ਆ ਕਿ ਵੀ ਕਿੰਨੇ ਗੁਰੂ ਦੀ ਕਿਰਪਾ ਨਾਲ, ਜੋ ਮੇਰੇ ਵੇਲੇ ਅੱਧੀ ਪੌਣੀ ਨਹੀਂ ਪੌਣੀ ਸਦੀ ਸਦੀ ਪਹਿਲਾਂ ਜਿਹੜੇ ਵਿਚਾਰੇ ਬਹੁਤੇ ਵਿਦਿਆਲਿਆਂ ਦੇ ਵਿੱਚ ਡੇਰਿਆਂ ਦੇ ਵਿੱਚ ਕੀਰਤਨ ਸਿੱਖੇ ਪਾਠ ਸਿੱਖੇ ਹੁੰਦੇ ਸੀਗੇ ਤੇ ਉਹ ਅਧਪੜ੍ਹ ਅਨਪੜ੍ਹ ਜਿਹਨਾਂ ਨੂੰ ਸੂਰਮੇ ਸਿੰਘ ਵੀ ਹੁਣ ਉਹ ਕੋਈ ਅਖੰਡ ਪਾਠ ਥੋੜਾ ਕਰ ਲੈਂਦੇ ਸੀਗੇ ਤੇ ਉਹਨਾਂ ਨੇ ਕੀਰਤਨ ਕਰਨਾ, ਜੇ ਗਲਤ ਬਾਣੀ ਕਿਸੇ ਨੇ ਯਾਦ ਕਰਵਾਤੀ ਉਹ ਗਲਤੀ ਪੜ੍ਹੀ ਜਾਣੀ। ਤੇ ਹੁਣ ਤਾਂ ਗੁਰੂ ਦੀ ਕਿਰਪਾ ਉਦੋਂ ਇਹ ਸੀ ਤੇ ਜੇ ਕਿਸੇ ਨੇ ਪਹਿਲਾਂ ਪਾਠ ਸਿੱਖ ਲਿਆ ਵਾ, ਬਾਅਦ 'ਚ ਕੀਰਤਨ ਸਿੱਖਿਆ ਤੇ ਇਹਦਾ ਮਤਲਬ ਉਹਨੂੰ ਪਾਠ ਕਰਨਾ ਆਉਂਦਾ, ਜਿਹਨੇ ਪਹਿਲਾਂ ਕੀਰਤਨ ਸਿੱਖ ਲਿਆ ਉਹ ਪਾਠ ਨਹੀਂ ਮੁੜ ਕੇ ਕਰਨਾ ਸਿੱਖਦਾ। ਤੇ ਮੈਂ ਆਪਣੇ ਆਪ ਨੂੰ ਪੰਜਾਂ ਸਵਾਰਾਂ ਦਾ ਵੀ ਮੋਹਰੀ ਇਸ ਲਈ ਸਮਝਦਾ ਸੀ ਕਿ ਮੈਂ ਕੀਰਤਨ ਵੀ ਕਰ ਲੈਂਦਾ, ਮੈਂ ਅਖੰਡ ਪਾਠ ਵੀ ਕਰ ਲੈਂਦਾ ਤੇ ਤੀਜੀ ਗੱਲ ਮੈਂ ਅਖਬਾਰਾਂ ਵੀ ਪੜ੍ਹ ਲੈਂਦਾ।
ਉੱਤੇ ਖਬਰ ਤੁਸੀਂ ਖਬਰਾਂ ਸੁਣਾਉਣ ਲੱਗ ਜਾ ਕਰੋ।
ਅੱਜ ਗੁਰੂ ਦੀ ਕਿਰਪਾ ਨਾਲ ਐਮ ਏ PhD ਕਥਾਕਾਰ, ਐਮ ਏ PhD ਐਮ ਏ ਪਾਸ ਪੜ੍ਹੇ ਹੋਏ ਤੇ ਇੰਨੇ ਇੰਨੇ ਵਿਦਵਾਨ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚੋਂ ਡਿਗਰੀ ਧਾਰੀ ਸਿੱਖ ਧਰਮ ਦੇ ਵਿੱਚ, ਸਿੱਖ ਸਮਾਜ ਦੇ ਵਿੱਚ, ਸਾਰੇ ਸੰਸਾਰ 'ਚ ਪ੍ਰਚਾਰਕ, ਰਾਗੀ ਸਿੰਘ, ਕਥਾਕਾਰ ਇੰਨੇ ਜ਼ਿਆਦਾ ਹੈਗੇ ਨੇ ਤੇ ਗੁਰੂ ਦੀ ਕਿਰਪਾ ਆ। ਮੈਂ ਗਹਿਮਾ ਗਹਿਮ ਸਾਰੇ ਪਾਸੇ ਹੋ ਰਹੀ ਆ। ਹਾਂਜੀ, ਮੈਨੂੰ ਗੱਲ ਕਰਦੀ ਤੋਂ ਚੱਲਦੀ ਚੱਲਦੀ ਚੇਤੇ ਆਈ ਸੀ। ਉਹ ਹਾਂ, ਮੈਂ ਨਾ ਪੰਜਵਾਂ ਟਾਇਰ ਸ਼੍ਰੋਮਣੀ ਕਮੇਟੀ, ਪੰਜਵਾਂ ਟਾਇਰ ਰਾਗੀ ਤੋਂ ਲੈ ਕੇ PA2 ਪ੍ਰੈਜ਼ੀਡੈਂਟ ਤੱਕ ਜਿੱਥੇ ਬੰਦਾ ਨਹੀਂ ਲੱਭਦਾ ਮੈਨੂੰ ਲਾ ਦਿੰਦੇ। ਇਹੋ ਹੀ ਹਾਲ ਮੇਰਾ ਆਸਟ੍ਰੇਲੀਆ 'ਚ ਆ ਤੇ ਉਹ ਕਿਤੇ ਮੈਨੂੰ ਕੁਝ ਦਿਨਾਂ ਲਈ ਉੱਥੇ ਸੱਦਿਆ ਮੈਲਬਰਨ ਕੀਜ਼ਬਰੋ ਤੇ ਉੱਥੇ ਨਛੱਤਰ ਸਿੰਘ ਹੋਰੀ ਆ ਗਏ। ਉਹ ਹੁਣ ਪੰਜਾਬ ਦੇ ਵਿੱਚ ਸਰੰਗੀ ਮਾਸਟਰ ਸੀਗੇ, ਬੜੀ ਸੋਹਣੀ ਉਹਨਾਂ ਦੀ ਆਵਾਜ਼ ਤੇ ਇੱਥੇ ਉਹਨਾਂ ਨੂੰ ਬੜੇ ਨਾ ਮਿਲੇ ਤੇ ਉਹ ਆ ਗਏ ਮੇਰੇ ਕੋਲ। ਮੈਨੂੰ ਕਹਿੰਦੇ ਜੀ ਵੀ ਮੈਂ 2 ਗੀਤ ਗਾਉਣੇ ਆ ਤੇ ਤੁਸੀਂ ਨਾਲ ਲੈਕਚਰ ਕਰ ਦਿਓ। ਮੈਂ ਕਿਹਾ ਕੋਈ ਗੱਲ ਨਹੀਂ। ਤੇ ਉਹ ਹਫ਼ਤਾ ਭਰ ਮੇਰੇ ਕੋਲ ਰਹੇ ਉੱਥੇ ਤੇ ਅਸੀਂ ਉਹਨਾਂ ਨੇ 2 ਗੀਤ ਗਾਉਣੇ ਤੇ ਮੈਂ ਤਮੀਜ਼ ਬੰਨ੍ਹ ਦੇਣੀ। ਤੇ ਇੱਕ ਦਿਨ ਮੈਨੂੰ ਢਾਡੀਆਂ ਵਾਲੀ ਸ਼ਰਾਰਤ ਸੁੱਝੀ। ਮੈਂ ਕਿਹਾ ਜੀ ਸਾਧ ਸੰਗਤ ਜੀ, ਭਾਈ ਨੱਥਾ ਆਪਣਾ ਨਛੱਤਰ ਸਿੰਘ ਹੋਰਾਂ ਨੂੰ ਗਾਉਣਾ ਆਉਂਦਾ ਤੇ ਵਜਾਉਣਾ ਆਉਂਦਾ ਪਰ ਇਹਨਾਂ ਨੂੰ ਲੈਕਚਰ ਨਹੀਂ ਆਉਂਦਾ। ਮੈਂ ਕਿਹਾ ਮੈਨੂੰ ਮੈਂ ਕਿਹਾ ਗਾਉਣਾ ਵਜਾਉਣਾ ਨਹੀਂ ਆਉਂਦਾ, ਮੈਨੂੰ ਲੈਕਚਰ ਆਉਂਦਾ। ਸੋ ਅਸੀਂ 2 ਕਾਣੇ ਮਿਲ ਕੇ ਨਾ ਇੱਕ ਸੁਜਾਖਾ ਬਣਨ ਦਾ ਯਤਨ ਕਰ ਰਹੇ ਹਾਂ।
ਤਾਂ ਜੀ ਇਹ ਤਾਂ
ਅਗਲੀ ਇੱਕ ਨਿੱਘੀ ਜੀ ਗੱਲ, ਮੈਂ ਅਗਲੇਰੇ ਦਿਨ ਮੈਂ ਕਿਹਾ ਵੀ ਭਾਈ ਨਛੱਤਰ ਸਿੰਘ ਨੂੰ ਕਿਤੇ ਅਨਪੜ੍ਹ ਨਾ ਸਮਝ ਲਿਓ ਸਾਧ ਸੰਗਤ ਜੀ, ਇਹ ਮੇਰੇ ਨਾਲੋਂ ਇੱਕ ਜਮਾਤ ਵੱਧ ਪੜ੍ਹਿਆ ਹੋਇਆ। ਉਹ ਸੰਗਤ ਬੜੀ ਉਤਸੁਕਤਾ ਨਾਲ ਵੇਖਣ ਲੱਗ ਪਈ। ਸਟੇਜ ਸੈਕਟਰੀ ਗੁਰਸ਼ਰਨ ਸਿੰਘ ਉਹ ਤਾਂ ਮੇਰੇ ਮੂੰਹ ਵੱਲ ਵੇਖਣ ਲੱਗ ਪਿਆ। ਬਾਅਦ 'ਚ ਮੈਨੂੰ ਕਹਿੰਦਾ ਵੀ ਅਸੀਂ ਕਿਹਾ ਵੀ ਗਿਆਨੀ ਜੀ ਸ਼ਾਇਦ ਐਮ ਏ ਪਾਸ ਹੋਣਗੇ ਤੇ ਨਛੱਤਰ ਸਿੰਘ ਤੇ ਉਸ ਤੋਂ ਇੱਕ ਵਾਧਿਆ ਤੇ PhD ਹੋਊਗਾ ਤੇ ਕਹਿੰਦਾ ਵੀ ਤੁਸੀਂ ਸਾਰੀ ਗੇਲੀ ਗਾਲਤੀ। ਜਦੋਂ ਕਿਹਾ ਮੈਂ ਪਹਿਲੀ 'ਚੋਂ ਹਟਿਆ ਹੋਇਆ, ਨਛੱਤਰ ਸਿੰਘ ਦੂਜੀ 'ਚੋਂ ਹਟਿਆ।
ਤਾਂ ਜੀ ਇਹ ਜਿਹੜਾ ਟੌਪਿਕ ਹੈ, ਇਹ ਤੋਂ ਬਾਅਦ ਆਪਾਂ ਮੈਸੇਜ ਪੜ੍ਹਾਂਗੇ, ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਜਿੱਦਾਂ ਹੁਣ ਇੱਕ ਮੈਲਬਨ ਦੇ ਵਿੱਚ ਵੀ ਪ੍ਰੋਗਰਾਮ ਹੋ ਰਿਹਾ ਹੈ ਨਾ ਭਗਤ ਰਵਿਦਾਸ ਜੀ ਦਾ, ਤੇ ਉਹਦੇ ਵਿੱਚ ਵੀ ਉਹਨਾਂ ਨੇ ਮਾਸਟਰ ਸਲੀਮ ਸੱਦਿਆ ਹੋਇਆ ਹੈ ਨਾ,
ਹਾਂਜੀ
ਤੇ ਅਖੰਡ ਪਾਠ ਹੋ ਰਿਹਾ ਤੇ ਮਾਸਟਰ ਸਲੀਮ ਉਹ ਹੁਣ ਜਗਰਾਤਿਆਂ ਤੇ ਵੀ ਜਾਂਦਾ ਆ, ਉਹ ਦੂਜੇ ਵੀ ਗੀਤ ਗਾਉਂਦਾ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਮਾਸਟਰ ਸਲੀਮ ਸੱਦਣ ਦਾ ਪੁਆਇੰਟ ਕੀ ਆ, ਹਨਾ ਤੇ ਇਦਾਂ ਹੀ
ਪੁਆਇੰਟ ਪੁਆਇੰਟ ਇਹ ਆ ਵੀ ਉਹਦੇ ਉਸ ਗਵਈਏ ਦੇ ਨਾਂ ਤੇ ਲੋਕੀ ਜ਼ਿਆਦਾ ਇਕੱਠੇ ਹੋਣਗੇ,
ਹਾਂ ਇਕੱਠੇ ਹੋਣਗੇ ਤੇ
ਉਹਦੇ ਨਾਂ ਤੇ ਉਗਰਾਹੀ ਦਿੱਤੀ ਕੀਤੀ ਜਾਊਗੀ।
ਦੂਜੀ ਗੱਲ ਇਹ ਹੈ ਵੀ ਮੈਂ ਜਸਵੀਰ ਜੱਸੀ ਦੇ ਕਰਦਾ, ਜਸਵੀਰ ਜੱਸੀ ਨੇ ਬਹੁਤ ਵਧੀਆ ਕੀਤਾ, ਕਹਿੰਦਾ ਇਹ ਸਾਡਾ ਮਸਲਾ ਰਹਿਣ ਦਿਓ, ਮੈਂ ਮੇਰਾ ਕੋਈ ਰਿਐਕਸ਼ਨ ਨਹੀਂ, ਕਿਉਂਕਿ ਲੋਕਾਂ ਦੇ ਵਿੱਚ ਬੜੀ ਤੀਲ ਲਾਉਣ ਦੀ ਕੋਸ਼ਿਸ਼ ਕੀਤੀ। ਇੱਥੋਂ ਤੱਕ ਭਗਵੰਤ ਮਾਨ ਨੇ ਵੀ ਟਿੱਪਣੀਆਂ ਕੀਤੀਆਂ, ਹਨਾ ਵੀ ਜੇ ਉਹਦਾ ਬੱਸ ਚੱਲਦਾ ਤੇ ਉਹ ਪਰਚਾ ਵੀ ਕਰ ਦਿੰਦਾ, ਹਨਾ ਜਥੇਦਾਰ ਸਾਹਿਬ ਤੇ ਇਹ ਗੱਲ ਕਹਿਣ ਤੇ, ਤੇ ਉਹ 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 ਵੀ ਮਤਲਬ ਵਿੱਚ ਧਾਰਮਿਕ ਮਸਲਿਆਂ 'ਚ ਮਤਲਬ ਜ਼ਿਆਦਾ ਇੰਟਰਫੇਅਰ ਕਰ ਰਿਹਾ ਭਗਵੰਤ ਮਾਨ ਇਸ ਵੇਲੇ, ਉਹ ਐਕਸਾਈਟਿਡ ਹੈ ਵੀ ਕਿਤੇ
ਪਰ ਉਹ ਤੇ ਸਿੱਖੀ ਛੱਡ ਕੇ ਉਧਰ ਇੱਕ ਸਾਧ ਦੇ ਦਾ ਚੇਲਾ ਹੈ ਬਣਿਆ
ਨਹੀਂ, ਉਹ ਜਿਹਦਾ ਮਰਜ਼ੀ ਚੇਲਾ ਹੋਵੇ, ਪਰ ਤਾਂ ਜੀ ਉਹਨੂੰ ਡਰ 2027 ਦਾ ਆਈ ਜਾਂਦਾ ਨਾ ਕਿਤੇ ਸੁਖਵੀਰ 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 ਕਰਕੇ ਮਤਲਬ ਬਦਲ ਬਦਲ ਹੀ ਹੋਈ ਜਾਂਦੀ ਆ ਉਹਦੇ ਉਹਦੇ ਕੋਲ ਹੋਰ ਕੋਈ ਗੱਲ ਹੈ ਨਹੀਂ ਬਸ, ਠੀਕ ਹੈ ਤੇ ਉਹ ਆਪਣੇ ਆਪ ਹੀ ਓਪੋਜੀਸ਼ਨ ਖੜੀ ਕਰ ਰਿਹਾ ਆਪਣੀ। ਦੂਜੀ ਚਲੋ ਮੇਨ ਗੱਲ ਇਹ ਆ ਵੀ ਕੋਈ ਵੀ ਆ ਜਿੱਦਾਂ ਹੁਣ ਤੁਸੀਂ ਕਿਹਾ ਇਹਦਾ ਹੱਲ ਵੀ ਆਪਾਂ ਦੇਣਾ ਨਾ, ਮਸਲਾ ਤਾਂ ਹੈਗਾ ਆ ਜਿੱਦਾਂ ਤੁਸੀਂ ਕਿਹਾ ਵੀ ਕੀਰਤਨ ਸਟੇਜ ਤੇ ਬੈਠ ਕੇ ਤਿੰਨ ਸਿੰਘ ਕਰਦੇ ਨੇ, ਢਾਡੀ ਖੜ ਕੇ ਢਾਡੀ ਵਾਰਾਂ ਗਾਉਂਦੇ ਨੇ, ਠੀਕ ਹੈ ਧਾਰਨਾ ਵਾਲੇ ਜਿਹੜੇ ਨੇ ਉਹ ਜਸ ਗਾਉਂਦੇ ਨੇ, ਉਹ ਢੋਲਕੀਆਂ ਛੈਣੀ ਉਹ ਪਤਾ ਹੁੰਦਾ ਵੀ ਧਾਰਨਾ ਗਾਣੀ ਇਹਨਾਂ ਨੇ, ਤੇ ਜਿਹੜਾ ਲੈਕਚਰਾਰ ਹੈ ਲੈਕਚਰ ਉਹ ਖੜ ਕੇ ਦਿੰਦਾ ਆ, ਠੀਕ ਹੈ ਕਥਾ ਸਿੰਗਲ ਬੈਠ ਕੇ ਕਰਦਾ ਆ, ਪਾਠ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਤਾ ਜਾਂਦਾ ਆ, ਸੋ ਇੱਕ ਸੁਭਾਵਿਕ ਹੈ ਵੀ ਇਹ ਚੀਜ਼ਾਂ ਇੱਦਾਂ ਕਰਨੀਆਂ ਨੇ। ਹੁਣ ਜੇ ਗੀਤ ਗਾਣਾ ਆ, ਮੈਂ ਜਸਵੀਰ ਜੱਸੀ ਦੀ ਗੱਲ ਕਰਦਾ, ਕੋਈ ਉਹ ਵੀ ਗਾ ਸਕਦਾ ਮੈਂ ਵੀ ਗਾ ਸਕਦਾ, ਠੀਕ ਹੈ ਗੀਤ ਜੇ ਮੈਂ ਕੀਰਤਨ ਮੰਗਰ ਗੀਤ ਗਾਉਣ ਦੀ ਕੋਸ਼ਿਸ਼ ਕਰਾਂ ਜਿੱਦਾਂ ਤੁਸੀਂ ਕਹਿੰਦੇ ਆ, ਉਹ ਗੀਤ ਖੜ ਕੇ ਗਾ ਲਵੇ ਨਾ ਜਿੱਦਾਂ ਗਾਉਂਦੇ ਹੀ ਹੁੰਦੇ ਆ ਗੀਤ,
ਜਿਵੇਂ
ਗੀਤ ਗਾਉਂਦੇ ਆ ਗੁਰੂ ਕਾ ਜਸ ਗਾਉਂਦੇ ਆ ਖੜ ਕੇ ਗਾ ਸਕਦੇ ਨੇ, ਹਨਾ ਤੇ ਜਦੋਂ ਮਤਲਬ ਇੱਦਾਂ ਲੱਗ ਰਿਹਾ ਵੀ ਪ੍ਰਟੈਂਡ ਕਰ ਰਿਹਾ ਵੀ ਉਹ ਕੀਰਤਨ ਕਰ ਰਿਹਾ ਪਰ ਉਹ ਐਕਚੁਲੀ ਇਹਦਾ ਭੁਲੇਖਾ ਵੀ ਪਿਆ, ਇਸ ਗੱਲ ਤੋਂ ਥੋੜ੍ਹਾ ਸੁਚੇਤ ਰਹਿਣਾ ਚਾਹੀਦਾ, ਪ੍ਰਬੰਧਕਾਂ ਨੂੰ ਵੀ ਸੁਚੇਤ ਰਹਿਣਾ ਚਾਹੀਦਾ ਵੀ ਪਹਿਲਾਂ ਪੁੱਛ ਲੈਣਾ ਚਾਹੀਦਾ ਵੀ ਤੁਸੀਂ ਕੀਰਤਨ ਕਰਨਾ ਆ ਜਾਂ ਗੀਤ ਗਾਉਣੇ ਆ ਜਾਂ ਲੈਕਚਰ ਦੇਣਾ ਜਾਂ ਢਾਡੀ, ਢਾਡੀਆਂ ਦਾ ਤਾਂ ਪਤਾ ਹੀ ਹੁੰਦਾ। ਹੁਣ ਜੇ ਮੰਨ ਲਓ ਢਾਡੀ ਬੈਠ ਕੇ ਢਾਡੀ ਕਰਨ ਲੱਗ ਪੈਣ, ਮਤਲਬ ਉਹ ਉਹਨਾਂ ਤੇ ਹੋਣਾ ਹੀ ਨਹੀਂ, ਠੀਕ ਹੈ ਉਹ ਜਚਣਾ ਵੀ ਹੈ, ਉਹ ਜਚਣਾ ਵੀ ਹੈ ਨਹੀਂ। ਜੇ ਇਸੇ ਤਰ੍ਹਾਂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕੋਈ ਕੀਰਤਨ ਕਰਨ ਲੱਗ ਜਾਵੇ ਤਾਬਿਆਂ 'ਚ ਬੈਠ ਕੇ, ਉਹ ਵੀ ਨਹੀਂ ਹੋਣਾ। ਸੋ ਇਸ ਕਰਕੇ ਨਾ ਜਿਹੜੀ ਇੱਕ ਨੈਚੁਰਲ ਰਹਿਤ ਮਰਿਆਦਾ ਆ, ਰਹਿਤ ਹੈ ਜਾਂ ਰੱਖ ਲਓ ਕਿ ਇੱਕ ਦਿਸਣ ਵਾਲੀ ਚੀਜ਼ ਹੈ, ਸੰਗਤ ਦੇ ਸਮਝ ਵਾਲੀ ਚੀਜ਼ ਹੈ, ਉੱਦਾਂ ਕਰਨਾ ਚਾਹੀਦਾ ਹੈ। ਦੂਜੀ ਗੱਲ ਇਹ ਹੈ
ਹਾਂਜੀ, ਚਾਰ ਚਾਰ ਤਿੰਨ ਰਾਗੀ ਸਿੰਘ ਬਹਿੰਦੇ ਆ ਤੇ ਚਾਰ ਢਾਡੀ ਸਿੰਘ ਤੇ ਤਿੰਨ ਤਿੰਨ ਜਾਂ ਦੋ ਕਵੀਸ਼ਰ ਹੁੰਦੇ ਸੀ, ਅੱਜ ਕੱਲ੍ਹ ਉਹ ਵੀ ਚਾਰ ਜਾਣੇ ਖਲੋ ਕੇ ਬਿਨਾਂ ਸਾਜਾਂ ਤੋਂ ਢਾਡੀਆਂ ਵਾਲਾ ਹੀ ਉਹ ਕੰਮ ਕਰਦੇ ਨੇ ਤੇ ਇਸ ਤਰ੍ਹਾਂ ਜੋਟੀਆਂ ਵਾਲੇ ਤੇ ਉਹ ਮਤਲਬ ਵੀ ਹੁਣ ਰਾਗੀ ਸਿੰਘਾਂ ਵਾਂਗੂ ਤਿੰਨ ਜਣੇ ਸਟੇਜ ਤੇ ਬਹਿਣਾ, ਉਸੇ ਢੰਗ ਨਾਲ ਉਹਨਾਂ ਨੇ ਆਪਣਾ ਬਣਾਇਆ ਹੋਇਆ ਗੀਤ ਗਾਉਣਾ। ਅੱਛਾ ਉਹ ਪ੍ਰਬੰਧਕ ਕੀ ਕਰਨ, ਉਹ ਰਾਗੀ ਸਿੰਘ ਇਸ ਤਰ੍ਹਾਂ ਪ੍ਰਬੰਧਕਾਂ ਦੀ ਯਹੀ ਤੇ ਹੀ ਫੇਰ ਰਿਹਾ ਸੀ ਬੜਾ ਸੋਹਣਾ ਗੀਤ ਗਾ ਕੇ ਤੇ ਪ੍ਰਬੰਧਕਾਂ ਨੇ ਸੇਵਾਦਾਰ ਘੱਲਿਆ ਵੀ ਜਾ ਸੇਵਾਦਾਰ ਉਹਦੇ ਕੰਨ 'ਚ ਜਾ ਕੇ ਕਹੋ ਵੀ ਮਹਾਰਾਜ ਤੁਸੀਂ ਸਾਨੂੰ ਕੀਰਤਨ ਸੁਣਾਓ ਤੇ ਆ ਵਿਆਖਿਆ ਤੇ ਆ ਗੀਤ ਰਹਿਣ ਦਿਓ। ਤੇ ਉਹਨੇ ਉਹੋ ਹੀ ਗੱਲ ਫੜ ਕੇ ਦੇਖੋ ਜੀ ਆ ਗਿਆ ਪ੍ਰਬੰਧਕਾਂ ਦਾ ਹੁਕਮ ਤੇ ਹੁਣ ਮੈਨੂੰ ਇਹਨਾਂ ਨੇ ਮੁੜਕੇ ਤੇ ਟਾਈਮ ਦੇਣਾ ਨੀਗਾ ਤੇ ਅੱਜ ਹੀ ਮੈਂ ਇਹਨਾਂ ਦੀ ਸਾਰੀ ਗੱਲ ਕਰ ਜਾਵਾਂ। ਤੁਹਾਡੇ ਕੋਲ ਮਾਈਕ ਹੁੰਦਾ ਹੈ, ਤੁਹਾਡੇ ਕੋਲ ਮਾਈਕ ਹੁੰਦਾ ਆ, ਅੱਗੇ ਸਰੋਤੇ ਬੈਠੇ ਹੋਏ ਨੇ ਔਰ ਤੁਹਾਡੇ ਨਾਲ ਹਮਦਰਦੀ ਵੀ ਹੁੰਦੀ ਆ ਪ੍ਰਬੰਧਕਾਂ ਦੇ ਖਿਲਾਫ, ਉਹਨਾਂ ਦੇ ਅੰਦਰ ਸਰੋਤਿਆਂ 'ਚ ਗੱਲ ਹੁੰਦੀ ਆ, ਉਹ ਕਹਿੰਦੇ ਵੇਖੋ ਯਾਨੀ ਤਰਸ ਵਜੋਂ ਵੀ ਤੇ ਧਰਮੀ ਅਖਵਾਉਣ ਵਜੋਂ ਵੀ ਉਹ ਰਾਗੀ ਸਿੰਘਾਂ ਦਾ ਗ੍ਰੰਥੀ ਸਿੰਘਾਂ ਦਾ ਪ੍ਰਚਾਰਕਾਂ ਦਾ ਪੱਖ ਪੂਰ ਲੈਂਦੇ ਨੇ ਤੇ ਉੱਥੇ ਜਿਹੜੇ ਆ ਵਿਚਾਰੇ ਪ੍ਰਬੰਧਕ ਜਿਹੜੇ ਆ ਉਹ ਹੱਥੜ ਹੋ ਕੇ ਬਹਿ ਜਾਂਦੇ ਨੇ। ਇਹ ਉਹਨਾਂ ਸਮਝਿਓ ਕਿ ਮੈਂ ਪ੍ਰਬੰਧਕਾਂ ਦਾ ਹਮਾਇਤੀ ਹਾਂ ਤੇ ਪ੍ਰਚਾਰਕਾਂ ਦਾ ਵਿਰੋਧੀ ਹਾਂ, ਨਹੀਂ ਸਾਰੇ ਪਾਸੇ ਚੰਗੇ ਬੰਦੇ ਤੇ
ਪਰ ਤਾਇਆ ਜੀ ਵੱਖ ਵੱਖ ਨਹੀਂ ਨਹੀਂ ਪ੍ਰਚਾਰਕਾਂ ਦਾ ਜਦੋਂ ਪ੍ਰੋਟੋਕਾਲ ਫੋਲੋ ਨਹੀਂ ਕਰਨਾ, ਠੀਕ ਹੈ ਜਦੋਂ ਉਹ ਫੋਲੋ ਨਹੀਂ ਕਰਨੀ ਤਾਂ ਪ੍ਰਬੰਧਕਾਂ ਨੇ ਤਾਂ ਕਹਿਣਾ ਹੀ ਆ। ਦੂਜੀ ਗੱਲ ਇਹ ਹੈ ਵੀ
ਸੰਗਤ ਨੂੰ ਨਹੀਂ ਇਹ ਗੱਲ ਦਾ ਪਤਾ ਹੁੰਦਾ, ਪ੍ਰਬੰਧਕਾਂ ਨੂੰ ਪਤਾ ਹੁੰਦਾ। ਹਾਂਜੀ
ਹਾਂ, ਉਹ ਇਮੋਸ਼ਨਲੀ ਬਲੈਕਮੇਲ ਕਰਦੇ ਨੇ ਤੇ ਉਹ ਡਿਜ਼ਰਵ ਨਹੀਂ ਕਰਦੇ ਫਿਰ ਉਸ ਪੋਜੀਸ਼ਨ ਦੇ ਉੱਤੇ। ਆਪਾਂ ਇੱਥੇ ਗੱਲ ਇਹ ਵੀ ਕਰਦੇ ਹਾਂ ਕਿ ਜਦੋਂ ਕੀਰਤਨ ਦੇ ਲਈ ਸਮਾਂ ਮੰਗਿਆ, ਸ਼ਬਦ ਦੇ ਲਈ ਸਮਾਂ ਮੰਗਿਆ, ਸਾਡੇ ਵੀ ਇੱਥੇ ਕਈ ਵਾਰੀ ਅਸੀਂ ਵੀ ਪ੍ਰਬੰਧਕਾਂ 'ਚ ਆ ਜਾਂਦੇ ਹਾਂ ਤੇ ਅਸੀਂ ਕੀਰਤਨ ਵੀ ਕਰਦੇ ਹਾਂ ਪਰ ਸਾਡੇ ਨਾਲ ਇਹ ਸਮੱਸਿਆ ਆਉਂਦੀ ਹੈ, ਸਮਾਂ ਮੰਗਦੇ ਨੇ ਕਿਸੇ ਹੋਰ ਚੀਜ਼ ਲਈ ਕਰਕੇ ਕੁਝ ਹੋਰ ਜਾਂਦੇ ਨੇ। ਠੀਕ ਹੈ, ਤੇ
ਦੋ ਮਿੰਟ ਫਿਰ ਮੁੜ ਕੇ 2 ਘੰਟੇ ਮਾਈਕ ਨਹੀਂ ਛੱਡਣਾ, ਜਦੋਂ ਮਾਈਕ
ਫਿਰ ਉਹ ਜਦੋਂ ਕਹਿਣਾ ਆ ਫਿਰ ਉਹ ਪ੍ਰਬੰਧਕਾਂ ਦੀ ਜਵੀ ਦਵੀ ਫੇਰ ਕੇ ਜਾਂਦੇ ਨੇ ਫੜ ਕੇ ਨਾ। ਤੇ ਚਲੋ ਹੁਣ ਅਸੀਂ ਵੀ ਥੋੜੇ ਜਿਹਾ ਟਫ ਹੋ ਗਏ ਆ, ਤੇ ਅਸੀਂ ਕਹਿ ਵੀ ਦੇਈਦਾ ਵੀ ਭਾਈ ਜੀ ਤੁਹਾਡਾ ਇਹ ਆਖਰੀ ਟਾਈਮ ਹੀ ਸੀਗਾ ਗਾਂ ਵਾਸਤੇ, ਗੁਸਤਾਖੀ ਮਾਫ, ਤੇ ਅਸੀਂ ਸੰਗਤਾਂ ਦੀ ਖੱਜਲ ਖੁਆਰੀ ਨਹੀਂ ਚਾਹੁੰਦੇ। ਠੀਕ ਹੈ, ਹੁਣ ਉਹ ਪਤਾ ਲੱਗ ਗਿਆ, ਹੁਣ ਉਹ ਥੋੜੇ ਠੀਕ ਵੀ ਕਰਦੇ ਨੇ। ਪਰ ਜਿਹੜਾ ਸਮਾਂ ਤੁਸੀਂ ਕੀਰਤਨ ਕਰਨ ਦੇ ਲਈ ਪ੍ਰਬੰਧਕਾਂ ਤੋਂ ਲਿਆ, ਪ੍ਰਬੰਧਕ ਕਹਿੰਦੇ ਨੇ ਗੁਰੂ ਸਾਹਿਬ ਦੀ ਹਜ਼ੂਰੀ 'ਚ ਗੁਰੂ ਦਾ ਹੀ ਪ੍ਰਬੰਧ ਕਰ ਰਹੇ ਨੇ, ਤੁਸੀਂ ਗੁਰੂ ਦੇ ਨਾਲ ਹੱਤਕ ਕਰ ਰਹੇ ਹੋ। ਠੀਕ ਹੈ, ਗੁਰੂ ਤੋਂ ਹੀ ਟਾਈਮ ਲੈ ਕੇ ਹੈ ਨਾ, ਗੁਰੂ ਦੇ ਹੀ ਸੇਵਾਦਾਰਾਂ ਦੇ ਉੱਤੇ ਨਜ਼ਲਾ ਝਾੜ ਰਹੇ ਹੋ, ਅਤੇ ਜਿਹੜੇ ਕੰਮ ਲਈ ਉਹ ਟਾਈਮ ਲਿਆ ਉਹ ਤੁਸੀਂ ਉਹ ਯੂਜ਼ ਨਹੀਂ ਕਰ ਰਹੇ, ਅਤੇ ਉਹ ਵੀ ਤਨਖਾਹਦਾਰ ਬਣਦੇ ਨੇ ਹੈ ਨਾ। ਜੇ ਸਮੱਸਿਆ ਆ ਪ੍ਰਬੰਧਕਾਂ ਨਾਲ ਤਾਂ ਤੁਸੀਂ ਬਾਹਰੋਂ ਹੋਰ ਸੰਗਤ ਲਓ, ਉਹ ਰੂਮ 'ਚ ਬੈਠੋ, ਅੰਦਰ ਬੈਠ ਕੇ ਵਿਚਾਰਾਂ ਕਰਕੇ ਉਹਨੂੰ ਸੋਲਵ ਕਰੋ। ਸਟੇਜਾਂ ਦੇ ਉੱਤੇ ਹੈ ਨਾ ਇਹ ਕੰਮ ਕਰਨੇ, ਇੱਕ ਮਾਈਕ ਦੀ ਦੁਰਵਰਤੋਂ, ਆਪਣੀ ਪੋਜੀਸ਼ਨ ਦੀ ਦੁਰਵਰਤੋਂ ਕਰਨੀ ਹੈ, ਔਰ ਬਾਕੀਆਂ ਦੇ ਲਈ ਕੰਡੇ ਬੀਜਣ ਵਾਲਾ ਕੰਮ ਕਰਕੇ ਜਾਂਦੇ ਨੇ। ਹੁਣ ਆਪਾਂ ਜਸਵੀਰ ਜੱਸੀ ਦੀ ਗੱਲ ਕਰਦੇ ਹਾਂ ਜਾਂ ਸਿੰਗਰਾਂ ਦੀ ਗੱਲ ਕਰਦੇ ਹਾਂ, ਭਾਈ ਜੇ ਉਹਨਾਂ ਨੂੰ ਇੰਨਾ ਸ਼ੌਂਕ ਹੈ ਕੀਰਤਨ ਕਰਨ ਦਾ, ਜਸਵੀਰ ਜੱਸੀ ਦੀ ਗੱਲ ਕਰਦੇ ਹਾਂ, ਵੈਸੇ ਹੁਣ ਕੀਤਾ ਨਹੀਂ ਕੀਰਤਨ, ਪਰ ਜੇ ਉਹ ਚਾਹੁੰਦਾ ਆ ਤਾਂ ਉਹਨੇ ਪਿੱਛੇ ਪੁਰਾਣੇ ਗੀਤ ਵੀ ਗਾਏ ਹੋਏ ਨੇ, ਸੱਭਿਆਚਾਰਕ ਵੀ ਗਾਏ ਆ, ਸੂਫੀ ਵੀ ਗਾਏ ਆ, ਨਾਚ ਗਾਣੇ ਵਾਲੇ ਵੀ ਗਾਏ ਆ, ਉਹ ਦੂਜੇ ਵੀ ਗਾਏ ਆ ਮੁੰਡੇ ਕੁੜੀਆਂ ਵਾਲੇ। ਉਹ ਕਹਿੰਦਾ ਵੀ ਮੇਰਾ ਹੁਣ ਮਨ ਭਰ ਗਿਆ, ਮੈਂ ਤਾਂ ਹੁਣ ਕੀਰਤਨੇ ਕਰਿਆ ਕਰਨਾ, ਉਹ ਅਰਦਾਸ ਕਰੇ, ਸੰਗਤ ਕਹੇ ਵੀ ਅੱਜ ਤੋਂ ਬਾਅਦ ਮੈਂ ਕੀਰਤਨ ਕਰਨਾ, ਫਿਰ ਉਹ ਕੀਰਤਨ ਕਰ ਲਿਆ ਕਰੇ। ਹੁਣ ਇੱਦਾਂ ਨਹੀਂ ਵੀ ਪਿਛਲੇ ਹਫ਼ਤੇ ਉਹ ਸਰਹੰਦ ਦੇ ਵਿੱਚ ਬਿਲਕੁਲ ਪਵਿੱਤਰ ਸਟੇਜ ਦੇ ਉੱਤੇ ਬੈਠ ਕੇ ਧਾਰਮਿਕ ਗੀਤ ਗਾ ਰਿਹਾ ਸੀ, ਸ਼ਬਦ ਗਾ ਰਿਹਾ ਸੀ, ਅਤੇ ਪਰਸੋਂ ਨੂੰ ਉਹਨੂੰ ਦੂਜੇ ਗੀਤ ਗਾਉਂਦਾ ਹੋਣਾ ਹੈ ਨਾ। ਸੋ ਮੈਂ ਇੱਕ ਐਗਜ਼ਾਮਪਲ ਦਿੰਦਾ, ਸਾਡੇ ਫਾਦਰ ਸਾਹਿਬ ਦੱਸਦੇ ਹੁੰਦੇ ਆ, ਸਾਡੇ ਉਹਨਾਂ ਦੀ ਸਾਡੀ ਫਾਦਰ ਸਾਹਿਬ ਦੀ ਭੂਆ ਪਿੰਡ ਅਕਾਲਗੜ੍ਹ ਹੈ, ਗੜ੍ਹ ਸ਼ੰਕਰ ਦੇ ਕੋਲ, ਅਕਾਲਗੜ੍ਹ ਮੋਲਾ ਛੇਵੇਂ ਪਾਤਸ਼ਾਹ ਚਰਨ ਛੋਹ ਗੁਰੂ ਘਰ ਹੈ ਉੱਥੇ, ਅਤੇ ਬਾਬਾ ਅਜੀਤ ਸਿੰਘ ਵੀ ਉੱਥੇ ਲੜਾਈ ਵੀ ਲੜੀ ਅਤੇ ਡੋਲੇ ਵੀ ਉਹਨਾਂ ਨੇ ਛਡਵਾਏ ਸੀ, ਅਤੇ ਉੱਥੇ ਉਹ ਸ਼ਹੀਦੀਆਂ ਵੀ ਸਿੰਘਾਂ ਨੇ ਪਾਈਆਂ ਸੀ। ਉੱਤੇ 2 ਗੁਰੂ ਘਰ ਹੈ, ਉੱਥੇ ਸੰਤਾਂ ਹਰੀਆਂ ਵੇਲਾਂ ਵਾਲਿਆਂ ਦੇ ਪ੍ਰਭਾਵ ਦੇ ਹੇਠਾਂ ਹੈ, ਅਤੇ ਉੱਥੇ ਸੰਤ ਹੋਏ ਨੇ, ਅਤੇ ਤੁਸੀਂ ਜਾਣਦੇ ਹੋਵੋਗੇ ਸ਼ੌਂਕੀ,
ਬੜਾ
ਅਮਰ ਸਿੰਘ ਸ਼ੌਂਕੀ ਭੱਜਣਾ ਦਾ ਆ, ਮੇਰੇ ਫਾਦਰ ਸਾਹਿਬ ਦੇ ਨਾਨਕਿਆਂ ਦਾ, ਬਾਬੇ ਦੇ ਨਾਨਕਿਆਂ ਦਾ, ਉਹ ਉੱਥੋਂ ਹੀ ਕੀਰਤਨ ਗਾਉਂਦਾ ਗਾਉਂਦਾ ਐਡਾ ਮਸ਼ਹੂਰ ਹੋਇਆ, ਅਤੇ ਪਹਿਲਾਂ ਉਹ ਧਾਰਮਿਕ ਗੀਤ ਗਾਉਂਦਾ ਹੁੰਦਾ ਸੀ, ਅਤੇ ਫਿਰ ਕੀ ਹੋਇਆ, ਚੱਕ ਚਕਾ 'ਚ ਆ ਕੇ HMV ਵਾਲਿਆਂ ਨੇ ਉਹ ਤੋਂ ਆ ਦੂਜੇ ਗੀਤ ਗਵਾ ਲਏ ਪੰਜਾਬੀ ਦੇ, ਆ ਜਾ ਭਾਬੀ ਝੂਠ ਲਾ, ਇੱਧਰ ਉਹ ਇੱਦਾਂ ਦੇ ਅਖਾੜੇ ਲਾਉਣ ਲੱਗ ਪਿਆ। ਫਿਰ ਇੱਥੋਂ ਤੱਕ ਵੀ ਸੁਣਿਆ ਵੀ ਉਹਨੂੰ 2-4 ਥੋੜ੍ਹੇ ਗੰਦੇ ਟਾਈਪ ਗੀਤ ਵੀ ਗਾਏ, ਉਹ ਵੀ ਰਿਕਾਰਡ ਕਰਾਏ। ਅਤੇ ਜਦੋਂ ਨਾ ਫਿਰ ਅਕਾਲਗੜ੍ਹ ਸਾਹਿਬ ਸਾਲ ਸਾਲਾਨਾ ਉੱਥੇ ਢਾਡੀਆਂ ਦਾ ਇੱਕ 3 ਦਿਨਾਂ ਦਾ, ਮਤਲਬ ਲਗਾਤਾਰ, ਮਤਲਬ 8-8, 10-10 ਘੰਟੇ ਰੋਜ਼ ਇੱਕ ਬਹੁਤ ਵੱਡਾ ਮੇਲਾ ਲੱਗਦਾ ਹੁੰਦਾ, ਸਾਰੇ ਪੰਜਾਬ ਦੇ ਢਾਡੀ ਉੱਥੇ ਆਉਂਦੇ ਹੁੰਦੇ, ਹਜੇ ਵੀ ਆਉਂਦੇ ਆ। ਉੱਥੇ ਉਹਦੀ ਝੰਡੀ ਹੁੰਦੀ ਸੀ, ਕਿਉਂਕਿ ਅਮਰ ਸਿੰਘ ਸ਼ੌਂਕੀ ਉੱਥੋਂ ਹੀ ਬਣਿਆ ਸੀ। ਅਤੇ ਜਦੋਂ ਸੰਤਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਲੱਚਰ ਗੀਤ ਰਿਕਾਰਡ ਕਰਕੇ ਆਇਆ ਆ, ਅਤੇ ਉਹਨਾਂ ਨੇ ਉਹਨੂੰ ਸੱਦ ਕੇ ਜਵਾਬ ਦੇ ਦਿੱਤਾ ਵੀ ਤੂੰ ਦੀਵਾਨ 'ਚ ਨਹੀਂ ਗਾ ਸਕਦਾ, ਤੈਨੂੰ ਐਤਕੀ ਸਮਾਂ ਨਹੀਂ ਮਿਲਣਾ, ਅਤੇ ਉਹਨੂੰ 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 ਦਿੱਤਾ ਨਹੀਂ ਉਸ ਸਾਲ ਸਮਾਂ, ਅਤੇ ਉਹ ਬੈਠਾ ਰਿਹਾ ਆ ਕੇ, 3 ਦਿਨ ਬੈਠਾ ਰਿਹਾ, ਨਹੀਂ ਸਮਾਂ ਦਿੱਤਾ। ਉਹ ਤੋਂ ਬਾਅਦ ਅਨੰਦਪੁਰ ਸਾਹਿਬ ਸਟੇਜ ਦੇ ਉੱਤੇ ਬਾਹੋਂ ਫੜ ਕੇ ਉਹਨੂੰ ਲਾਇਆ ਸ਼ੌਂਕੀ ਨੂੰ, ਅਮਰ ਸਿੰਘ ਸ਼ੌਂਕੀ ਨੂੰ, ਵੀ ਤੈਨੂੰ ਤੂੰ ਇੱਥੋਂ ਵੀ ਜਾ, ਦੋ ਹੀਲੇ ਹੋ ਗਏ। ਉਹ ਤੋਂ ਅਗਲੇ ਸਾਲ ਸਾਡੇ ਫਾਦਰ ਸਾਹਿਬ ਦੀ ਭੂਆ ਹੁਣ ਪੂਰੀ ਹੋ ਗਈ, ਸਾਡੇ ਬੜਾ ਮੇਰਾ ਬਹੁਤ ਤਿਓ ਸੀਗਾ, ਉਹ ਕਹਿੰਦੀ ਵੀ ਅਸੀਂ ਸ਼ੌਂਕੀ ਨੂੰ ਖੁਦ ਮੇਲੇ ਤੋਂ ਪਹਿਲਾਂ 3 ਦਿਨ ਪੌਂਦੀ ਵਾਲੇ ਪਾਵੇ ਦੇ ਨਾਲ ਹੇਠਾਂ ਬੈਠੇ ਨੂੰ ਦੇਖਿਆ ਸੰਤਾਂ ਦੇ, ਮਤਲਬ 3 ਦਿਨ ਉਹ ਹੇਠਾਂ ਹੱਥ ਜੋੜ ਕੇ ਬੈਠਾ ਰਿਹਾ ਪੌਂਦੀ ਵਾਲੇ ਪਾਸੇ ਸੰਤਾਂ ਦੇ, ਵੀ ਮੈਨੂੰ ਮਾਫ਼ ਕਰ ਦਿਓ, ਮੈਂ ਅੱਜ ਤੋਂ ਬਾਅਦ ਨੇ 3 ਦਿਨ ਤੋਂ ਬਾਅਦ ਅਰਦਾਸ ਕਰਕੇ ਵੀ ਅੱਜ ਤੋਂ ਬਾਅਦ ਮੈਂ ਗੀਤ ਨਹੀਂ ਗਾਊਂਗਾ। ਫਿਰ ਉਹਨੂੰ ਮੌਕਾ ਦਿੱਤਾ, ਫਿਰ ਮਤਲਬ ਇਹ ਅਮਰ ਸਿੰਘ ਸ਼ੌਂਕੀ ਦੀ ਗੱਲ ਤੁਹਾਨੂੰ ਦੱਸ ਰਹੇ ਹਾਂ, ਜਿਹਦੇ ਜਿਹਤੋਂ ਲੋਕ ਅੱਜ ਪ੍ਰਭਾਵਿਤ ਹੋ ਕੇ ਗਾਇਕੀ ਸਿੱਖਦੇ ਨੇ। ਠੀਕ ਹੈ,
ਉਹਦਾ ਅਮਨਦੀਪ ਸਿੰਘ ਜੀ, ਉਹਦਾ ਇਹ ਵੀ ਹੈ ਵੀ ਉਹ ਸੰਤ ਜਿਹੜਾ ਸੀਗਾ ਉਹਨੂੰ ਲੋਕਾਂ ਦੀਆਂ ਵੋਟਾਂ ਦੀ ਆਸ ਨਹੀਂ ਸੀਗੀ ਅਚਾਨਕ, ਕਿਉਂਕਿ ਲੋਕਾਂ ਨੇ ਉਹ ਜਿਹੜੇ ਸ਼ੌਂਕੀ ਵਰਗੇ ਬੰਦੇ ਉਹਨੇ ਤੇ ਸੈਂਕੜੇ ਬੰਦੇ ਇਕੱਠੇ ਕਰਕੇ ਲਿਆ ਦੇਣੇ ਸੀ, ਉਹ ਪ੍ਰਬੰਧਕਾਂ ਦੀ ਉਹਨਾਂ ਨੇ ਜਾਨ ਨਹੀਂ ਛੱਡਣੀ ਜਿੰਨਾ ਚਿਰ ਸਿਰੇ ਇਹਨਾਂ ਨੂੰ ਚਾੜਦੇ। ਹੁਣ ਸੰਤ ਉੱਥੇ ਕਰਤਾ ਧਰਤਾ ਸੀ, ਉਹਦੀ ਮਰਜ਼ੀ ਸੀ ਜਿਹਨੂੰ ਮਰਜ਼ੀ ਸਿਰੇ ਤੇ ਟਾਈਮ ਦੇਵੇ ਜਿਹਨੂੰ ਨਾ ਦੇਵੇ, ਤੇ ਉਹ ਭਲਾ ਪੁਰਸ਼ ਸੀਗਾ, ਅਸਲੀ ਸੰਤ ਸੀ ਜਿਹਨੇ ਕੋਈ ਪ੍ਰਭਾਵ ਨਹੀਂ ਮੰਨਿਆ ਮਾੜਾ ਕਿਸੇ ਦਾ, ਤੇ ਜਿਹਨੇ ਡਟ ਕੇ ਜਿਹੜੀ ਆ ਸਹੀ ਗੱਲ ਕੀਤੀ।
ਉਹਨੇ ਉਹਨੇ
ਪਰ ਚੁਣਿਆ ਹੋਇਆ ਪ੍ਰਧਾਨ, ਚੁਣਿਆ ਹੋਇਆ 77 ਵੋਟਾਂ ਲੋਕਾਂ ਦੀਆਂ ਲੈ ਕੇ, ਉਹ ਇਹ ਕੰਮ ਨਹੀਂ ਕਰ
ਹਾਂ
ਸਕਦਾ।
ਉਹਨੇ ਜੇ ਅੱਜ ਟਾਈਮ ਹੁੰਦਾ ਫੇਸਬੁੱਕ ਤੇ ਉਹਨੇ ਜੋ ਮਿੱਟੀ ਪੱਟਣੀ ਸੀ ਵਿੱਚੇ ਸੰਤਾਂ ਦੀ ਤੇ ਵਿੱਚੇ ਸੰਗਤ ਦੀ ਤੇ ਵਿੱਚੇ ਫੰਡ ਰੇਜ਼ਿੰਗ ਵਾਲਿਆਂ ਨੇ ਫੰਡ ਰੇਜ਼ਿੰਗ ਸ਼ੁਰੂ ਕਰ ਦੇਣੀ ਸੀਗੀ, ਹੈ ਨਾ, ਤੇ ਲੋਕਾਂ ਨੇ ਪੋਸਟਰ ਪਾ ਪਾ ਕੇ ਆਹ ਦੱਸੋ ਸਹੀ ਹੈ ਕਿ ਗਲਤ ਹੈ, ਦੱਸੋ ਸਹੀ ਹੈ ਗਲਤ, ਸਾਡੇ ਵਰਗਿਆਂ ਨੇ 5-7 ਪ੍ਰੋਗਰਾਮ ਕਰ ਦੇਣੇ ਸੀਗੇ, ਹੈ ਨਾ, ਵੀ ਆਹ ਦੇਖੋ ਜੀ ਇੱਦਾਂ ਨਹੀਂ ਹੋਣਾ ਚਾਹੀਦਾ। ਪਰ ਚਲੋ ਇੱਕ ਮਸਲਾ ਆ, ਮਸਲਿਆਂ ਦੇ ਹੱਲ ਵੀ ਆਪਾਂ ਹੱਲ ਵੀ ਨਾਲ ਦੇ ਰਹੇ ਹਾਂ, ਇਕੱਲਾ ਇੱਦਾਂ ਨਹੀਂ ਹੈਗਾ ਵੀ ਅਸੀਂ ਮਸਲੇ ਹੀ ਦੱਸ ਰਹੇ ਹਾਂ। ਵੀ ਜੇ ਕੋਈ ਕੀਰਤਨ ਕਰਨਾ ਚਾਹੁੰਦਾ, ਕੋਈ ਸਹਿਜਧਾਰੀ ਵੀ ਸਿੱਖ ਕਰਨਾ ਚਾਹੁੰਦਾ ਆ, ਮੈਂ ਵੀ ਕਰਨਾ ਚਾਹੁੰਦਾ ਹਾਂ, ਵੀ ਮੈਂ ਗੁਰੇਜ਼ ਕਰਾਂ ਕਿ ਬਾਕੀ ਲੱਚਰਤਾ ਵਾਲੇ ਗੀਤ ਆਪਣੇ ਦੂਜੇ ਟਾਈਮ 'ਚ ਨਾ, ਮਤਲਬ ਉੱਥੇ ਜਾ, ਜੇ ਸਿਰਫ ਮੈਨੂੰ ਮਾਈਕ ਦਾ ਹੀ ਸ਼ੌਂਕ ਹੈ, ਸਟੇਜ 'ਤੇ ਚੜ੍ਹਨ ਦਾ ਹੀ ਸ਼ੌਂਕ ਹੈ, ਰਾਤੀ ਮੈਂ ਆਇਆ ਕਲੱਬ 'ਚੋਂ ਗਾਉਂਦਾ ਅਤੇ ਹੁਣ ਐਤਵਾਰ ਆ ਗਏ ਇੱਥੇ ਮੂਹਰੇ ਬੰਦੇ ਬੈਠੇ ਆ ਅਤੇ ਮੈਂ ਹੁਣ ਇੱਥੇ ਵੀ ਚੜ੍ਹ ਕੇ ਗਾਉਣਾ ਹੈ, ਇਹ ਗਲਤ ਰੁਝਾਨ।
ਇਸ ਤਰ੍ਹਾਂ ਅੰਮ੍ਰਿਤਸਰ ਸੀ 47 ਤੋਂ ਪਹਿਲਾਂ ਨਾ, ਅਤੇ ਰਬਾਬੀ ਜਿਹੜੇ ਸੀ ਗੁਰਮੁਖ ਪਿਆਰੇ, ਬਹੁਤ ਦਰਬਾਰ ਸਾਹਿਬ 'ਚ ਇਹਨਾਂ ਦੇ ਭਾਈ ਮਨੀ ਸਿੰਘ ਨੇ ਮਰਿਆਦਾਵਾਂ ਬੰਨੀਆਂ ਸੀ, ਰਬਾਬੀਆਂ ਦੇ ਜਥੇ ਅਤੇ ਰਾਗੀਆਂ ਦੇ ਜਥੇ, ਯਾਨੀ ਵੱਖ ਵੱਖ ਸੀ ਉਹਦਾ। ਅਤੇ ਉਹ ਫਿਰ ਵੇਖਿਆ ਵੀ ਬਹੁਤ ਸੋਹਣਾ ਗਾਉਣ ਵਾਲੇ ਜਿਹੜੇ ਆ ਉਹ ਨਾਲ ਫਿਰ ਰਿਕਾਰਡ ਵੀ ਫਿਲਮੀ ਗਾਣਿਆਂ ਦੇ ਵਿੱਚ ਰਿਕਾਰਡ ਅਤੇ ਹੋਰ, ਅਤੇ ਉਹ ਫਿਰ ਹੌਲੀ ਹੌਲੀ ਫਿਰ ਹੌਲੀ ਹੌਲੀ ਉਹਨਾਂ ਨੂੰ ਨਾ ਜਿਹੜਾ ਰਬਾਬੀਆਂ ਦਾ ਦਰਬਾਰ ਸਾਹਿਬ ਦੇ ਵਿੱਚੋਂ ਕੀਰਤਨ ਹਟਾਇਆ
ਜੀ।
ਅਤੇ 47 ਵੇਲੇ ਤਾਂ ਫਿਰ ਤਕਰੀਬਨ ਚਲੇ ਗਏ, ਜਿਹੜੇ ਕੋਈ 2-4 ਰਹਿ ਗਏ ਉਹ ਫਿਰ ਸਿੱਖੀ ਸਰੂਪ ਦੇ ਵਿੱਚ ਆ ਗਏ। ਹਾਂਜੀ
ਤਾਇਆ ਜੀ, ਇਹ ਨਾ ਮੈਂ ਪੜ੍ਹਿਆ ਸੀਗਾ, ਭਾਈ ਲਾਲ ਸਿੰਘ ਹੁਣੀ ਪਾਕਿਸਤਾਨ ਨੇ, ਠੀਕ ਹੈ, ਭਾਈ ਲਾਲ ਸਿੰਘ, ਉਹ
ਲਾਲ ਜੀ, ਲਾਲ ਲਾਲ ਸਿੰਘ ਨਹੀਂ,
ਭਾਈ ਲਾਲ ਜੀ, ਹੈ ਨਾ, ਇਹ ਉਹ ਭਾਈ ਮਰਦਾਨਾ ਜੀ ਦੀ ਕੁੱਲ ਚੋਂ ਨੇ, ਠੀਕ ਹੈ, ਤੇ ਉਹਨਾਂ ਦੇ ਬਾਰੇ ਸਾਲ 1.5 ਸਾਲ ਬੜਾ ਰੌਲਾ ਪੈਂਦਾ ਰਿਹਾ, ਇਹਨਾਂ ਨੂੰ ਜੀ ਦਰਬਾਰ ਸਾਹਿਬ ਕੀਰਤਨ ਨਹੀਂ ਕਰਨ ਦਿੱਤਾ, ਇਹਨਾਂ ਨੂੰ ਐਂ ਨਹੀਂ ਕਰਨ ਦਿੱਤਾ, ਇਹਨਾਂ ਦਾ ਹੱਕ ਬਣਦਾ ਆ, ਇਹ ਤਾਂ ਐਂ ਬਣਦਾ ਉਹ ਬਣਦਾ ਬੜਾ ਹੋਇਆ। ਉਹ ਤੋਂ ਬਾਅਦ ਨਾ ਫਿਰ ਇੱਕ ਲੇਖ ਆਇਆ, ਮਤਲਬ ਮੈਨੂੰ ਵੀ ਮਨ 'ਚ ਸ਼ੰਕੇ ਸੀਗੇ, ਪਰ ਜਦੋਂ ਮੈਂ ਲੇਖ ਪੜ੍ਹਿਆ ਨਾ ਤਾਂ ਮੇਰੇ ਮਨ ਨੂੰ ਤਸੱਲੀ ਹੋ ਗਈ ਕਿ ਉਹਨਾਂ ਨੂੰ ਕਿਉਂ ਨਹੀਂ ਸਮਾਂ ਦਿੱਤਾ ਗਿਆ, ਔਰ ਉਹਦੇ ਵਿੱਚ ਉਹ ਆਪ ਵੀ ਮੰਨੇ ਵੀ ਸਾਨੂੰ ਸਮਾਂ ਨਹੀਂ ਮਿਲਣਾ ਚਾਹੀਦਾ, ਕਿਉਂ ਨਹੀਂ ਮਿਲਣਾ ਚਾਹੀਦਾ, ਉਹ ਮੰਨ ਗਏ, ਕਿਉਂਕਿ ਸਾਡੇ ਵਰਗੇ ਜਿਹੜੇ ਇਲਤੀ ਹੁੰਦੇ ਨਾ ਜਿਨ੍ਹਾਂ ਨੇ ਪ੍ਰੋਪਾਗੈਂਡਾ ਕਰਨਾ ਹੁੰਦਾ ਕਿ ਤਾਂ ਉਹ ਉਹੀ ਤੀਲ ਲਾਉਂਦੇ ਰਹਿੰਦੇ ਆ, ਉਹ ਨਾ ਤਾਂ ਦੇਣ ਵਾਲੇ ਦੇਣਾ ਚਾਹੁੰਦੇ ਹੁੰਦੇ ਨਾ ਲੈਣ ਵਾਲਾ ਲੈਣਾ ਚਾਹੁੰਦਾ ਹੁੰਦਾ ਟਾਈਮ, ਉਹ ਵਿਚਾਲੇ ਵਾਲੇ ਤੀਲ ਲਾਈ ਜਾਂਦੇ ਹੁੰਦੇ ਆ, ਅਤੇ ਮਤਲਬ ਮਾਡਰਨਾਈਜੇਸ਼ਨ ਦੇ ਚੱਕਰ 'ਚ, ਅਤੇ ਉਹਦੇ ਵਿੱਚ ਤਰਕ ਇਹ ਦਿੱਤਾ ਕਿ ਭਾਈ ਮਰਦਾਨਾ ਜੀ ਨਿਸ਼ਕਾਮ ਸਾਰੀ ਜ਼ਿੰਦਗੀ ਉਹਨਾਂ ਨੇ ਲੇਖੇ ਲਾਈ ਧਰਮ ਦੀ ਖਾਤਰ, ਰੱਬੀ ਧਰਮ, ਬਾਬੇ ਨਾਨਕ ਦੇ ਨਾਲ ਰਹੇ, ਬਾਬੇ ਨਾਨਕ ਨੇ ਵੀ ਆਪਣੀ ਜ਼ਿੰਦਗੀ ਲੇਖੇ ਲਾਈ, ਉੱਡਾ ਹੀ ਯੋਗਦਾਨ ਭਾਈ ਮਰਦਾਨੇ ਜੀ ਦਾ। ਉਹ ਤੋਂ ਬਾਅਦ ਉਹਨਾਂ ਦੀ ਪੀੜ੍ਹੀਆਂ ਚੱਲਦੀਆਂ ਗਈਆਂ, ਪਰ ਹੋਇਆ ਕੀ ਕਿ ਇਹਨਾਂ ਦੀਆਂ ਗਾਹਾਂ ਪੀੜ੍ਹੀਆਂ ਚੱਲਦੀਆਂ ਚੱਲਦੀਆਂ ਇਹਨਾਂ ਨੇ ਤਿਲਾਂਜਲੀ ਦੇਣੀ ਸ਼ੁਰੂ ਕਰਤੀ ਕੀਰਤਨ ਨੂੰ, ਅਤੇ ਜਿਹੜਾ ਇਹਨਾਂ ਨੂੰ ਹੁਨਰ ਵਿਰਾਸਤ 'ਚ ਮਿਲਿਆ ਸੀ ਉਹ ਹੁਨਰ ਨੂੰ ਇਹਨਾਂ ਨੇ ਰੰਡੀਆਂ ਦੇ ਕੋਠਿਆਂ ਦੇ ਉੱਤੇ ਮੁਜਰਿਆਂ ਦੇ ਵਿੱਚ ਵਰਤਣਾ ਸ਼ੁਰੂ ਕਰ ਦਿੱਤਾ, ਪੈਸੇ ਪੈਸੇ ਲੈ ਕੇ ਇਹ ਉੱਥੇ ਰਬਾਬਾਂ ਵਜਾਉਣ ਜਾਂਦੇ ਹੁੰਦੇ ਸੀ, ਜਿਹੜੀ ਪਵਿੱਤਰ ਰਬਾਬ ਕੀਰਤਨ ਲਈ ਵਰਤੀ ਜਾਂਦੀ ਸੀ ਉਹ ਕੋਠਿਆਂ 'ਤੇ ਜਾ ਕੇ ਵਜਾਉਣ ਲੱਗ ਗਏ, ਠੀਕ ਹੈ, ਫਿਰ ਮੇਲਿਆਂ 'ਚ ਜਾ ਕੇ ਵਜਾਉਣ ਲੱਗ ਗਏ, ਪੈਸੇ ਇਕੱਠੇ ਕਰਨ ਲੱਗ ਪਏ, ਦੂਜੇ ਗੀਤਾਂ 'ਤੇ ਲੱਗ ਗਏ ਕਰਨ, ਹੌਲੀ ਹੌਲੀ ਫਿਰ ਜਦੋਂ ਇਹ ਪਤਾ ਲੱਗਾ ਤਾਂ ਇਹਨਾਂ ਨੂੰ ਫਿਰ ਕਿਹਾ ਗਿਆ ਵੀ ਜਾਂ ਤੁਸੀਂ ਇੱਧਰ ਰਹੋ ਜਾਂ ਤੁਸੀਂ ਉੱਧਰ ਰਹੋ, ਦੋ ਕੰਮ ਨਹੀਂ ਕਰ ਸਕਦੇ, ਅਤੇ ਇਹਨਾਂ ਨੇ ਫਿਰ ਉੱਧਰ ਵਾਲਾ ਕੰਮ ਚੂਜ਼ ਕੀਤਾ ਵੀ ਉੱਧਰ ਪੈਸੇ ਜ਼ਿਆਦਾ ਬਣਦੇ ਆ, ਨਜ਼ਾਰੇ ਵੀ ਵੱਖਰੇ ਆ, ਜੋ ਖਾਓ ਪੀਓ, ਮਤਲਬ ਠੀਕ ਆ, ਬੰਦੇ ਨੂੰ ਜਦ ਸਵਰਗ ਨਰਕ ਚੂਜ਼ ਕਰਨਾ ਤਾਂ ਬੰਦਾ ਚੂਜ਼ ਕਰਦਾ ਵੀ ਜਿੱਥੇ ਖਾਣ ਪੀਣ ਵਾਲਾ ਟਾਈਮ ਹੋਵੇ ਉੱਧਰ ਨੂੰ ਚਲ ਜਾਓ, ਅਤੇ ਉਹਨਾਂ ਨੇ ਉਹ ਚੂਜ਼ ਕੀਤਾ ਉਸ ਟਾਈਮ, ਅਤੇ ਫਿਰ ਕੋਈ ਚੱਕ ਚਕਾ ਕੇ ਸਾਡੇ ਵਰਗੇ ਬੰਦਿਆਂ ਨੂੰ ਚੜ੍ਹਿਆ ਚਾਹ ਵੇ ਲੱਭੀਏ ਅਸੀਂ ਵੀ ਨਾਮ ਬਣਾਈਏ, ਅਤੇ ਉਹਨਾਂ ਨੇ ਕੰਟਰੋਵਰਸੀ ਕਰਕੇ ਇਹ ਬਖੇੜਾ ਖੜਾ ਕਰ ਦਿੱਤਾ ਕੌਮ ਦੇ ਵਿੱਚ। ਸੋ ਇਹ ਜਿਹੜੀਆਂ ਸਮੱਸਿਆਵਾਂ ਹੈ ਬਹੁਤ ਦੇਰ ਤੋਂ ਚੱਲੀਆਂ ਆ ਰਹੀਆਂ, ਕੋਈ ਨਵੀਆਂ ਨਹੀਂ ਹੈਗੀਆਂ, ਪਰ ਇਹਦਾ ਮਸਲੇ ਦਾ ਹੱਲ ਇਹੀ ਹੈ ਵੀ ਕੀਰਤਨ ਕੋਈ ਵੀ ਕਰ ਸਕਦਾ ਆ, ਬਸ਼ਰਤੇ ਕਿ ਉਹ ਕੀਰਤਨ ਨੂੰ ਸਮਰਪਿਤ ਹੋਵੇ, ਫਿਰ ਹੋਰ ਉਹ ਲੱਚਰਪਣਾ ਜਾਂ ਹੋਰ ਜਿਹੜੇ ਆ ਉਹ ਕੰਮ ਨਾ ਕਰੇ, ਫਿਰ ਸਹਿਜਧਾਰੀ ਵੀ ਕਰ ਲਵੇ ਅੰਮ੍ਰਿਤਧਾਰੀ ਵੀ ਕਰ ਲਏ ਕੋਈ ਦਿੱਕਤ ਨਹੀਂ ਹੁੰਦੀ। ਭਾਈ ਚਮਨ ਲਾਲ ਜੀ ਤੁਸੀਂ ਜਾਣਦੇ ਹੋ, ਭਾਈ ਚਮਨ ਲਾਲ ਜੀ ਬੜੇ ਕੀਰਤਨ ਕੀਤਾ ਉਹਨਾਂ ਨੇ, ਉਹ ਇੱਕ ਸਹਿਜਧਾਰੀ ਹਿੰਦੂ ਸੀਗੇ, ਠੀਕ ਹੈ। ਸਾਰੀ ਉਮਰ ਉਹਨਾਂ ਬੜੀਆਂ ਉਹਨਾਂ ਦੀਆਂ ਟੇਪਾਂ ਚੱਲੀਆਂ, ਭਾਈ ਜਗਾਧਰੀ ਵਾਲਿਆਂ ਦੇ ਸਮਕਾਲੀ ਸਾਨੂੰ, ਤੇ ਅਖੀਰ ਦੇ ਵਿੱਚ ਜਦੋਂ ਉਹਨੀ ਕੀਰਤਨ
ਉਹਨਾਂ ਦੇ ਉਹਨਾਂ ਦੀ ਨਕਲ ਤੇ ਕੀਰਤਨ ਕਰਦੇ ਸੀ,
ਮਤਲਬ ਉਸ ਸਟਾਈਲ ਦੇ ਵਿੱਚ, ਪਰ ਚੱਲਿਆ ਵੀ ਬਹੁਤ ਉਹਨਾਂ ਦਾ, ਮਤਲਬ ਬਹੁਤ ਲੋਕੀ ਸੁਣਦੇ ਸੀ। ਪਰ ਅਖੀਰ ਦੇ ਵਿੱਚ ਉਹਨਾਂ ਨੇ ਜਦੋਂ ਕੀਰਤਨ ਛੱਡਿਆ, ਰਿਟਾਇਰ ਹੋਏ, ਤਾਂ ਉਹਨਾਂ ਨੇ ਅੰਮ੍ਰਿਤ ਛੱਕ ਕੇ ਆਪਣਾ ਸਿੱਖੀ ਵਾਲਾ ਜੀਵਨ ਉਦੋਂ ਬਣਾ ਲਿਆ, ਠੀਕ ਹੈ। ਪਰ ਉਹਨਾਂ ਨੇ
ਇਹਨੇ ਛੱਡਣ ਤੋਂ ਬਾਅਦ ਨਹੀਂ, ਛੱਡਣ ਦੇ ਵੇਲੇ ਹੀ ਉਹਨਾਂ ਨੇ ਅੰਮ੍ਰਿਤ ਛੱਕ ਲਿਆ ਸੀ ਹਜ਼ੂਰ ਸਾਹਿਬ ਜਾ ਕੇ 99 ਵਿੱਚ।
ਪਰ ਤਾਇਆ ਜੀ, ਉਹਨਾਂ ਦੀ ਖਾਸੀਅਤ ਇਹ ਹੈ ਵੀ ਉਹਨਾਂ ਨੇ ਨਾ ਕਿਤੇ ਜਗਰਾਤੇ ਕੀਤੇ, ਨਾ ਉਹਨਾਂ ਨੇ ਕਿਤੇ ਦੂਜੇ ਗੀਤ ਗਾਏ, ਉਹਨਾਂ ਨੇ ਸਿਰਫ ਤੇ ਸਿਰਫ ਕੀਰਤਨ ਕੀਤਾ, ਔਰ ਕਿਸੇ ਨੂੰ ਕੋਈ ਦਿੱਕਤ ਵੀ ਨਹੀਂ ਆਈ, ਕੋਈ ਉਹਨਾਂ ਦੇ ਕੁਐਸਚਨ ਨਹੀਂ।
ਅੰਮ੍ਰਿਤ ਛੱਕ ਕੇ ਚਰਨਜੀਤ ਸਿੰਘ, ਪਹਿਲਾਂ ਕੀ ਨਾਂ ਸੀ ਉਹਨਾਂ ਦਾ ਸੀ, ਪਹਿਲਾਂ ਲਾਲ
ਭਾਈ ਰਮਨ ਲਾਲ, ਪਤਾ ਨਹੀਂ ਕੁਛ ਇਸ ਤਰ੍ਹਾਂ,
ਚਮਨ ਲਾਲ, ਇਹ
ਚਮਨ ਲਾਲ,
ਤੇ ਫਿਰ ਉਹਨਾਂ ਨੇ ਮਤਲਬ ਇਸ ਤਰ੍ਹਾਂ ਨਾਂ ਚਰਨਜੀਤ ਸਿੰਘ ਲਾਲ, ਇਹ ਨਾਂ ਸੀ ਉਹਨਾਂ ਦਾ ਅੰਮ੍ਰਿਤ ਛੱਕ।
ਤਾਇਆ ਜੀ ਇੱਕ ਮਸਲਾ ਹੋਰ ਹੈ, ਪਰ ਪਹਿਲਾਂ ਆਪਾਂ ਸੁਨੇਹੇ ਪੜ੍ਹ ਲਈਏ। ਰਾਜ ਲਾਂਬਾ ਜੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹਨਾਂ ਨੇ ਮੈਸੇਜ ਭੇਜਿਆ ਤੇ ਐਡਲੇਟ ਤੋਂ, ਤੇ ਇਹ ਵੀ ਨਵਾਂ ਸ਼ਹਿਰ ਤੋਂ ਨੇ ਲਾਂਬਾ ਸਾਹਿਬ, ਤੇ ਕਹਿੰਦੇ ਮੈਂ ਅਰਦਾਸ ਕਰਦਾ ਕਿ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਰ ਬਿਮਾਰੀ ਤੋਂ ਦੂਰ ਰੱਖਣ ਤੇ ਲੰਮੀ ਉਮਰ ਬਖਸ਼ਣ, ਨਵਾਂ ਸਾਲ ਤੁਹਾਡੇ ਜੀਵਨ ਵਿੱਚ ਖੁਸ਼ੀਆਂ, ਕਾਮਯਾਬੀ, ਸੇਵਾ ਸਿਮਰਨ ਦਾ ਮੌਕਾ ਲਿਆਵੇ। ਫਤਿਹ ਬੁਲਾ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਤੇ ਹਰਦੀਪ ਸੰਧੂ ਜੀ ਮੈਲਬਨ ਤੋਂ ਜੁੜੇ ਨੇ, ਬਹੁਤ ਬਹੁਤ ਧੰਨਵਾਦ ਤਾਇਆ ਜੀ, ਆਈ ਰਿਮੈਂਬਰ ਵੈਰੀ ਵੈਲ ਤਾਇਆ ਜੀ ਦਾ ਟਾਈਮ ਕੀਜ਼ ਵਰੋ ਗੁਰੂ ਘਰ ਦੇ ਵਿੱਚ, ਹਰਦੀਪ ਸੰਧੂ ਭਾਅ ਜੀ, ਤੇ ਵੈਰੀ ਵੰਡਰਫੁਲ, ਵੀ ਐਪਰੀਸ਼ੀਏਟ ਤਾਇਆ ਜੀ ਆਲਵੇਜ਼। ਤੇ ਦੂਜੇ ਪਾਸੇ ਅਮਰਜੀਤ ਕੌਰ ਭੈਣ ਜੀ ਜੁੜੇ ਨੇ, ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸਾਰਿਆਂ ਨੂੰ, ਤੇ ਹਰਜਿੰਦਰ ਢੀਂਡਸਾ ਭਾਅ ਜੀ ਸਾਡੇ ਸਟਨ ਕੈਨਬਰਾ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ।
ਢੀਂਡਸਾ ਜੀ ਇਹਨਾਂ ਨੇ, ਇਹ ਜਦੋਂ ਮੈਨੂੰ ਬੁਲਾਉਣਗੇ, ਗਿਆ ਨਹੀਂ ਜੀ, ਗਿਆ ਨਹੀਂ,
ਗਿਆ ਨਹੀਂ ਜੀ,
ਮੈਨੂੰ ਉਸੇ ਤਰ੍ਹਾਂ ਸੰਬੋਧਨ, ਗਿਆ ਨਹੀਂ ਜੀ।
ਹਾਂਜੀ, ਤੇ ਜੋਗਿੰਦਰ ਸੋਈ ਭਾਅ ਜੀ ਵੀ ਫਤਿਹ ਬੁਲਾ ਰਹੇ ਨੇ, ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ। ਤੇ ਗੁਰਦੇਵ ਸਿੰਘ ਸਿੱਧੂ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵਧਾਈਆਂ ਦੇ ਰਹੇ ਨੇ। ਤੇ ਕਹਿੰਦੇ ਗਿਆਨੀ ਜੀ ਦੇ ਗੁਣਾਂ ਦੀ ਉਮਰ ਸਮਝ ਨਹੀਂ ਆ ਰਿਹਾ, ਪਰ ਗੁਣਾਂ ਦੀ ਸਿਫਤ ਹੋ ਰਹੀ ਤੁਹਾਡੀ।
ਸਤਿ ਸ੍ਰੀ ਅਕਾਲ ਜੀ, ਨਵੇਂ ਸਾਲ ਦੀ ਸਭ ਨੂੰ ਵਧਾਈ ਜੀ। ਮੈਨੂੰ ਲੱਗਦਾ ਗਿਆਨੀ ਗੁਣਾਂ ਦੀ ਉਮਰ
ਪੰਗਿਆਂ ਜ਼ਿਆਦਾ ਰਹੀ,
ਪੰਗਿਆਂ
ਵਾਲੀ ਜ਼ਿਆਦਾ ਰਹੀ ਹੈ। ਤੇ ਜਿੰਮੀ ਮੁਕਤਸਰ ਵਾਲੇ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜਿੰਮੀ ਜੀ। ਤੇ ਸਾਡੇ ਸਤਿਕਾਰਤ ਭੁਪਿੰਦਰ ਸਿੰਘ ਧਾਲੀਵਾਲ, ਸਤਿ ਸ੍ਰੀ ਅਕਾਲ ਬੁਲਾ ਰਹੇ, ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਨੇ। ਪੰਜਾਬ ਦੇ ਵਿਰਸੇ ਨੂੰ ਹਰੀਸ਼ ਕਾਇਮ ਲਈ ਦੋਨੇ ਵੀਰਾਂ ਦਾ ਤੇ ਠੋਸ ਗਿਆਨ ਹਮੇਸ਼ਾ ਹਾਸਲ ਕਰਵਾਇਆ ਜਾਂਦਾ, ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ। ਪਰਮਿੰਦਰਜੀਤ ਸਿੰਘ ਭੱਟੀ ਕਹਿੰਦੇ ਨੇ ਕਿ ਗੁਰੂ ਦੀ ਹਜ਼ੂਰੀ ਵਿੱਚ ਕੀਰਤਨ ਕਰਨਾ ਸਹਿਜਧਾਰੀ ਅਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਹੀ ਅਲਾਊਡ ਹੋਣਾ ਚਾਹੀਦਾ ਹੈ। ਹਾਂਜੀ, ਅਸੀਂ ਵੀ ਇਹੀ ਕਹਿ ਰਹੇ ਹਾਂ ਕਿ ਕੀਰਤਨ ਕਰ ਸਕਦੇ ਨੇ, ਪਰ ਜੇ ਉਹ ਕੀਰਤਨ ਹੀ ਕਰਦੇ ਨੇ, ਜੇ ਕੋਈ ਫਿਰ ਹੋਰ ਵੀ ਸ਼ਾਮ ਨੂੰ ਜਾ ਕੇ ਕਿਤੇ ਲਾਉਣਾ ਹੈ, ਉਹ ਨਹੀਂ ਚਾਹੀਦਾ। ਅਤੇ ਜਸਪਾਲ ਸਿੰਘ ਖਾਲਸਾ ਫਤਿਹ ਬੁਲਾ ਰਹੇ ਨੇ ਜੀ ਆਇਆਂ ਨੂੰ, ਹਰਪ੍ਰੀਤ ਸਿੰਘ ਕੋਹਲੀ ਬ੍ਰਿਸਬਨ ਵਾਲੇ ਜੁੜੇ ਨੇ, ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸਤਿੰਦਰ ਸਰਤਾਜ, ਅੱਛਾ ਜੀ ਮੈਸੇਜ ਆਇਆ ਪਰ ਨਾਮ ਨਹੀਂ ਆ ਰਿਹਾ, ਹਰਪ੍ਰੀਤ ਕੋਹਲੀ ਚਮਨ ਲਾਲ ਕਹਿ ਰਹੇ ਨੇ, ਚਮਨ ਲਾਲ ਜੀ, ਚਰਨਜੀਤ ਲਾਲ ਨਹੀਂ, ਚਮਨ ਲਾਲ ਜੀ ਉਹਨਾਂ ਦਾ ਨਾਂ। ਅਤੇ ਬਾਕੀ ਕਹਿੰਦੇ ਕਿ ਬਹੁਤ ਸੋਹਣੀ ਇਨਫੋਰਮੇਸ਼ਨ ਦੇ ਰਹੇ, ਭੁਪਿੰਦਰ ਸਿੰਘ ਹੁਣੀ ਕਹਿ ਰਹੇ, ਗੁਰਪ੍ਰੀਤ ਕੌਰ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗੁਰਫਤਿਹ ਬੁਲਾ ਰਹੇ, ਮੈਨੂੰ ਲੱਗਦਾ ਐਡਲੇਟ ਤੋਂ ਨੇ। ਅਤੇ ਵਿਟ ਸੰਡੇ ਆਈਲੈਂਡ ਤੋਂ, ਕੁਈਨਜ਼ਲੈਂਡ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੰਧੂ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਰਵਿੰਦਰ ਸਿੰਘ ਸਿਡਨੀ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ, ਅਤੇ ਵੀ ਸਤਿ ਸ਼੍ਰੀ ਅਕਾਲ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਰਹੇ ਨੇ। ਹਰਦੀਪ ਸਿੰਘ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਹਾਂਜੀ, ਅਤੇ ਉਹ ਕੀਜ਼ਬਰੋ ਗੁਰਦੁਆਰੇ ਸੀ ਜਿਹਦੀ ਉਦੋਂ ਦੀ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਆ। ਅਤੇ ਬਾਕੀ ਪਰਮਜੀਤ ਸਿੰਘ ਧਾਲੀਵਾਲ ਕਹਿੰਦੇ ਦੁਰਗਾ ਰੰਗੀਲਾ ਵੀ ਪਹਿਲਾਂ ਢਾਡੀ ਸੀ, ਸਾਡੇ ਪਿੰਡ ਦੀਵਾਨ 'ਤੇ ਜਾਂਦਾ ਸੀ, ਪ੍ਰਿਤਪਾਲ ਸਿੰਘ ਬੈਂਸ ਦੇ ਢਾਡੀ ਜਥੇ ਨਾਲ ਹੁੰਦਾ ਸੀ। ਹਾਂਜੀ, ਸਰਦੂਲ ਸਿਕੰਦਰ ਵੀ ਪਹਿਲਾਂ ਕੀਰਤਨੀਆ ਹੁੰਦਾ ਸੀ ਜੀ, ਇਹ ਫਿਰ ਉਹ ਜਿਹੜੀ KPS ਗਿੱਲ ਨੇ ਲਹਿਰ ਚਲਾਈ ਸੀ ਨਾ, ਅਤੇ ਜਿਹੜੇ ਪੰਜਾਬ ਦੇ ਵਿੱਚ ਲੱਚਰਤਾ ਫੈਲਾਉਣ ਵਾਲੀ ਸਿੰਗਰ ਖੜ੍ਹੇ ਕੀਤੇ ਸੀ, ਅਤੇ ਉਹਨਾਂ ਤਹਿਤ ਫਿਰ ਇਹਨਾਂ ਨੂੰ ਇੱਧਰੋਂ ਉੱਧਰੋਂ ਕਰਕੇ ਤਾਂ ਕਨਵਰਟ ਕੀਤਾ ਗਿਆ। ਅਤੇ ਚਲੋ, ਰਮਨਦੀਪ ਅਟਵਾਲ ਜੀ ਸਾਡੇ ਨਾਲ ਰਿਵਰਲੈਂਡ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਜੀ ਆਇਆਂ ਨੂੰ ਜੀ ਨਵੇਂ ਸਾਲ ਦੀਆਂ ਮੁਬਾਰਕਾਂ ਵੀ ਦੇ ਰਹੇ ਨੇ। ਅਤੇ ਹਰਜਿੰਦਰ ਸਿੰਘ ਜੀ ਕਹਿੰਦੇ ਨੇ ਕਿ ਢਾਡੀ ਵਾਰਾਂ ਗਾਉਂਦੇ ਹਨ ਤੁੱਗਲ ਵਾਲਾ ਜੋਗਾ ਸਿੰਘ ਜੋਗੀ ਅਤੇ ਹੋਰ ਵੀ ਨਾਮਵਾਰ ਢਾਡੀ ਕਥਾਵਾਚਕ ਤਾਇਆ ਜੀ ਵਰਗੇ ਸੁਲਝੇ ਹੋਏ ਸਿੱਖ ਹਨ ਜਿਨ੍ਹਾਂ ਨੂੰ ਸੰਗਤ ਸਤ ਯੋਗ ਹਨ। ਹਾਂਜੀ ਬਹੁਤ ਬਹੁਤ ਧੰਨਵਾਦ ਜੀ ਅਤੇ
ਉਹ ਧੰਨਵਾਦ ਇਹਨਾਂ ਦਾ ਅਤੇ ਉਹ ਜਿਹੜੇ ਸੀ ਨਾ ਜੋਗਾ ਸਿੰਘ ਜੋਗੀ ਉਹਨਾਂ ਨੂੰ ਤਾਂ ਸਾਰਾ ਇਤਿਹਾਸ ਹੀ ਆਪਣਾ ਕਵੀਸ਼ਰੀ ਦੇ ਵਿੱਚ ਲੈ ਆਉਂਦਾ ਸੀਗਾ ਰਿਕਾਰਡ ਕਰਵਾਤੇ ਸੀਗੇ ਤੇ ਉਹ ਢਾਡੀ ਨਹੀਂ ਸੀਗਾ ਉਹ ਕਵੀਸ਼ਰ ਸੀ ਉਹ ਕਵੀਸ਼ਰੀ ਤਿੰਨ ਜਾਣੇ ਕਵੀਸ਼ਰੀ ਕਰਦੇ ਹੁੰਦੇ ਸੀ
ਤੇ ਸਾਡੇ ਨਾਲ ਹਾਂਜੀ
ਕਵੀਸ਼ਰ ਜਿਹੜੇ ਉਹ ਸਾਜਾਂ ਤੋਂ ਬਿਨਾਂ ਸਾਜਾਂ ਤੋਂ ਬਿਨਾਂ ਗਾਉਂਦੇ ਨੇ ਕਵੀਸ਼ਰ ਸਾਜਾਂ ਤੋਂ ਬਿਨਾਂ ਗਾਉਂਦੇ ਨੇ ਢਾਡੀ ਜਿਹੜੇ ਉਹ ਸਾਜਾਂ ਨਾਲ ਗਾਉਂਦੇ ਆ ਉਹ ਕੋਈ ਨਾ ਕਿ ਕੋਈ ਚਲਿਆ ਗਿਆ ਅਨਪੜ੍ਹ ਜਿਹਾ ਬੰਦਾ ਗੁਰਦੁਆਰੇ ਮੇਰੇ ਵਰਗਾ ਮੱਥਾ ਟੇਕਣ ਤੇ ਅੱਗੇ ਉਹ ਢਾਡੀ ਲੱਗੇ ਹੋਏ ਤੇ ਉਹ ਆਣ ਕੇ ਫਿਰ ਨਿਆਣਿਆਂ ਨੂੰ ਦੱਸਦਾ ਆ ਵੀ ਉਹ ਯਾਰ ਉੱਥੇ ਉਹ ਤਿੰਨ ਜਣੇ ਸੀਗੇ ਤੇ ਉਹ ਕੁੱਲ ਤੇ ਇੱਕ ਤਾਂ ਦੋ ਤਾਂ ਕਹਿੰਦਾ ਡੋਰੂ ਪਿੱਟਦੇ ਸੀਗੇ ਜਿਹਨੇ ਦੋ ਢਾਡਾਂ ਵਜਾਉਂਦੇ ਸੀਗੇ ਤੇ ਇੱਕ ਜਣਾ ਲੱਕੜੀ ਤੇ ਲੱਕੜੀ ਘਸਾਈ ਜਾਂਦਾ ਸੀ ਮਤਲਬ ਸਰੰਗੀ ਵਜਾ ਰਿਹਾ ਸੀ ਤੇ ਉਹਨੂੰ ਪਤਾ ਨਹੀਂ ਸੀ ਨਾ ਤੇ ਉਹ ਕਹਿੰਦਾ ਵੀ ਤੇ ਉਹ ਜਿਹੜਾ ਸੀ ਨਾ ਚੌਥਾ ਤੇ ਸਾਲੇ ਨੂੰ ਨਾ ਕੁਛ ਆਵੇ ਨਾ ਕੁਛ ਜਾਵੇ ਉਹ ਤਾਂ ਬਾਤਾਂ ਦਾ ਹੀ ਖਟਿਆ ਖਾਂਦਾ ਸੀ ਜਿਹੜਾ ਲੈਕਚਰ ਸੀ ਨਾ
ਇਹ ਪੁਰਾਣੀ ਗੱਲ ਵੀ ਆ ਤੁਹਾਨੂੰ ਪਤਾ ਉਹ ਜਿਹੜੀ ਨਾ ਗੱਲ ਨੀ ਬਣੀ ਉਹ ਜਦੋਂ ਕਹਿੰਦਾ ਦਿਨ ਮਾੜੇ ਆਉਂਦੇ ਆ ਤਾਂ ਕਪਾਹ ਦੇ ਟੀਂਡਿਆਂ ਨਾਲ ਵੀ ਢੋਲਕੀ ਵੱਜਦੀ ਆ ਹਨਾ ਤੇ
ਹਨਾ ਚੰਗੇ ਆਉਂਦੇ ਆ
ਨਹੀਂ ਨਹੀਂ ਮਾੜੇ ਨਹੀਂ ਨਾ 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 ਜਦੋਂ ਦਿਨ ਮਾੜੇ ਆਉਂਦੇ ਆ ਉਹ ਗੱਲ ਏਦਾਂ ਆਈ ਉਹ ਗੱਲ ਇਹ ਸ਼ੁਰੂ ਇੱਦਾਂ ਹੋਈ ਇਹ ਕਹਾਵਤ ਹੈ ਗੱਲ ਇਹਦੇ ਪਿੱਛੇ ਬੈਕਗਰਾਉਂਡ ਇਹ ਹੈ ਕਿ ਏਦੀ ਨਾ ਜਿਹੜੇ ਢਾਡੀ ਸੀਗੇ ਸਰੰਗੀ ਤੇ ਡੋਰੂਆਂ ਵਾਲੇ ਜਿਹੜੇ ਖਾੜੇ ਖੁੜੇ ਲਾਉਂਦੇ ਹੁੰਦੇ ਸੀਗੇ ਉਹ ਨਾ ਇਹ ਬਜ਼ੁਰਗ ਸੁਣਾਉਂਦੇ ਹੁੰਦੇ ਸੀ ਕਹਿੰਦੇ ਉਹ ਖਾੜਾ ਲਾਉਣ ਚਲੇ ਗਏ ਤੇ ਉਹਨਾਂ ਨੂੰ ਆਵੇ ਇੱਕ ਦੋ ਹੀ ਗੀਤ ਉਹਨਾਂ ਦਾ ਜਿਹੜਾ ਮੇਨ ਹੈ ਉਹ ਕਿਤੇ ਬਿਮਾਰ ਹੋ ਗਿਆ ਤੇ ਉਹ ਦੂਜੇ ਨੂੰ ਲੈ ਗਏ ਉਹਨੂੰ ਦੋ ਕੇ ਗੀਤ ਆਉਂਦੇ ਹੁੰਦੇ ਸੀਗੇ ਉਹ ਮੁੜ ਮੁੜ ਕੇ ਉਹ ਹੀ ਲਾਈ ਜਾਣ ਹਨਾ ਕਾੜਾ ਲੱਗਾ ਪਿੰਡ ਚ ਤੇ ਉਹ ਪਿੰਡ ਦੇ ਕਾਫੀ ਅਥਰੇ ਸੀ ਉਹਨਾਂ ਨੇ ਕਿਤੇ ਖਾਧੀ ਪੀਤੀ ਉਹ ਵੀ ਸੀਗੀ ਸ਼ਾਮ ਦਾ ਟਾਈਮ ਸੀਗਾ ਤੇ ਉਹ ਜਿਹੜਾ ਸਰੰਗੀ ਮਾਸਟਰ ਸੀ ਉਹਨੂੰ ਵੀ ਦੋ ਕੇ ਟਿਊਨਾਂ ਆਉਂਦੀਆਂ ਸੀ ਹੈਂ ਉਹ ਕਹਿੰਦਾ ਕੋਈ ਉਹਨੂੰ ਕਹਿੰਦੇ ਕੋਈ ਹੋਰ ਟਿਊਨ ਲਾ ਦੇ ਹੈਂ ਕੋਈ ਹੋਰ ਕਹਿੰਦਾ ਤਰਜ ਤੁਰਜ ਲਾ ਦੇ ਕਹਿੰਦਾ ਕਹਿੰਦਾ ਤੈਨੂੰ ਕਹਿੰਦਾ ਆਹ ਸਮਝ ਆ ਗਈ ਉਮਰੇ ਉਹ ਬੈੜਾ ਬੋਲਿਆ ਕਹਿੰਦਾ ਐਵੀਂ ਕਹਿੰਦਾ ਜਿੱਦਾਂ ਕਹਿੰਦਾ ਕੁੱਛੜ ਕੁੜੀ ਚੱਕੀ ਆਉਂਦੀ ਰਵਾਈ ਜਿਹੀ ਜਾਂਦਾ ਇਹਨੂੰ ਕੋਈ ਚੱਜ ਦੀ ਲਾ ਲਾ ਹਨਾ ਤੇ ਉਹ ਜੀ ਤਾਂ ਠਾਂ ਹੋ ਗਏ ਤੇ ਉਹ ਕੁੱਟ ਕਟਾਈ ਹੋ ਗਏ ਤੇ ਉਹ ਜਿਹੜੇ ਢੋਲਕੀਆਂ ਚੱਕੀਆਂ ਉਹਨੀ ਨੱਠ ਗਏ ਤੇ ਉਹ ਸਰੰਗੀਆਂ ਵਾਲੇ ਅਜੇ ਮੂੰਹ ਹਨੇਰਾ ਜਿਹਾ ਸੀਗਾ ਅਜੇ ਤਕਾਲਾਂ ਜਿਹੀਆਂ ਬੰਨੀਆਂ ਸੀ ਉਹ ਸਰੰਗੀ ਵਾਲਾ ਵੀ ਭੱਜਿਆ ਜਿੱਦਾਂ ਕੁੱਛੜ ਕੁੜੀ ਚੱਕੀ ਹੁੰਦੀ ਆ ਸਰੰਗੀ ਸਣੀ ਤੇ ਉਹ ਢੋਲਕੀ ਵਾਲੇ ਵੀ ਅੱਧੇ ਢੋਲਕੀ ਲੈ ਕੇ ਭੱਜੇ ਉਹ ਭੱਜਦੇ ਜਾਂਦੇ ਜਾਂਦੇ ਨਾ ਉਹ ਕਪਾਹ ਦੇ ਖੇਤ 'ਚ ਵੜ ਗਏ ਤੇ ਉਹ ਪਿੰਡ ਵਾਲਿਆਂ ਨੂੰ ਪਤਾ ਨਹੀਂ ਲੱਗੇ ਵੀ ਕਿੱਧਰ ਗਏ ਆ ਤੇ ਉਹ ਰੌਲਾ ਪਵੇ ਤਾਂ ਉਹ ਭੱਜੇ ਜਾਣ ਤਾਂ ਉਹ ਟਿੰਡੇ ਨਾ ਢੋਲਕੀਆਂ 'ਚ ਵੱਜਦੇ ਜਾਣ ਉਹ ਢੋਲਕੀ ਵੱਜੇ ਹਨਾ ਉਹ ਪਿੰਡ ਵਾਲਿਆਂ ਨੂੰ ਪਤਾ ਉਹ ਕਪਾਹ ਦੇ ਖੇਤ 'ਚ ਵੜਾ ਉਹਦੇ ਢੋਲਕੀ ਵੱਜਦੀ ਕਪਾਹ ਦੇ ਖੇਤ 'ਚ ਢੋਲ ਗਈ ਉਹ ਵੀ ਉਦੋਂ ਦੀ ਇਹ ਕਹਾਵਤ ਬਣੀ ਵੀ ਜਿੱਦਾਂ ਜਦ ਦਿਨ ਮਾੜੇ ਆਉਂਦੇ ਨਾ
ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ ਸੀ ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ ਸੀ ਮੈਂ ਫਿਰ ਲੇਖ ਲਿਖਤਾ ਜਦੋਂ ਸਾਧਾਂ ਨੇ ਮੈਨੂੰ ਬਾਣੀ ਪਾਇਆ
ਉਹਦਾ
ਗੁਰੂ ਨਾਨਕ ਸਾਹਿਬ ਦੇ 500 ਸਾਲ ਤੁਹਾਡੇ ਹੁਸ਼ਿਆਰਪੁਰ ਜਿਹੜੇ ਦੀ ਗੱਲ ਆ
ਉਹ ਤੁਸੀਂ ਸੁਣਾ ਚੁੱਕੇ ਆ ਤਿੰਨ ਵਾਰੀ ਆ ਤੀਜੀ ਵਾਰੀ ਸੁਣਾ ਲਈ
ਚੱਬੇ ਵਾਲ ਜਿਹਾ
ਨਹੀਂ ਨਹੀਂ ਉਹ ਸੁਣੀ ਹੋਈ ਆ ਕਹਾਣੀ ਉਹ ਤਾਂ
ਅੱਛਾ
ਰਹਿਣ ਦੇ ਉਹ ਤਾਂ ਹੁਣ
ਮੈਨੂੰ ਭੁੱਲ ਜਾਂਦਾ
ਨਹੀਂ ਉਹ ਫਿਰ ਇੱਦਾਂ ਕਹਿੰਦੇ ਵੀ ਜਦੋਂ ਦਿਨ ਮਾੜੇ ਆਉਂਦੇ ਨਾ ਫਿਰ
ਚੰਗਾ ਇਸ ਤਰ੍ਹਾਂ ਟੋਕਦੇ ਟੋਕਦੇ ਕਰੋ
ਹਾਂਜੀ
ਸਰੋਤੇ ਬੋਰ ਹੋ
ਤਾਂ ਜੀ ਹੁਣ ਹੁਣ ਗੱਲ ਕਰਦੇ ਹਾਂ ਜਿਹੜਾ ਜਿਹੜਾ ਹੁਣ ਗੱਲ ਕਰਦੇ ਹਾਂ ਵੀ ਜਿਹੜਾ ਇੱਕ ਜਥੇ ਨੇ ਕੀਰਤਨ ਕਰਨ ਤੋਂ ਜਵਾਬ ਦਿੱਤਾ ਸਟੇਜ ਦੇ ਉੱਤੇ ਤੇ ਉਹਨਾਂ ਨੇ ਵੀ ਨਜ਼ਲਾ ਜਿਹੜਾ ਫਿਰ ਪ੍ਰਬੰਧਕਾਂ ਤੇ ਝਾੜਿਆ ਵੀ ਇਹ ਸਾਨੂੰ ਟੋਕਦੇ ਆ ਰੋਕਦੇ ਆ ਬਹੁਤ ਕੁਛ ਕਰਦੇ ਆ ਤੇ ਅਸੀਂ ਜੀ ਕੀਰਤਨ ਛੱਡ ਰਹੇ ਹਾਂ ਠੀਕ ਹੈ ਤੇ ਇੱਕ ਗੱਲ ਇਹ ਆ ਵੀ ਚਲੋ ਮੰਨਦੇ ਹਾਂ ਵੀ ਪ੍ਰਬੰਧਕ ਰੋਕਦੇ ਟੋਕਦੇ ਆ ਸਾਰੇ ਵਧੀਆ ਵੀ ਨਹੀਂ ਹੁੰਦੇ ਪ੍ਰਬੰਧਕ ਤੇ ਦੂਜੀ ਗੱਲ ਇਹ ਆ ਵੀ ਇਹਦੇ ਪਿੱਛੇ ਜਿਹੜੀ ਕਾਰਨ ਦੱਸਿਆ ਜੀ ਸਾਨੂੰ $800 ਦਿੰਦੇ ਆ ਮਹੀਨੇ ਦੇ ਠੀਕ ਹੈ ਤੇ ਇਹਦੇ ਵਿੱਚ ਮਤਲਬ ਇਹ ਗੱਲਾਂ ਜਿਹੜੀਆਂ ਨੇ ਸਟੇਜਾਂ ਦੇ ਉੱਤੇ ਪਬਲਿਕ ਨੂੰ ਦੱਸਣੀਆਂ, ਕੀਰਤਨ ਦੇ ਸਮੇਂ ਆਪਾਂ ਪਹਿਲਾਂ ਵੀ ਕੀਰਤਨ ਦੇ ਸਮੇਂ ਇਹ ਗੱਲਾਂ ਕਰਨੀਆਂ, ਲਾਈਵ ਕਰਨਾ, ਮਤਲਬ ਰੌਲਾ ਇਹ ਹੈ ਕਿ ਸਿੰਪਥੀ ਲੈਣੀ। ਇਹਦੇ ਵਿੱਚ ਸਿੰਪਥੀ ਹੋ ਸਕਦੀ ਹੈ ਮੇਰੀ, ਪਰ ਜਿਹੜੀ ਮੇਰੀ ਸਾਰਿਆਂ ਨਾਲੋਂ ਵੱਡੀ ਸਮੱਸਿਆ ਆਪਣੀ ਇਹ ਹੈ ਕਿ ਜਿਹੜਾ ਜਦੋਂ ਤਾਂ ਵੀਜ਼ੇ ਲਾਣੇ ਹੁੰਦੇ ਨੇ, ਕਿਉਂਕਿ ਅਸੀਂ ਪ੍ਰਬੰਧਕਾਂ ਦੇ ਵਿੱਚ ਰਹੇ ਹੁੰਦੇ, ਫਿਰ ਤਾਂ ਜੋ ਮਰਜ਼ੀ ਬਸ ਜੀ ਅਸੀਂ ਐਂ ਕਰਾਂਗੇ, ਅਸੀਂ ਓਂ ਕਰਾਂਗੇ, ਸਾਥੋਂ ਐਂ ਕਰ ਲਓ, ਅਸੀਂ ਓਂ ਕਰ ਲਓ, ਠੀਕ ਹੈ, ਵਾਅਦੇ ਸਾਰੇ ਹੀ ਹੈ। ਮੈਂ ਇਕੱਲਾ ਇਹ ਨਹੀਂ ਭਾਈਆਂ ਦੀ ਗੱਲ ਨਹੀਂ ਕਰ ਰਿਹਾ, ਗ੍ਰੰਥੀਆਂ ਦੀ ਗੱਲ ਨਹੀਂ ਕਰ ਰਿਹਾ, ਕਿਤੇ ਜੋਬ ਵੀ ਲੈਣੀ ਹੈ, ਆਪਾਂ ਵੀ ਕਿਤੇ ਜੋਬ ਲੈਣ ਜਾਂਦੇ ਹਾਂ ਜਾਂ ਸਾਡੇ ਕੋਲ ਜੋਬ ਲੈਣਾ ਹੁੰਦਾ, ਜੋਬ ਲੈਣ ਵੇਲੇ ਤਾਂ ਹਰ ਕੰਡੀਸ਼ਨ ਮਨਜ਼ੂਰ ਹੁੰਦੀ ਹੈ ਅਤੇ ਮੈਂ ਜੀ ਇੱਦਾਂ ਵੀ ਕਰੂੰਗਾ, ਮੈਂ ਓਂ ਵੀ ਕਰੂੰਗਾ, ਜਿੱਦਾਂ ਹੀ ਜੋਬ ਮਿਲਦੀ ਆ, ਜਿੰਨੀਆਂ ਉਹਨਾਂ ਨੇ ਮੰਨੀਆਂ ਹੁੰਦੀਆਂ ਉਹ ਸਾਰੀਆਂ ਹੀ ਮਤਲਬ ਉਹ ਕਰਨੀਆਂ ਹੀ ਨਹੀਂ ਹੈਗੀਆਂ, ਬਸ ਫਸ ਗਏ ਹੁਣ, ਪੈਰ ਫਸ ਗਏ ਹੁਣ ਆਪਾਂ ਕਰਨਾ, ਹੈ ਨਾ। ਇੱਕ ਤਾਂ ਸਾਰਿਆਂ ਨਾਲੋਂ ਵੱਡੀ ਸਮੱਸਿਆ ਇਹ ਹੈ। ਦੂਜੀ ਗੱਲ ਇਹ ਹੈ ਵੀ ਜਿਹੜੀ ਚਲੋ ਅਰੇਂਜਮੈਂਟ ਉਹਨਾਂ ਨੇ ਕੀਤੀ ਹੋਈ ਆ ਪੈਸਿਆਂ ਦੀ, ਅਕੋਮੋਡੇਸ਼ਨ ਵੀ ਜ਼ਿਆਦਾਤਰ ਗੁਰੂ ਘਰ ਦਿੰਦੇ ਨੇ, ਲੰਗਰ ਵੀ ਗੁਰੂ ਘਰ, ਫੂਡ ਦਾ ਵੀ ਕੋਸਟ ਗੁਰੂ ਘਰ ਦਿੰਦੇ ਨੇ, ਬਿਜਲੀ ਵੀ ਦਿੰਦੇ ਨੇ, ਫੋਨ ਵੀ ਦਿੰਦੇ ਨੇ, ਮੈਡੀਕਲ ਫੈਸਿਲਿਟੀਆਂ ਵੀ ਦਿੰਦੇ ਨੇ। ਜੇ ਇਹਨਾਂ ਦੇ ਖਰਚੇ ਕੋਲੋਂ ਦੇਣੇ ਹੋਣ, ਮਤਲਬ ਇੱਕ ਫੁੱਲ ਬੰਦਾ ਤਨਖਾਹ ਦੇ ਦੇਵੇ, ਉਹਨਾਂ ਨੂੰ ਕਹੋ ਵੀ ਭਾਈ ਤੁਸੀਂ ਆਪਣਾ ਘਰ ਕਿਰਾਏ 'ਤੇ ਲਓ, ਉੱਥੇ ਰਹੋ, ਆਪਣੀ ਕਾਰ ਵੀ ਲਓ, ਕਿਉਂਕਿ ਕਾਰ 'ਚ ਆਣਗੇ ਨਾ, ਗੁਰੂ ਘਰ ਤਾਂ ਕਾਰ ਦੀ ਲੋੜ ਨਹੀਂ ਪੈਣੀ, ਕਾਰ ਵੀ ਰੱਖੂੰਗੇ, ਲਾਇਸੈਂਸ ਵੀ ਰੱਖੂੰਗੇ, ਤੇਲ ਵੀ ਪਵਾਉਂਗੇ, ਬਿਜਲੀ ਦਾ ਬਿੱਲ ਵੀ ਦਊਂਗੇ, ਫੋਨ ਦਾ ਬਿੱਲ ਵੀ ਦਊਂਗੇ, ਇੰਟਰਨੈਟ ਦਾ ਬਿੱਲ ਵੀ ਦਊਂਗੇ, ਤਾਂ ਮੈਨੂੰ ਲੱਗਦਾ ਬਚ ਬਚਾ ਕੇ $800 ਹੀ ਬਚਦਾ ਆਮ ਬੰਦੇ ਨੂੰ ਜਿਹੜਾ ਆਮ ਜੋਬ ਵੀ ਕਰਦਾ, ਠੀਕ ਹੈ ਨਾ। ਸੋ ਗੁਰੂ ਘਰ ਸਾਰੀਆਂ ਫੈਸਿਲਿਟੀਆਂ ਪ੍ਰੋਵਾਈਡ ਕਰ ਰਿਹਾ, ਔਰ ਇਹ ਕੰਟਰੈਕਟ ਦੇ ਵਿੱਚ ਹੁੰਦਾ ਹੈ ਕਿ ਅਗਰ ਤੁਸੀਂ ਕਰ ਰਹੇ ਹੋ ਤਾਂ ਤੁਸੀਂ ਡਿਟੈਕਟ ਕਰ ਸਕਦੇ ਹੋ, ਕੋਈ ਇਹਦੇ ਵਿੱਚ ਇਲੀਗਲ ਵਾਲਾ ਕੰਮ ਹੈ ਨਹੀਂ, ਹੈ ਨਾ। ਸੋ ਇਹ ਗੱਲਾਂ ਸੋਚਣ ਸਮਝਣ ਦੀ ਲੋੜ ਹੈ ਕਿ ਦੂਜੀ ਗੱਲ ਜੇ ਸਮੱਸਿਆ ਹੈ ਤਾਂ 5-10 ਬੰਦੇ ਮੋਤਬਾਰ ਕਰਕੇ ਬੈਠ ਕੇ ਸਲਾਹ ਕਰ ਲਓ, ਨਹੀਂ ਪੁੱਗਦਾ ਤਾਂ ਜੋਬ ਛੱਡ ਦਿਓ, 6 ਮਹੀਨੇ ਦਾ ਕੰਟਰੈਕਟ ਤਾਂ ਛੱਡ ਦਿਓ, ਫਿਰ ਤੁਸੀਂ ਫਾਈਲਾਂ ਵੀ ਵਧਾਉਣੀਆਂ, ਫੈਮਿਲੀ ਵੀ ਮੰਗਾਉਣੀਆਂ, ਬੱਚਿਆਂ ਦੀਆਂ ਫੀਸਾਂ ਵੀ ਦੇਣੀਆਂ, ਉਹਨਾਂ ਦੇ ਰਿਹਾਇਸ਼ ਦਾ ਖਰਚਾ, ਉਹ ਵੀ ਸਾਰਾ ਸੰਗਤ 'ਤੇ, ਉਹ ਵੀ ਸਾਰਾ ਮਤਲਬ ਲੋਡ ਜਿਹੜਾ ਪੈਂਦਾ ਆ। ਜੇ ਤੁਹਾਨੂੰ ਇਹ ਫਾਈਨੈਂਸ਼ੀਅਲੀ ਗ੍ਰਸਤੀ ਦੇ ਖਰਚੇ ਜਾਂ ਨਹੀਂ ਮਨਜ਼ੂਰ ਹੈਗੇ ਜਾਂ ਨਹੀਂ ਤੁਹਾਡੇ ਪੂਰਨ ਹੁੰਦੇ, ਤਾਂ ਫਿਰ ਤੁਸੀਂ ਸਟੇਜ 'ਤੇ ਚੜ੍ਹ ਕੇ ਕਹਿੰਦੇ ਹੋ ਕਿ ਸਾਨੂੰ ਅਸੀਂ ਕੀਰਤਨ ਕਰਨਾ ਛੱਡਿਆ, ਮਤਲਬ ਸਿੱਖੀ ਸਿਰਫ ਇੰਨੀ ਕੇ ਰਹਿ ਗਈ, ਸਿਰਫ ਮਤਲਬ ਇੰਨੇ ਕੁ ਮਾਮਲੇ ਲਈ ਮਤਲਬ ਉਹ ਕੀਰਤਨ ਹੀ ਛੱਡਤਾ ਗੁਰੂ ਘਰ ਗੁਰੂ ਦਾ, ਤੇ ਉਹ ਇਹਦਾ ਮਤਲਬ ਉਹ ਤਾਂ ਡਿਜ਼ਰਵ ਹੀ ਨਹੀਂ ਸੀ ਕਰਦੇ, ਪਹਿਲੇ ਵੀ ਹੋਣੇ ਹੀ ਨਹੀਂ ਸੀ ਚਾਹੀਦੇ ਉਹ ਤਾਂ ਕੀਰਤਨ ਹੀ। ਜਦੋਂ ਇੱਕ ਇੱਕ ਤਾਂ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਜਾਂਦੀ ਹੈ, ਇੱਕ ਹੈ ਇੰਨੇ ਕੁ ਚੀਜ਼ ਪਿੱਛੇ ਅਸੀਂ ਜੀ ਕੀਰਤਨ ਹੀ ਛੱਡ ਦਿੱਤਾ, ਇਹ ਉਹਨਾਂ ਨੂੰ ਤਾਂ ਮੈਨੂੰ ਲੱਗਦਾ ਬਾਕੀ ਮਸਲੇ ਤਾਂ ਪੈਸੇ ਦੇਣ ਜਾਂ ਨਾ ਦੇਣ ਦੇ ਬਾਅਦ 'ਚ ਕਰਨੇ ਚਾਹੀਦੇ ਆ, ਅਕਾਲ ਤਖ਼ਤ ਸਾਹਿਬ ਛੱਡ ਕੇ ਸੱਦ ਕੇ ਉਹਨਾਂ ਨੂੰ ਤਨਖਾਹ ਲੈਣੀ ਚਾਹੀਦੀ ਹੈ ਬੰਦਿਆਂ ਨੂੰ ਵੀ ਤੁਸੀਂ ਇਹ ਕਿਉਂ ਕੀਤਾ ਇਹ ਕੰਮ।
ਉਹ ਤੇ ਗੁਰੂ ਸਾਹਿਬ ਵੇਲੇ ਵੀ ਇਸ ਤਰ੍ਹਾਂ ਹੋਇਆ ਨਾ, ਸੱਤਾ ਬਲਵੰਡ ਗੁਰੂ ਘਰ ਦੇ ਕੀਰਤਨੀਆਂ ਸੀਗੇ ਤੇ ਉਹ ਕੀਰਤਨ ਛੱਡ ਕੇ ਘਰ ਬਹਿ ਗਏ ਰੁੱਸ ਕੇ, ਤੇ ਉਹਨਾਂ ਨੂੰ ਮਨਾਉਣ ਗੁਰੂ ਸਾਹਿਬ ਆਪ ਵੀ ਗਏ, ਤੇ ਫਿਰ ਵੀ ਹੰਕਾਰ ਦੇ ਵਿੱਚ ਮੁੜ ਕੇ ਫਿਰ ਇਹੀ ਆ ਨਾ ਵੀ ਫਿਰ ਗੁਰੂ ਘਰ ਗੁਰੂ ਦੇ ਬਿਨਾਂ ਮਤਲਬ ਕਿਤੇ ਹੋਰ ਗਤੀ ਨੀ। ਇਹ ਹੁਣ ਜਿਹੜਾ ਹੰਕਾਰ ਜਾ ਕੇ ਕਹਿੰਦਾ ਮੈਂ ਕੀਰਤਨ ਛੱਡਿਆ, ਤੇ ਇਹਨੇ ਮਤਲਬ ਵੀ ਇਹਨੂੰ ਮਜਬੂਰੀ ਚ ਮੁੜ ਕੇ ਗੁਰੂ ਘਰ ਦੇ ਵਿੱਚ ਆਉਣਾ ਹੀ ਪੈਣਾ, ਇਹਨੂੰ ਕੀਰਤਨ ਕਰਨਾ ਹੀ ਪੈਣਾ ਜਿਹੜਾ ਵੀ।
ਤਾਂ ਜੀ ਦੂਜੀ ਗੱਲ ਇਹ ਹੈ ਵੀ ਮੈਂ ਇਹ ਸਮਝਦਾ ਹਾਂ, ਆਪਾਂ ਹੁਣ ਇਹਨੂੰ ਪਾਸੇ ਰੱਖੀਏ ਕਿ ਆਪਾਂ ਪਹਿਲਾਂ ਵੀ ਡਿਸਕਸ਼ਨ ਕੀਤੀ ਆ ਵੀ ਇਹ ਕੰਮ ਸੰਗਤ ਨੂੰ ਆਪ ਹੀ ਕਰਨੇ ਚਾਹੀਦੇ ਨੇ, ਕੀਰਤਨ ਵੀ ਸੰਗਤ ਨੂੰ ਹੀ ਆਉਣਾ ਚਾਹੀਦਾ ਹੈ, ਟਹਿਲ ਸੇਵਾ ਵੀ ਸੰਗਤ ਨੂੰ ਹੀ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਆਸਟ੍ਰੇਲੀਆ ਦੇ ਪਹਿਲੇ ਗੁਰੂ ਘਰਾਂ ਦੇ ਵਿੱਚ ਸੰਗਤ ਹੀ ਕਰਦੀ ਹੁੰਦੀ ਸੀ। ਇਹ ਰੁਝਾਨ 2000 ਤੋਂ ਬਾਅਦ ਸ਼ੁਰੂ ਹੋਇਆ ਜਦੋਂ ਵੀਜ਼ੇ ਲੱਗਣੇ ਸ਼ੁਰੂ ਹੋਏ, ਪਹਿਲਾਂ ਹੁਣ ਤੁਸੀਂ ਖੁਦ ਜਾਣਦੇ ਹੋ ਸਰਦਾਰ ਤੇਜਾ ਸਿੰਘ ਗਰੇਵਾਲ ਬਲਬੁਲਗੇ, ਭਾਈ ਨਿਰਮਲ ਸਿੰਘ 55 ਸਾਲ ਹੋ ਗਏ ਉਹਨਾਂ ਨੂੰ ਸੇਵਾ ਕਰਦਿਆਂ ਨੂੰ ਨਿਸ਼ਕਾਮ, ਠੀਕ ਹੈ, ਡਾਕਟਰ ਮੋਰ, ਅਸੀਂ ਸਾਰੇ ਕੀਰਤਨ ਸਿੱਖਿਆ ਅਸੀਂ ਕਰਦੇ ਹੁੰਦੇ ਸੀ, ਅਸੀਂ 10-15 ਜਣੇ ਕੀਰਤਨ ਕਰਦੇ ਹੁੰਦੇ ਸੀਗੇ, ਸਾਨੂੰ ਤਾਂ ਟਾਈਮ ਨਹੀਂ ਸੀ ਸਾਡਾ ਪੂਰਾ ਹੁੰਦਾ, ਸਾਰਾ ਕੁਛ ਸੰਗਤ ਕਰਦੀ ਹੁੰਦੀ ਸੀ, ਟਹਿਲ ਸੇਵਾ ਵੀ ਸੰਗਤ ਕਰਦੀ ਹੁੰਦੀ ਸੀ। ਜਦੋਂ ਦੇ ਸਾਡੇ ਗ੍ਰੰਥੀ ਸਿੰਘ ਆਉਣ ਲੱਗੇ ਆ ਉਹ ਕੀਰਤਨ ਦੀਆਂ ਕਲਾਸਾਂ ਵੀ ਬੰਦ ਹੋ ਗਈਆਂ, ਸਿੱਖਣੋਂ ਵੀ ਲੋਕ ਬੰਦ ਹੋ ਗਏ, ਸੇਵਾ ਕਰਨ ਨੂੰ ਵੀ ਬੰਦ ਹੋ ਗਏ, ਹੈ ਨਾ। ਅਤੇ ਉਹਨਾਂ ਨੇ ਮਤਲਬ ਉਹਨੂੰ ਹੋਰ ਵਧਾਉਣਾ ਸੀ ਪਰ ਉਹ ਘਟਣ ਲੱਗ ਪਿਆ ਕੰਮ, ਸੋ ਉਹ ਕੰਮ ਤਾਂ ਪਿੱਛੇ ਨੂੰ ਜਾ ਰਿਹਾ, ਸੰਗਤ ਨੂੰ ਤਾਂ ਇਹ ਸਕਿੱਲ ਅਲੋਪ ਹੋ ਗਿਆ ਸੰਗਤ ਦੇ ਵਿੱਚ ਤਾਂ ਇਹ ਕੰਮ। ਸੋ ਮੈਂ ਇਹ ਤੱਕਦਾ ਹਾਂ ਕਿ ਇਹਦੇ ਜਿਹੜੇ ਨੈਗੇਟਿਵ ਪੱਖ ਹੈ ਉਹ ਵੀ ਉਜਾਗਰ ਕਰਨੇ ਚਾਹੀਦੇ ਆ, ਕਿ ਕੀ ਕਿਤੇ ਗ੍ਰੰਥੀ ਸਿੰਘ ਜਿਹੜੇ ਆ ਉਹ ਜਾਣ ਬੁੱਝ ਕੇ ਤਾਂ ਨਹੀਂ ਸੰਗਤ ਨੂੰ ਇਲਿਟਰੇਟ ਰੱਖਣਾ ਚਾਹੁੰਦੇ, ਕਿਉਂਕਿ ਉਹਨਾਂ ਨੂੰ ਡਰ ਲੱਗਦਾ ਕਿ ਜੇ ਇਹ ਕਰਨ ਲੱਗ ਪਏ ਤਾਂ ਸਾਨੂੰ ਕਿਹਨੇ ਪੁੱਛਣਾ ਹੈ। ਇਹ ਵੀ ਇੱਕ ਵੱਡਾ ਇਹ ਵੀ ਹੋ ਸਕਦਾ
ਹੋ ਸਕਦਾ ਤੇ ਕਿਉਂਕਿ ਹੁਣ ਜਦ ਤੁਹਾਨੂੰ ਪਤਾ ਹੈ ਵੀ ਪਹਿਲਾ ਸਿਸਟਮ ਠੀਕ ਸੀਗਾ ਤੇ ਹੁਣ ਵਾਲਾ ਗਲਤ ਹੋ ਗਿਆ ਤੇ ਹੁਣ ਵਾਲੇ ਦੀਆਂ ਗਲਤੀਆਂ ਦੂਰ ਕਰੋ, ਜੇ ਉਹ ਦਰੁਸਤ ਨਹੀਂ ਹੁੰਦਾ ਤੁਹਾਡੀ ਸੋਚ ਅਨੁਸਾਰ ਤੇ ਫਿਰ ਪਹਿਲੇ ਸਿਸਟਮ ਤੇ ਚਲੇ ਜਾਓ।
ਨਹੀਂ ਉਹ ਜਾਣਾ ਚਾਹੀਦਾ, ਮੈਂ ਕਹਿੰਦਾ ਜਾਣਾ ਚਾਹੀਦਾ, ਪਰ ਜਿਹੜੇ ਕਮਿਟਮੈਂਟ ਹੈ ਮਤਲਬ ਸੰਗਤ ਜ਼ਿਆਦਾ ਇਕੱਠੀ ਰੱਖਣੀ ਉਹ ਜੇ ਆਪਾਂ ਕੋਈ ਪ੍ਰੋਫੈਸ਼ਨਲ ਬੰਦਾ ਸੱਦ ਲੈਂਦੇ ਹਾਂ ਵੀ ਤੂੰ ਭਾਈ ਸਾਨੂੰ ਹੋਰ ਵਧੀਆ ਕੀਰਤਨ ਸਿਖਾ, ਸਾਨੂੰ ਸੇਵਾ ਕਰਨੀ ਸਿਖਾ ਲਓ, ਠੀਕ ਹੈ, ਸੰਗਤ ਨੂੰ ਜੋੜੋ ਨਾਲ, ਤੇ ਉਹ ਜੋੜਨ ਦੀ ਬਜਾਏ ਹੈਂ ਸੰਗਤ ਘਟਣ ਲੱਗ ਜਾਵੇ, ਇੱਥੇ ਥੋੜ੍ਹਾ ਚਿੰਤਨ ਕਰਨਾ ਬਣਦਾ ਆ ਵੀ
ਵੈਸੇ ਹਾਂ ਜਿਹੜਾ ਤੁਹਾਡਾ ਵੀ ਜਿਸ ਵਿਚਾਰ ਨੂੰ ਲੈ ਕੇ ਸੰਗਤ ਤੇ ਪ੍ਰਬੰਧਕ ਪ੍ਰੋਫੈਸ਼ਨਲ ਬੰਦੇ ਨੂੰ ਸੱਦਦੇ ਆ ਉਹ ਪ੍ਰੋਫੈਸ਼ਨਲ ਬੰਦਾ ਆਣ ਕੇ ਮੈਜੋਰਟੀ ਉਹਨਾਂ ਦੇ ਵਿੱਚੋਂ, ਸਾਰੇ ਨਹੀਂ ਹੁੰਦੇ, ਮੈਜੋਰਟੀ ਉਹਨਾਂ ਦੇ ਵਿੱਚੋਂ ਉਸ ਡਿਊਟੀ ਤੇ ਪੂਰੇ ਨਹੀਂ ਉਤਰਦੇ,
ਪੂਰੇ ਨਹੀਂ ਉਤਰਦੇ, ਸਹੀ
ਲਾਭ ਲਾਭ ਨਹੀਂ ਹੁੰਦਾ, ਲਾਭ ਦੀ ਬਜਾਏ ਸੰਗਤ ਦੇ ਵਿੱਚ ਸਗੋਂ ਦਫੇੜ ਪੈਦਾ ਹੋ ਜਾਂਦਾ ਆ ਤੇ ਧੜੇਬੰਦੀ ਬਣ ਜਾਂਦੀ ਆ। ਤੇ ਪਰ ਮੈਂ ਇੱਕ ਵਾਰੀ ਇੱਕ ਗੁਰਦੁਆਰੇ ਕਹਿੰਦੇ ਗ੍ਰੰਥੀ ਆ ਗਿਆ ਕਰ ਗਿਆ, ਉਹ ਮੈਂ ਕਿਹਾ ਵੀ ਤੁਸੀਂ ਜ਼ਮੀਨਾਂ ਜਾਂ ਫਾਰਮਾਂ ਦੇ ਮਾਲਕ ਇੱਥੇ ਰਹਿੰਦੇ, PR ਤੁਹਾਡਾ, ਸਾਰਾ ਕੁਝ ਘਰ ਆਪਣੇ, ਕਾਰਾਂ, ਬੱਚੇ ਪਰ ਸਕੂਲਾਂ 'ਚ ਪੜ੍ਹਦੇ, ਤੇ ਉਹ ਇੱਕ ਬੰਦਾ ਜਿਹੜਾ ਆਉਂਦਾ ਤੁਹਾਡੇ ਰਹਿਮੋ ਕਰਮ ਤੇ ਆਉਂਦਾ, ਉਹ ਤੁਹਾਡੇ ਤੁਹਾਡੇ ਚੁਆਂਤੀ ਲਾ ਕੇ ਕਿਵੇਂ ਦਫੇੜ ਪਾ ਜਾਂਦਾ? ਇਹ ਤਾਂ ਮਤਲਬ ਦਫੇੜ ਦੀ ਅੱਗ ਪਹਿਲਾਂ ਤੁਹਾਡੇ ਅੰਦਰ ਹੈਗੀ ਸੀਗੀ, ਉਹਨੇ ਆਣ ਕੇ ਸਿਰਫ ਇੱਕ ਤੀਲੀ ਲਾਈ ਆ ਤੇ ਉਹ ਅੱਗ ਦੇ ਭਾਂਬੜ ਵੱਜ ਗਏ, ਤੁਸੀਂ ਧੜੇਬੰਦੀ ਬਣ ਗਈ।
ਠੀਕ ਤਾਂ ਜੀ, ਆਪਾਂ ਨੂੰ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਵੀ ਆ ਗਏ ਨੇ, ਸਮੇਂ ਦਾ ਪਤਾ ਨਹੀਂ ਲੱਗਾ, 2-3 ਮਸਲੇ ਹੋਰ ਰਹਿ ਗਏ ਨੇ ਉਹ ਆਪਾਂ ਆਉਣ ਵਾਲੇ ਹਫ਼ਤੇ 'ਚ ਕਰਾਂਗੇ। ਸੋ ਬਹੁਤ ਬਹੁਤ ਧੰਨਵਾਦ, ਹੁਣ ਆਪਾਂ ਲਈਏ ਇਜਾਜ਼ਤ, ਅਤੇ ਨਵੇਂ ਸਾਲ ਦੀਆਂ ਤੁਹਾਨੂੰ ਵੀ ਮੁਬਾਰਕਾਂ ਬਹੁਤ ਇੱਕ ਵਾਰੀ ਫਿਰ।
ਧੰਨਵਾਦ ਜੀ, ਅਤੇ ਮਹਾਰਾਜ ਸਾਰੇ ਸਰੋਤਿਆਂ ਨੂੰ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ਣ, ਔਰ ਇਹ ਨਵਾਂ ਸਾਲ ਸੁਹੰਡਣਾ ਹੋਵੇ ਅਤੇ ਆਪਾਂ ਫਿਰ ਅਗਲੇ ਵੀਕ ਗੁਰੂ ਨੇ ਚਾਹਿਆ ਇਸ ਤਰ੍ਹਾਂ ਹੀ ਸਰੋਤਿਆਂ ਦੇ ਤੁਹਾਡੇ ਰਾਹੀਂ ਰੂਬਰੂ ਹੋਣ ਦਾ ਯਤਨ ਕੀਤਾ ਜਾਵੇਗਾ। ਫਤਿਹ ਗਜਾਈਏ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਸਤਿਕਾਰਯੋਗ ਗਿਆਨੀ ਸੰਤੋਖ ਸਿੰਘ ਜੀ, ਅਤੇ ਸਾਡੇ ਨਾਲ ਕੁਲਦੀਪ ਸਿੰਘ ਜੌਹਲ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ, ਅਤੇ ਸ਼ੈਰੀ ਰਮਨਦੀਪ ਜੀ, ਹਾਂਜੀ ਭਾਅ ਜੀ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਅਤੇ ਕਹਿੰਦੇ ਕਾਫੀ ਕੁਝ ਸਿੱਖ ਰਹੇ ਹਾਂ, ਨਹੀਂ ਅਸੀਂ ਤੁਹਾਡੇ ਤੋਂ ਵੀ ਸਿੱਖਣਾ ਹੈ, ਅਤੇ ਬਹੁਤ ਬਹੁਤ ਧੰਨਵਾਦ, ਨਵਾਂ ਸਾਲ ਤੁਹਾਨੂੰ ਵੀ ਮੁਬਾਰਕਾਂ, ਅਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਹਰਜਿੰਦਰ ਘੁੰਮਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਜਦੋਂ ਮਾੜਾ ਟਾਈਮ ਹੋਵੇ ਤਾਂ ਊਂਟ ਤੇ ਚੜੇ ਨੂੰ ਵੀ ਕੁੱਤਾ ਵੱਢ ਜਾਂਦਾ ਹੈ, ਲੋੜ ਵੇਲੇ ਸਭ ਕੁਝ ਮੰਨ ਲੈਂਦਾ, ਬਾਅਦ ਵਿੱਚ ਆਕੜ ਆ ਜਾਂਦਾ ਹੈ। ਹਾਂਜੀ, ਇਹ ਥੋੜ੍ਹੀ ਸਮੱਸਿਆ ਆ ਰਹੀ ਹੈ, ਅਤੇ ਸਟੇਜਾਂ 'ਤੇ ਚੜ੍ਹ ਕੇ ਫੇਸਬੁੱਕਾਂ 'ਤੇ ਬਦਨਾਮ ਕਰਕੇ ਸਿਸਟਮ ਨੂੰ, ਗੁਰੂ ਘਰਾਂ ਨੂੰ, ਅਤੇ ਬਜਾਏ ਕਿ ਸੰਵਾਦ ਦੇ ਨਾਲ ਗੱਲ ਕਰਨੀ, ਬੈਕਗਰਾਊਂਡ ਦੇ ਵਿੱਚ ਗੱਲ ਕਰਨੀ, ਅਤੇ ਫਿਰ ਛੱਡ ਜਾਣਾ, ਅਸੀਂ ਜੀ ਛੱਡਿਆ, ਇਹ ਤਾਂ ਮੈਂ ਬੇਨਤੀ ਕਰੂੰਗਾ ਇਹਨਾਂ ਨੂੰ ਤਲਬ ਕੀਤਾ ਜਾਵੇ ਅਕਾਲ ਤਖਤ ਸਾਹਿਬ 'ਤੇ, ਅਤੇ ਇਹਨਾਂ ਤੋਂ ਜਸਟੀਫਿਕੇਸ਼ਨ ਮੰਗੀ ਜਾਵੇ ਕਿਉਂ ਕਿਉਂ ਛੱਡਣਾ, ਸਿਰਫ ਇੰਨੀ ਕੁ ਸਿੱਖੀ ਹੈ, ਇੰਨੀ ਕੁ ਪੱਕੀ ਸਿੱਖੀ ਇਹਨਾਂ ਦੀ, ਅਤੇ ਗਲਤ ਰੁਝਾਨ ਹੈ ਇਹ ਔਰ ਨਿੰਦਣਯੋਗ ਹੈ। ਅਤੇ ਚਲੋ, ਉਹ ਮੈਂ ਇਹ ਨਹੀਂ ਕਹਿੰਦਾ ਪ੍ਰਬੰਧਕ ਦਰੁਸਤ ਹੋਣਗੇ, ਪਰ ਇਹਦਾ ਐਕਸ਼ਨ ਬੜਾ ਗਲਤ ਸੀਗਾ। ਮੇਰੇ ਨਾਲ ਹੁਣ ਸਾਡੇ ਸਤਿਕਾਰਯੋਗ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਜੁੜ ਰਹੇ ਨੇ ਮੈਲਬਨ ਤੋਂ, ਮੈਂ ਉਹਨਾਂ ਦਾ ਸਵਾਗਤ ਕਰਦਾ। ਡਾਕਟਰ ਸਾਹਿਬ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਸਰੋਤਿਆਂ ਨੂੰ ਤੁਹਾਡੇ ਸਮੇਤ ਲੱਖ ਲੱਖ ਨਵੇਂ ਸਾਲ ਦੀਆਂ ਵਧਾਈਆਂ ਹੋਣ ਜੀ, ਸਾਰੇ ਖੁਸ਼ੀਆਂ ਮਾਣਨ, ਸੁਖੀ ਰਹਿਣ, ਸਾਰੇ ਪਰਮਾਤਮਾ ਸਭ ਦੀ ਇੱਛਾਵਾਂ ਪੂਰੀਆਂ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਸੋ ਸਿਹਤ ਕਿੱਦਾਂ, ਪਿਛਲੇ ਹਫ਼ਤੇ ਡਾਊਨ ਹੋ ਗਿਆ ਸੀ?
ਸਿਹਤ ਠੀਕ ਹੈ, ਸਿਹਤ ਠੀਕ ਹੈ, ਹੁਣ
ਠੀਕ ਹੈ,
ਸੈਰ ਸ਼ੁਰੂ ਕਰ ਲਈ ਦੀ, ਹੁਣ ਫਿਰ ਸ਼ੁਰੂ ਕਰਤੀ ਹੈ।
ਮੈਲਬਨ ਦਾ ਮੌਸਮ ਬੜਾ ਹੋਰ ਤਰ੍ਹਾਂ ਦਾ ਆ, ਤੇ ਚਲੋ ਸਿਆਲਾ ਨੂੰ
ਕੋਈ ਵਾਇਰਸ ਹੀ ਇਹੋ ਜਿਹੀ ਫੈਲੀ ਹੋਈ ਹੈ ਇੱਥੇ, ਇਹ ਨਹੀਂ ਮੈਂ ਹੀ ਆ, ਤਾਂ ਤਕਰੀਬਨ ਸਾਰਿਆਂ ਨੂੰ ਇੱਕ ਇੱਕ ਵਾਰੀ ਪ੍ਰਸ਼ਾਦਾ ਮਿਲ ਚੁੱਕਿਆ ਇਹਦਾ।
ਅੱਛਾ, ਤੇ ਡਾਕਟਰ ਸਾਹਿਬ ਖੇਤੀਬਾੜੀ ਨਾਲ ਸੰਬੰਧਿਤ ਬੜੀਆਂ ਖਬਰਾਂ ਆ ਰਹੀਆਂ ਨੇ, ਬੜਾ ਕੁਛ ਹੋ ਰਿਹਾ, ਤੇ ਦੁਨੀਆਂ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਨੇ, ਤੇ ਜਿਹੜੇ ਚਲੰਤ ਪ੍ਰੋਟੈਸਟ ਚੱਲ ਰਹੇ ਨੇ ਉਹਨਾਂ ਦੇ ਵਿੱਚ ਇੰਗਲੈਂਡ ਦੇ ਵਿੱਚ ਬੜਾ ਮਸ਼ਹੂਰ ਪ੍ਰੋਟੈਸਟ ਚੱਲ ਰਿਹਾ, ਜਿਸ ਦੇ ਵਿੱਚ ਮਤਲਬ ਇੱਕ ਬੜੇ ਮਸ਼ਹੂਰ ਐਕਟਰ ਜਰਮੀ ਜੋ ਕਿ ਕਿਸਾਨ ਬਣ ਗਏ ਸੀ 5-7 ਸਾਲ ਪਹਿਲਾਂ, ਉਹਨਾਂ ਨੇ ਬੜਾ ਵੱਡਾ ਰੋਲ ਅਦਾ ਕੀਤਾ ਅਤੇ ਉਹਨਾਂ ਦਾ ਪੰਗਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਟ੍ਰੈਮਰ ਨਾਲ ਪਿਆ ਆ, ਅਤੇ ਰੌਲਾ ਸੀਗਾ ਇੰਟਰ ਜਨਰੇਸ਼ਨਲ ਜਿਹੜੀ ਟ੍ਰਾਂਸਫਰ ਹੁੰਦੀ ਆ ਵਿਰਾਸਤੀ ਜਿਹੜੀ ਪ੍ਰੋਪਰਟੀ ਆ ਫਾਰਮਿੰਗ ਦੀ, ਉਹਦੇ 'ਤੇ ਟੈਕਸ ਲਾਉਣ ਦਾ ਮਸਲਾ ਸੀ ਕਿ ਜਿਹਦੀ 1 ਮਿਲੀਅਨ ਤੋਂ ਵੱਧ ਪ੍ਰੋਪਰਟੀ ਆ ਜਦੋਂ ਉਹਦੇ ਬੱਚਿਆਂ ਨੂੰ ਜਾਊਗੀ ਤਾਂ ਉੱਤੇ ਸ਼ਾਇਦ 20% ਟੈਕਸ ਲੱਗੇਗਾ। ਸੋ ਜਾਣੀ ਕਿ $2 ਲੱਖ ਦੇਣਾ ਪਊਗਾ ਬੱਚਿਆਂ ਨੂੰ ਆਪਣੇ ਬਾਪ ਦੀ ਪ੍ਰੋਪਰਟੀ ਲੈਣ ਦੇ ਵੇਲੇ, ਅਤੇ ਉਹ ਉਹਦੇ ਨਾਲ ਸੰਬੰਧਿਤ ਕਾਫੀ ਮਤਲਬ ਰੌਲਾ ਪਿਆ ਕਿ ਇਹਨਾਂ ਨੇ ਜੀ ਇਹ ਵੇਚਣਾ ਆ, ਟੈਕਸ ਗ੍ਰੈਬ ਕਰ ਰਹੇ, ਫਿਰ ਤੋੜਨਗੇ, ਫਿਰ ਇਹਨਾਂ ਦੇ ਘਰ ਬਣਾਉਣਗੇ, ਫਿਰ ਉਹ 'ਚੋਂ ਪੈਸੇ ਕਮਾਉਣਗੇ, ਹੈ ਨਾ। ਸੋ ਫਾਰਮਰਾਂ ਦੇ ਉੱਤੇ ਤਾਂ ਪਹਿਲਾਂ ਹੀ ਬੜਾ ਮਤਲਬ ਲੋਡ ਪਿਆ ਹੋਇਆ, ਆਮਦਨਾਂ ਬੜੀਆਂ ਘੱਟ ਰਹੀਆਂ ਨੇ, ਕੰਪੀਟੀਸ਼ਨ ਵੱਧ ਰਿਹਾ, ਅਤੇ ਉਹਦੇ ਵਿੱਚ ਬੜਾ ਪ੍ਰੋਟੈਸਟ ਹੋਇਆ ਅਤੇ ਉਹ ਹੁਣ ਨਾ ਇੱਕ ਤਰ੍ਹਾਂ ਨਾਲ ਉਹਨੂੰ ਵਾਈਟ ਵਾਸ਼ ਕੀਤਾ ਜਾ ਰਿਹਾ, ਇੱਕ ਮਿਲੀਅਨ ਤੋਂ 3 ਮਿਲੀਅਨ ਪਾਉਂਡ ਕਰ ਦਿੱਤੀ ਗਈ ਆ, ਅਤੇ ਹੌਲੀ ਹੌਲੀ ਇਹ ਮੈਨੂੰ ਲੱਗਦਾ ਅੰਡਰ ਕਾਰਪਟ ਹੀ ਜਾਣਾ ਹੈ। ਅਤੇ ਦੂਜਾ ਪ੍ਰੋਟੈਸਟ ਤੁਸੀਂ, ਤੁਹਾਡੀ ਕੀ ਟਿੱਪਣੀ ਇਹਦੇ ਬਾਰੇ?
ਸਿੱਧੂ ਸਾਹਿਬ, ਇਹ ਇਕੱਲੇ ਇੰਗਲੈਂਡ 'ਚ ਹੀ ਨਹੀਂ, ਵਰਤਾਰਾ ਜਿਹੜਾ ਲੱਗਦਾ ਵੀ ਸਾਰੀ ਦੁਨੀਆ 'ਚ ਇਸ ਵੇਲੇ ਵਰਲਡ ਬੈਂਕ ਜਿਹੜਾ ਆ ਉਹ ਇਹਨੂੰ ਉਤਸ਼ਾਹਿਤ ਕਰ ਲਿਆ ਕਿ ਜਿਹੜੀ ਪਿੰਡੂ ਪਾਪੂਲੇਸ਼ਨ ਹੈ ਇਹਨੂੰ ਮਾਈਗ੍ਰੇਟ ਕਰਕੇ ਇੰਡਸਟਰੀ ਵੱਲ ਅਤੇ ਸ਼ਹਿਰਾਂ ਵੱਲ ਲਿਆਂਦਾ ਜਾਵੇ, ਕਿ ਐਗਰੀਕਲਚਰ 'ਤੇ ਸਥਾਨਕ ਲੋਕ ਜਿਹੜੇ ਆ ਉਹ ਸਾਰੀ ਜ਼ਮੀਨ ਸੰਭਾਲ ਲੈਣ। ਇਹ ਸਾਰੇ ਜਿਹੜੀ ਇੱਥੇ ਵੀ ਆਪਣੀ ਚੱਲਦੀ ਸੀ ਪੰਜਾਬ ਦੇ ਵਿੱਚ ਵੀ ਅਕੁਆਇਰ ਕਰਨੀ ਹੈ ਜ਼ਮੀਨ, ਉਹ ਵੀ ਇਸੀ ਵਰਲਡ ਬੈਂਕ ਦੇ ਇਸ਼ਾਰੇ 'ਤੇ ਚੱਲਦੀ ਸੀ ਵੀ ਇਹਨਾਂ ਨੂੰ ਜਿਹੜਾ ਆ ਇੰਡਸਟਰੀ 'ਚ ਪਾਓ, ਖੇਤੀ ਜਿਹੜੀ ਹੈ ਘਾਟੇ ਦਾ ਸੌਦਾ, ਜਾਣ ਬੁੱਝ ਕੇ ਸਾਰੀ ਦੁਨੀਆ 'ਤੇ ਇਹ ਇਹ ਪ੍ਰਚਲਿਤ ਕੀਤਾ ਗਿਆ ਆ। ਇੰਗਲੈਂਡ ਵਿੱਚ ਵੀ ਸੀ, ਹੁਣ ਕਿੰਨੀ ਆਮਦਨ ਜਿਹੜੀ ਆ 1/3 ਹਿੱਸਾ ਜਿਹੜੀ ਆ ਫਾਰਮਰ ਜਿਹੜੇ ਆ ਉਹਨਾਂ ਦੀ ਆਮਦਨ ਕਿੰਨੀ ਹੋਈ ਆ ਕਿ ਆਪਣੇ ਪਰਿਵਾਰ ਵੀ ਨਹੀਂ ਪਾਲ ਸਕਦੇ।
ਡਾਕਟਰ ਸਾਹਿਬ, ਜਿਵੇਂ ਕਾਰਪੋਰੇਟ ਜ਼ਮੀਨਾਂ ਖਰੀਦ ਰਹੇ ਨੇ, ਔਰ ਤੁਹਾਨੂੰ ਪਤਾ ਸਾਰਿਆਂ ਨੂੰ ਵੱਡੀ ਜਿਹੜੀ ਜ਼ਮੀਨ ਦੀ ਖੇਪ ਖਰੀਦੀ ਆ ਉਹ ਮਾਈਕਰੋਸਾਫਟ ਦੇ ਫਾਊਂਡਰ ਬਿਲ ਗੇਟ ਨੇ ਲਈ ਆ। ਹੁਣ ਬਿਲ ਗੇਟ ਦਾ ਖੇਤੀ ਨਾਲ ਕੀ ਸੰਬੰਧ ਹੈ? ਕੁਛ ਵੀ ਨਹੀਂ, ਉਹਦੇ ਕੋਲ ਤਾਂ ਪੈਸਾ ਆ, ਸੋ ਉਹ ਜ਼ਮੀਨਾਂ ਖਰੀਦੀ ਜਾ ਰਿਹਾ ਵਾਧੂ ਪੈਸੇ ਨਾਲ, ਅਤੇ ਉਹ ਹੌਲੀ ਹੌਲੀ ਉਹੀ ਪੋਲਿਸੀਆਂ ਬਣਵਾਉਂਦੇ ਆ ਸਾਰੀਆਂ। ਉਹ ਵਰਲਡ ਇਕਨੋਮਿਕ ਫੋਰਮ ਦੇ ਵਿੱਚ ਵੀ ਆ, ਟੀਕੇ ਵੀ ਦੁਨੀਆ ਦੇ ਉਹੀ ਲਵਾਉਂਦੇ ਆ, ਕੋਵਿਡ ਦੇ ਟੀਕੇ ਵੀ ਉਹਨੇ ਲਵਾਏ, ਟੀਕਾ ਦੁਨੀਆ ਨੂੰ ਲਾਇਆ ਟੀਕਾ, ਉਹ ਕਿੰਨੇ ਬਿਲੀਅਨ ਡਾਲਰ
ਨਹੀਂ, ਸਾਰੇ ਬੇਕਾਰ ਕਰਕੇ ਰੱਖਤੇ ਜੀ।
ਹਾਂ, ਤੇ ਉਹਦੇ ਸਾਈਡ ਇਫੈਕਟ ਹਜੇ
ਤੱਕ 100% ਮੇਰੇ ਟੈਸਟ 100% ਸਹੀ ਸੀ, ਬਿਲਕੁਲ ਕੋਈ ਨੁਕਸ ਨਹੀਂ ਸੀ ਮੇਰੇ, ਨਾ ਕਿਡਨੀ ਚ, ਨਾ ਬਲੱਡ ਪ੍ਰੈਸ਼ਰ ਚ, ਕਿਸੇ ਕਿਸਮ ਦਾ ਨੁਕਸ ਨਹੀਂ ਸੀ। ਜਦੋਂ ਤੀਜੀ ਡੋਜ਼ ਲਵਾ ਲਈ ਉਸੇ ਵੇਲੇ ਮਸਲ ਪੇਨ ਸ਼ੁਰੂ ਹੋਣੇ ਹੋ ਗਏ ਜਿਹੜੇ ਅੱਜ ਤੱਕ ਹੋਈ ਚਲੇ ਜਾਂਦੇ ਆ। ਔਰ ਇਹ ਮੇਰੀ ਇਕੱਲੇ ਦੀ ਪ੍ਰੋਬਲਮ ਨਹੀਂ, ਇਹ ਤਕਰੀਬਨ ਬਹੁਤਿਆਂ ਨੂੰ, ਆਪਾਂ ਇਹਨੂੰ ਜਨਰਲਾਈਜ਼ ਕਰ ਸਕਦੇ, ਸਾਰਿਆਂ ਦੀ ਪ੍ਰੋਬਲਮ ਹੈ,
ਸਾਰਿਆਂ ਨੂੰ ਕੋਈ ਨਾ ਕੋਈ,
ਜਿਹਨਾਂ ਨੂੰ ਵੀ ਵੈਕਸੀਨ ਜਾਂ ਇਲ ਇਫੈਕਟ ਹੋਇਆ ਹੀ ਹੋਇਆ ਵੈਕਸੀਨ ਦਾ।
ਸੋ
ਇਹ ਪੈਸਾ ਕਮਾਉਣ ਦਾ ਇਹਨਾਂ ਦਾ ਢੰਗ ਹੈ ਜੀ।
ਦੂਜੇ ਪਾਸੇ ਜਿਹੜੀ ਕੈਨੇਡਾ ਦੀ ਸਾਰਿਆਂ ਨੂੰ ਵੱਡੀ ਟਰਾਂਸਪੋਰਟ ਮਤਲਬ ਕੰਪਨੀ ਹੈ ਉਹ ਬਿਲ ਗੇਟ ਦੀ ਹੈ, ਠੀਕ ਹੈ, ਟਰਾਂਸਪੋਰਟ ਵੀ ਉਹਨਾਂ ਦਾ ਹੀ, ਐਗਰੀਕਲਚਰ ਵੀ ਉਹਨਾਂ ਦਾ ਹੀ, ਅਤੇ ਹੌਲੀ ਹੌਲੀ ਕੀ ਹੈ ਜਿਹੜੇ ਸਮਾਲ ਫਾਰਮਰ ਹੈ ਉਹਨਾਂ ਨੂੰ ਇਹਨਾਂ ਨੇ ਖੁੱਡੇ ਲੈਣ ਲਾ ਰਹੇ ਨੇ, ਲਾ ਵੀ ਦਿੱਤਾ ਆ। ਹੁਣ ਤੁਹਾਨੂੰ ਆਸਟ੍ਰੇਲੀਆ ਦੀ ਐਗਜ਼ਾਮਪਲ ਦੱਸ ਦਿੰਦੇ ਹਾਂ ਕਿ ਇੱਥੇ ਜੇ ਮੀਡੀਅਮ ਟਾਈਪ ਫਾਰਮ ਚਲਾਉਣਾ ਹੈ, ਸਮਾਲ ਮੀਡੀਅਮ, ਤਾਂ 35-40 ਹਜ਼ਾਰ ਦਾ ਇੰਸ਼ੋਰੈਂਸ ਹੈ, ਫਿਰ ਜਿਹੜੀ ਕੰਪਲਾਇੰਸ ਹੈ, ਆਹ ਸਰਟੀਫਿਕੇਟ ਚਾਹੀਦਾ, ਉਹ ਚਾਹੀਦਾ, 15,000 ਉੱਤੇ ਖਰਚਾ ਆ, ਠੀਕ ਹੈ, ਅਤੇ ਫਿਰ ਜਿਹੜੀਆਂ ਵੇਜਿਸ ਵਗੈਰਾ ਦੇ ਆ ਉਹ 10-15 ਹਜ਼ਾਰ ਉਹਦਾ, ਮਤਲਬ ਘੱਟੋ ਘੱਟ $60,000-65,000 ਤੁਹਾਡਾ, ਮਤਲਬ ਤੁਸੀਂ ਲੱਖ ਹੀ ਰੱਖੋ ਸਾਰੇ ਰੇਟ ਰੂਟ ਦੇ ਕੇ, ਵੀ $1,00,000 ਤਾਂ ਵਾਜਮੀ ਕੋਸਟ ਹੈ, ਸਿਰਫ ਤੁਹਾਨੂੰ ਜ਼ਮੀਨ ਰੱਖਣ ਦੀ ਕੋਸਟ ਆ ਜਾਂਦੀ ਆ, ਫਾਰਮ ਰੱਖਣ ਦੀ। ਸੋ ਇਹੀ ਜਿਹੜਾ $1,00,000 ਹੈ ਇੱਕ ਕਾਰਪੋਰੇਟ ਵੀ ਸਾਡਾ ਉਹ ਬਣ ਜਾਂਦਾ, ਮਤਲਬ 10% ਛੋਟੇ ਦਾ, ਉਹਨਾਂ ਦਾ ਬਣਦਾ 0.001%, ਉਹਨਾਂ ਲਈ ਕੁਛ ਵੀ ਨਹੀਂ ਹੈਗਾ ਇਹ, ਠੀਕ ਹੈ, ਉਹ ਅਫੋਰਡ ਕਰ ਸਕਦੇ ਆ, ਆਮ ਜਿਹੜਾ ਬੰਦਾ ਆ, ਆਮ ਫਾਰਮਰ, ਉਹ ਅਫੋਰਡ ਨਹੀਂ ਕਰ ਸਕਦਾ। ਹੌਲੀ ਹੌਲੀ ਕੀ ਆ, ਬੰਦਾ ਕਹਿੰਦਾ ਇਹਦੇ ਨਾਲੋਂ ਤਾਂ मैं छड़ना ही मैनू फायदा है। सो दे आर स्लोली पुशिंग द फार्मरस आउट, तो इन द एंड उन्होंने लबोरटरिया के मीट बनाने हैं जेडे कि वो स्टैम सैल दे जो भी रिसर्च चल रही उन्होंने उही लोगों को खिलाना आ, मॉडिफाइड जनैटिक मॉडिफाइड फूड ही आना आ, तो उधर नू ही जा रहा काम। तो डॉक्टर साहब दूजी जी फ्रांस के चल रही यूरोप के भी विरोध बहुत चल रहा है उन्होंने भी लॉज का, चलो हजे कोई रिजल्ट नहीं निकलिया वो आप बाद चो गल करांगे, पर जिहड़ा शायद आप न्यूज सांझी कर रहे कल करनाटक की उहदे बारे थोड़ी आप गल करनी है। तो करनाटक दे विच जिहड़े बहुत सारे किसान ने गन्ने दे उत्पादक ने उन्होंने शुगर मिलों नू गन्ना देने की बजाय रिकॉर्ड तोड़ गन्ना होया है उत्थे करनाटक दे विच, ते
कर्नाटक
हाँ ते गुड़ वालों ज़्यादा हो गए ने, ते इहदे बारे
गुड़ दे देखो जी उन्होंने रिटर्न ज़्यादा जिहड़ा MSP दिता है गन्ने ते
हाँ जी
2,250 रुपये टन दे दिते हुए आ, गुड़ बना के कहिंदे आ सानू 4,000 बचदा आ
उसे टन नाल, मतलब एक टन
उसे एक टन दे नाल अपनी अपनी मेहनत भी है वो एसी करके लगे उन्होंने अल्टरनेटिव लभ लिया, पर ये कॉर्पोरेट सेक्टर किन्नी देर चलन दूगा इन्हां नू मार्केट दे विच। हालांकि भावे कही जाते ने भी साढ़े को एडवांस आर्डर आई जाते ने सानू कोई प्रॉब्लम नहीं आती, जे सारे इस तरह कर लग जाए तो भी इन्ना गलट आ जाएगा इन्हां चीजां दा, ते किसे ने खरीदनी नहीं प्राइस आपे थले आ जाने है क्योंकि फार्मर दी तां जिहड़ी स्टोर करने की कपैसिटी है नहीं गी। अल्टीमेट जिहड़ा ये इमीडिएट हल तां हैगा इह, लेकिन लॉन्ग रन दे विच जिहड़ा ये हल मैनूं नहीं लगदा भी बहुता कारगर होगा, ते पर ये ठीक आ डाइवर्सीफाई हो रहा जिहड़ी प्रोडक्ट आ वधिया आ, ਆਪਾਂ ਵੀ ਪੰਜਾਬ ਦੇ ਵਿੱਚ ਇਹੀ ਚਾਹੁੰਦੇ ਹਾਂ ਵੀ ਜਿਹੜਾ ਆ ਤੈਂ ਵੀ ਮਰਨਾ ਮੈਂ ਵੀ ਮਰਨਾ, ਮੈਂ ਵੇਚਦੇ ਨੇ ਮਰਨਾ ਤੈਂ ਖਰੀਦਦੇ ਨੇ ਮਰਨਾ
ਜੀ,
ਵਾਲਾ ਜਿਹੜਾ ਆ ਉਹ ਮਜ਼ਦੂਰ ਆ ਉਹਨੇ ਵੀ ਮਰਨਾ ਆ ਕਿਉਂਕਿ ਉਹਨੂੰ ਮਹਿੰਗਾ ਮਿਲਣਾ ਆ, ਵਿਚੋਲੇ ਨੇ ਲੁੱਟ ਸੁੱਟ ਕਰਨੀ ਆ, ਤੇਰੀ ਵੀ ਲੁੱਟ ਮੇਰੀ ਵੀ ਲੁੱਟ ਵਿੱਚ ਵਿਚਾਰਾ ਲੁੱਟ ਸੁੱਟ
काफी चल रही है हौली हौली एक दो साल तक प्राइस डाउन आ जाना मैनू लगता है, पर एक पॉजिटिव ए भी है भी जिन्नी अर्बन पापुलेशन है इंडिया दे विच ठीक है उन्हां नू मिलदी आ खंड, गुड़ तां है नहीं ठीक है, गुड़ जिहड़ा आ गुड़ दे जिहड़े फायदे आ हुण यूट्यूब दे उत्ते जिन्ने भी मतलब मटीरियल है किताबां दा मटीरियल है ऑरगैनिक जी तुसीं गुड़ खाओ ये बैटर शूगर है नैचुरल शूगर है ना, तो यह इहदी मतलब पापूलरिटी काफ़ी है शहरी कल्चर दे विच। सो जदों उन्हां नूं मतलब महाराष्ट्र तो या ਪੰਜਾਬ ਤੋਂ ਜਾਂ ਕਰਨਾਟਕ ਤੋਂ ਦੱਸਿਆ ਵੀ ਆਹ ਫਾਰਮਰ ਜਿਹੜਾ ਗੁੜ ਦਿੰਦਾ ਉਹ ਸਿੱਧੇ ਆਰਡਰ ਕਰਦੇ ਨੇ, ਅੱਜ ਕੱਲ੍ਹ ਤਾਂ ਘਰੇ ਡਿਲੀਵਰੀ ਆਉਂਦੀ ਆ ਠੀਕ ਹੈ, ਇੱਕ ਡਿਸਟ੍ਰੀਬਿਊਸ਼ਨ ਸੈਂਟਰ ਹੈ ਐਡਵਾਂਸ ਦੇ ਵਿੱਚ ਵੀ ਹੋ ਜਾਂਦਾ ਆ। ਸੋ ਇੱਥੇ ਇੱਕ ਥੋੜ੍ਹਾ ਪੋਟੈਂਸ਼ੀਅਲ ਹੈ ਕਿ ਜਿਹੜਾ ਕੰਜ਼ਿਊਮਰ ਹੈ ਉਹ ਸਿੱਧਾ ਹੀ ਮਤਲਬ ਹੁਣ ਅੱਜ ਕੱਲ੍ਹ ਫੋਨ ਹੈ ਵੈਬਸਾਈਟ ਹੈ ਆਰਡਰ ਵਟਸਐਪ 'ਤੇ ਕਰ ਦਿਓ। ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਕੱਲ੍ਹ ਨਾ ਸਾਡੇ ਇੱਥੇ ਫੇਸਬੁੱਕ ਪੇਜ ਦੇ ਉੱਤੇ ਨਾ ਕਿਸੇ ਨੇ ਅੰਬਾਂ ਦੀਆਂ ਫੋਟੋਆਂ ਪਾਈਆਂ ਸੀ, ਇੱਕ ਕੁਈਨਜ਼ਲੈਂਡ ਵਰਾਇਟੀ ਹੈ ਬਾਵਨ ਬਹੁਤ ਸੋਹਣੇ ਸੰਧੂਰੀ ਅੰਬ ਟਾਈਪ, ਅਤੇ ਉਹ ਕਹਿੰਦੇ ਵੀ ਅਸੀਂ ਅੰਬ ਹੈਗੇ ਸਾਡੇ ਕੋਲ ਅਤੇ ਪ੍ਰੀ ਆਰਡਰ ਕਰੋ, ਮੈਂ ਪ੍ਰਾਈਸ ਤੁਹਾਨੂੰ ਲੇਡੀ ਸੀ ਦੱਸਾਂਗੀ ਅਤੇ ਤੁਸੀਂ ਦੱਸ ਦਿਓ ਕਿੰਨੇ ਲੈਣੇ ਆ, ਕਿਲੋ 2 ਕਿਲੋ 4 ਕਿਲੋ ਐਡਵਾਂਸ 'ਚ ਲੈ ਲਓ ਅਤੇ ਇਹ ਦੇਵਾਂਗੇ। ਅਤੇ ਉੱਥੇ ਘੱਟੋ ਘੱਟ ਨਾ ਮੈਂ 150 ਮੈਸੇਜ ਉਹਦੇ ਹੇਠਾਂ ਦੱਸਿਆ ਦੇਖਿਆ, 150 ਮੈਸੇਜ ਉਸ ਲੇਡੀ ਨੂੰ ਲੋਕਾਂ ਨੇ ਫੇਸਬੁੱਕ 'ਤੇ ਭੇਜਿਆ, ਬਾਕੀ ਉਹਦੇ ਵਟਸਐਪ 'ਤੇ ਭੇਜਿਆ। ਸੋ ਉਹ ਇੱਦਾਂ ਵੀ ਮਾਰਕੀਟ ਕਰ ਰਿਹਾ, ਸੋ ਉਹ ਸਿੱਧੇ ਫਾਰਮਰ ਤੋਂ ਲੋਕ ਕੰਜ਼ਿਊਮਰ ਖਰੀਦ ਰਿਹਾ। ਸੋ ਇੰਡੀਆ ਦੇ ਵਿੱਚ ਬਹੁਤ ਵੱਡਾ ਪੋਟੈਂਸ਼ੀਅਲ ਹੈ। ਅਤੇ ਇਹਦੇ ਨਾਲ ਹੀ ਨਾ ਮੈਂ ਸਾਡੇ ਰਮਨਦੀਪ ਜੀ ਨਾ ਇਹ PAU ਦੇ ਵਿੱਚ ਡਾਕਟਰ ਸਾਹਿਬ ਫੂਡ ਪ੍ਰੋਸੈਸਿੰਗ ਦੇ ਹੈੱਡ ਨੇ, ਅਤੇ ਇਹਨਾਂ ਨੇ ਟਿੱਪਣੀ ਕੀਤੀ ਹੈ ਵੀ ਈਟ ਲੋਕਲੀ ਗਰੋਨ ਫੂਡ ਕੇਨ ਬ੍ਰੈਂਡ ਫਰੋਮ ਸੱਲੋਪੁਰ ਵਿਲੇਜ ਗੁਰਦਾਸਪੁਰ ਪੰਜਾਬ, ਕੌਸ਼ਲ ਸਿੰਘ ਇਜ਼ ਡੂਇੰਗ ਦ ਸੇਮ ਮੇਕਿੰਗ ਗੁੱਡ ਬ੍ਰੈਂਡ ਇਜ਼ ਸ਼ਾਈਨਿੰਗ, ਹੈ ਨਾ। ਅਤੇ ਦੂਜੇ ਪਾਸੇ ਬਰਗਾੜੀ ਗੁੜ, ਭੁਪਿੰਦਰ ਸਿੰਘ ਜਿਹੜੇ ਟੀਚਰ ਨੇ ਸਾਡੇ ਮਿੱਤਰ ਵੀ ਨੇ, ਉਹ ਵੀ ਗ੍ਰੇਟ ਜੋਬ ਕਰ ਰਹੇ ਡਾਇਰੈਕਟ ਸੈਲਿੰਗ ਕਰਕੇ। ਦੋਨੋਂ PAU ਦੇ ਟ੍ਰੇਨਡ ਨੇ, ਔਰ ਮੇਰੀ ਗੱਲਬਾਤ ਵੀ ਡਾਕਟਰ ਸਾਹਿਬ ਨਾਲ ਹੁੰਦੀ ਰਹਿੰਦੀ ਹੈ, ਰਮਨਦੀਪ ਸਿੰਘ ਹੋਣਾ ਨਾਲ, ਅਤੇ ਇਹ ਟ੍ਰੇਨ ਕਰਦੇ ਨੇ, ਇਹ ਐਡਵਾਈਸ ਦਿੰਦੇ ਨੇ, ਹੈਲਪ ਕਰਦੇ ਨੇ ਫੂਡ ਪ੍ਰੋਸੈਸਿੰਗ ਕਰਨ ਦੀ। ਸੋ ਜਿਹੜੀ ਆਪਾਂ ਕਹਿੰਦੇ ਹਾਂ ਗੱਲ ਵੀ ਆਪਾਂ ਮਿਡਲ ਮੈਨ ਕੱਢ ਕੇ ਡਾਇਰੈਕਟ ਸੈਲਿੰਗ ਕਰ ਸਕਦੇ ਹਾਂ, ਅੱਜ ਕੱਲ੍ਹ ਡਾਇਰੈਕਟ ਸੈਲਿੰਗ ਦਾ ਜ਼ਮਾਨਾ ਹੈ। ਅਤੇ ਦੂਜੀ ਗੱਲ ਜਿਹੜੀ ਸਟੋਰੇਜ ਹੈ ਨਾ, ਅੱਜ ਕੱਲ੍ਹ ਮੈਂ ਡਾਕਟਰ ਸਾਹਿਬ ਦੇਖ ਰਿਹਾ ਸੀਗਾ, ਚਾਈਨਾ ਵਾਲੇ ਨਾ ਇੱਕ ਕੰਟੇਨਰ ਬੇਸਡ ਬਣਾ ਰਹੇ ਨੇ ਕੋਲਡ ਰੂਮ, ਛੋਟਾ
ਜੀ,
20 ਫੁੱਟ ਦਾ, 10 ਫੁੱਟ ਦਾ, 40 ਫੁੱਟ ਦਾ, ਉਹ ਸੋਲਰ ਪੈਨਲ ਲੱਗੇ ਹੋਏ ਨੇ। ਸੋ ਉਹਨਾਂ ਨੂੰ ਰੱਖ ਕੇ ਉਹਨਾਂ ਨੂੰ ਠੰਡੀ ਚੀਜ਼ ਰੱਖੀ ਜਾ ਸਕਦੀ ਹੈ, ਤੁਹਾਡਾ ਕੀ ਖਿਆਲ ਹੈ?
ਬਿਲਕੁਲ ਸਹੀ ਗੱਲ ਹੈ ਜੀ, ਇਹ ਕਰਨਾ ਹੀ ਪੈਣਾ ਜੀ। ਛੋਟਾ ਕਿਸਾਨ ਕਿੱਥੇ ਨੂੰ ਜਾਊਗਾ, ਨਹੀਂ ਤਾਂ ਬਚਣਾ ਹੀ ਤਾਂ ਇਹ ਆ। ਹੁਣ ਅਸੀਂ ਪਿੰਡ ਜਾਈਦਾ ਆ, ਪਿਛਲੀ ਵਾਰ ਗਏ ਸੀ ਤੇ ਨਵੇਂ ਸ਼ਹਿਰ ਦੇ ਨਾਲ ਹੀ ਜਿਹੜਾ ਆ ਗੜ ਸ਼ੰਕਰ ਰੋਡ ਤੇ ਉਹ ਗੁੜ ਵੇਚਦੇ ਨੇ, ਸ਼ੱਕਰ ਵੇਚਦੇ ਨੇ ਬਣਾ ਕੇ। ਅਸੀਂ ਸਪੈਸ਼ਲੀ ਪਿੰਡੋਂ ਉੱਥੋਂ ਲੈਣ ਗਏ, ਫਿਰ ਮੁਕੰਦਪੁਰ ਦੇ ਨਾਲ ਗੁਣਾਚੌਰ ਦੇ ਨਾਲ ਪਿੰਡ ਹੈਗਾ ਮਜਾਰੀ, ਉੱਥੇ ਉਹ ਸਿੱਧਾ ਗੁੜ ਬਣਾਉਂਦੇ ਨੇ, ਅਸੀਂ ਉੱਥੋਂ ਵੀ ਲੈਣ ਗਏ ਆ। ਤੇ ਬਹੁਤ ਸਾਰਾ ਉੱਥੇ ਦੇਖਿਆ ਵੀ ਲਾਈਨ ਲੱਗੀ ਰਹਿੰਦੀ ਇਹਨਾਂ ਦੇ ਕੋਲ। ਇਹ
ਡਾਕਟਰ ਸਾਹਿਬ ਕਰਿਆਮ ਦੇ ਕੋਲ ਬਣਾਉਂਦੇ ਨੇ, ਤੇ ਉੱਥੋਂ ਤਾਂ ਬੰਬੇ ਤੱਕ ਜਾਂਦਾ ਆ, ਧਰਮਿੰਦਰ ਹੁਣੀ ਉੱਥੋਂ ਲੈ ਕੇ ਜਾਂਦੇ ਨੇ। ਮੈਂ ਖੁਦ ਅਸੀਂ ਗੁੜ ਲੈ ਕੇ ਗਏ ਹਾਂ, 2-3 ਦਿਨ ਅਸੀਂ ਤੜਕੇ ਨੂੰ ਜਾਂਦੇ ਰਹੇ ਤਾਂ ਸਾਡੀ ਵਾਰੀ ਆਈ 3ਜੇ ਦਿਨ, ਹੈ ਨਾ। ਤੇ ਇਸ ਕਰਕੇ
ਸਿੱਧੂ ਸਾਹਿਬ ਅੱਗੇ ਅਸੀਂ ਪੜ੍ਹਦੇ ਹੁੰਦੇ ਸੀ, ਮਸ਼ਹੂਰੀਆਂ ਨਵੇਂ ਸ਼ਹਿਰ ਗੁੜ ਸ਼ੱਕਰ ਰੇਵੜੀਆਂ, ਨਵਾਂ ਸ਼ਹਿਰ ਮਸ਼ਹੂਰ। ਤੇ ਇਸ ਏਰੀਏ ਦਾ ਵੈਸੇ ਇਹ ਨੀ ਕਿ ਅਸੀਂ ਇਸ ਏਰੀਏ ਨੂੰ ਬਿਲੋਂਗ ਕਰਦੇ ਹਾਂ, ਅਸੀਂ ਕਈਆਂ ਥਾਵਾਂ ਦਾ ਗੁੜ ਦੇਖ ਲਿਆ, ਲੇਕਿਨ ਨਵੇਂ ਸ਼ਹਿਰ ਵਰਗਾ ਗੁੜ ਸ਼ੱਕਰ ਹੈ ਨੀ ਗਾ। ਉਹ ਮਿੱਟੀ ਦਾ ਫਰਕ ਹੈ,
ਮਿੱਟੀ ਦੀ ਬਣਤਰ ਦਾ ਫਰਕ ਹੈ। ਹਾਂਜੀ ਹਾਂ, ਮਿੱਟੀ ਦੀ ਬਣਤਰ,
ਜਿਹੜਾ ਇੱਕ ਵਾਰੀ ਗੁੜ ਖਾ ਲਵੇ ਨਵੇਂ ਸ਼ਹਿਰ ਏਰੀਏ ਦਾ, ਉਹ ਮੁੜ ਕੇ ਕਿਤੇ ਉਧਰੋਂ ਲੈਂਦਾ ਹੀ ਨਹੀਂ।
ਹਾਂਜੀ, ਉਹਦਾ ਮਿੱਟੀ ਦਾ ਫਰਕ ਹੈ, ਕਿਉਂਕਿ ਅਸੀਂ ਜਾਣ ਕੇ ਰਹੇ ਇਸ ਚੀਜ਼ ਦੇ ਕਿ ਜਿਹੜੀ ਨਾ ਇੱਧਰ ਬਲਾਚੌਰ ਵੱਲ ਨੂੰ ਥੋੜ੍ਹੀ ਜਿਹੀ ਰੇਤਲੀ ਜ਼ਮੀਨ ਹੈ, ਅਤੇ ਉੱਥੇ ਦਾ ਜਿਹੜਾ ਜਿਹੜਾ ਗੁੜ ਹੈ ਨਾ, ਉਹ ਥੋੜ੍ਹਾ ਜਿਹਾ ਫਿੱਕਾ ਹੁੰਦਾ ਆ, ਕਸਾਲਾ ਕਸਾਲਾ ਜਿਹਾ ਹੁੰਦਾ ਆ, ਕਿਉਂਕਿ ਉਹ ਰੇਤਾ ਹੁੰਦਾ, ਪਾਣੀ ਕੰਟੈਂਟ ਜ਼ਿਆਦਾ ਹੁੰਦਾ, ਉੱਥੇ ਸ਼ੂਗਰ ਲੈਵਲ ਘੱਟ ਹੁੰਦਾ। ਪਰ ਜਿੱਦਾਂ ਹੀ ਤੁਸੀਂ ਇੱਧਰ ਜਾੜਲੇ ਤੋਂ ਨਵਾਂ ਸ਼ਹਿਰ ਵੱਲ ਨੂੰ ਆਓ, ਤਾਂ ਇਹਦੇ ਪੱਕੀਆਂ ਜ਼ਮੀਨਾਂ ਆ ਜਾਂਦੀਆਂ ਨੇ, ਅਤੇ ਔਰਗੈਨਿਕ ਕੰਟੈਂਟ ਵੀ ਆ, ਕਲੇ ਮੈਟਰ ਵੀ ਆ, ਅਤੇ ਇਹਦੀ ਜਿਹੜੀ ਤਸਵੀਰ ਆ ਇਹ ਬਿਲਕੁਲ ਹੋਰ ਤਰ੍ਹਾਂ ਦੀ ਆ।
ਫਰਕ ਪੈਂਦਾ ਜੀ, ਫਰਕ ਪੈਂਦਾ ਜੀ ਇਸ ਚੀਜ਼ ਦਾ।
ਹਾਂਜੀ, ਅਤੇ ਬਾਕੀ ਥੋੜ੍ਹੀ ਜਿਹੀ ਤੁਹਾਡੇ ਵੱਲੋਂ ਡਾਕਟਰ ਸਾਹਿਬ ਡਿਸਟਰਬੈਂਸ ਆ ਰਹੀ, ਥੋੜ੍ਹੇ ਲਾਗੇ ਨੂੰ ਹੋਵੋ ਆਡੀਓ ਦੀ। ਹਾਂਜੀ, ਕਿਉਂਕਿ ਦੂਰੋਂ ਚੱਕਣ 'ਚ ਪ੍ਰੋਬਲਮ ਆਉਂਦੀ ਹੈ, ਅਤੇ ਆਪਾਂ ਅਗਲੀ ਵਾਰ ਸਹੀ ਕਰਾਂਗੇ। ਅਤੇ ਹਾਂਜੀ, 2-3 ਸਾਨੂੰ
ਹੁਣ ਠੀਕ ਹੈ ਜੀ,
ਹੁਣ ਠੀਕ ਹੈ ਅੱਗੇ ਨਾਲੋਂ। ਅਤੇ ਸਾਡੇ ਨਾਲ ਅਜਮੇਰ ਸਿੰਘ ਜੀ ਜੁੜੇ ਨੇ ਕੈਨਬਰਾ ਵਾਲੇ, ਅਤੇ ਕਹਿੰਦੇ ਮਸ਼ੀਨੀ ਭੋਜਨ ਵੱਲ ਵੱਧ ਰਿਹਾ ਸੰਸਾਰ, ਨਵੀਂ ਪੀੜ੍ਹੀ ਬੇਸਮਝੀ ਵਿੱਚ ਗੇਜੇ ਪੈ ਰਹੀ ਹੈ, ਖੇਤੀ ਖਤਮ ਕਰਨ ਦੇ ਰੁਝਾਨ ਨੇ। ਡਾਕਟਰ ਸਾਹਿਬ, ਇੱਕ ਚਿੰਤਾ ਦਾ ਵਿਸ਼ਾ ਇਹ ਹੈ ਕਿ ਮਾਈਕਰੋਸਾਫਟ ਦੇ ਜਿਹੜੇ ਆਪਣੇ ਹੈਗੇ ਆ ਬਿਲ ਗੇਟ, ਇਹਨਾਂ ਨੇ ਪਿੱਛੇ ਜੇ ਲੈਬ ਗਰੋਨ ਮੀਟ ਬਣਾਇਆ, ਵੀ ਲੈਬੋਰਟਰੀ ਦੇ ਵਿੱਚ ਟਿੱਕੀਆਂ ਜਿਹੜੀਆਂ ਨੇ ਨਾ, ਸੈਂਡਵਿਚ ਟਿੱਕੀਆਂ ਨੇ ਜਾਂ ਕੁਝ, ਉਹ ਟਿੱਕੀ ਹੀ ਲੈਬੋਰਟਰੀ ਦੇ ਵਿੱਚ ਬਣ ਰਹੀ ਆ। ਉਹ ਕਹਿੰਦੇ ਲੋੜ ਹੀ ਨਹੀਂ ਗਾਈਆਂ ਪੈਦਾ ਕਰਨ ਦੀ, ਮਤਲਬ ਗਾਈਆਂ ਨੂੰ ਟੀਕੇ ਲਾਓ, ਘਾਹ ਬਸ ਉਹ ਲੈਬੋਰਟਰੀ 'ਚ ਕਰੋ। ਅਤੇ ਮੈਨੂੰ ਲੱਗਦਾ 10-15 ਸਾਲਾਂ ਜਿੱਦਾਂ ਹਾਲਾਤ ਬਣ ਗਏ, ਜਿਹੜੀਆਂ ਲੋਕ ਮੀਟ ਦੀਆਂ ਟਿੱਕੀਆਂ ਨੇ ਉਹ ਲੈਬੋਰਟਰੀ ਵਾਲੀਆਂ ਹੀ ਖਾਇਆ ਕਰਨਗੇ।
ਸਿੱਧੂ ਸਾਹਿਬ, ਸਮਝ ਨਹੀਂ ਪੈਂਦੀ ਵੀ ਇਹਦੇ ਵਿੱਚ ਬੈਨੀਫਿਟ ਕੀ ਆ, ਕਿੱਧਰ ਨੂੰ ਇਨਸਾਨੀਅਤ ਨੂੰ ਤੋਰਨ ਦਾ ਹੈ।
ਉਹ ਤਾਂ
ਜੇ ਨੈਚੁਰਲ ਫੂਡ ਖਾਵਾਂਗੇ ਅਸੀਂ ਤਾਂ ਉਹ ਚ ਇਹਨਾਂ ਨੂੰ ਕੀ ਨੁਕਸਾਨ ਹੈ?
ਉਹ ਡਾਕਟਰ ਸਾਹਿਬ,
ਪੋਪੂਲੇਸ਼ਨ ਇੰਨੀ ਵੱਧ ਗਈ, ਉਹ ਫੀਡ ਨਹੀਂ ਕਰ ਸਕਦੇ।
ਨਹੀਂ, ਉਹ ਡਾਕਟਰ ਸਾਹਿਬ ਪ੍ਰੋਬਲਮ ਇਹ ਹੈ ਕਿ ਇੱਕ ਤਾਂ ਉਹਨਾਂ ਨੂੰ ਪੈਸਾ ਬਣਨਾ ਚਾਹੀਦਾ, ਉਹ ਪਰ ਪੀਸ ਦੇਖਦੇ ਨੇ ਵੀ ਕਿੰਨੀ ਵਾਪਸ 7 ਬਿਲੀਅਨ ਪਾਪੂਲੇਸ਼ਨ ਹੈ, ਉਹਨਾਂ 'ਚੋਂ ਅਸੀਂ 2 ਬਿਲੀਅਨ ਨੂੰ ਸੌਦਾ ਵੇਚਾਂਗੇ। ਜਿੱਦਾਂ ਉਹ ਟੀਕੇ ਲਾਉਂਦੇ ਆ ਵੀ ਇੰਨੇ 7 ਬਿਲੀਅਨ ਨੂੰ ਅਸੀਂ ਕੋਵਿਡ ਦੇ ਟੀਕੇ ਲਵਾਉਣੇ ਆ, ਜੇ ਸਾਨੂੰ ਡਾਲਰ ਵੀ ਬਚਿਆ ਤਾਂ $7 ਬਿਲੀਅਨ ਹੋ ਗਿਆ, ਉਹ ਇਸ ਹਿਸਾਬ ਨਾਲ ਸੋਚਦੇ ਨੇ। ਠੀਕ ਹੈ ਨਾ,
ਬਿਲਕੁਲ ਸਾਹਿਬ, ਇਹ ਇੱਕ ਬਿਮਾਰੀ ਨਹੀਂ ਹੈ।
ਹਾਂ ਨਹੀਂ,
ਜੇ ਕਹੀਏ ਵੀ ਇਹ ਬਿਮਾਰੀ ਪਈ, ਪੈਸਾ ਇਕੱਠਾ ਕਰੀ ਜਾਓ ਮਗਰੋਂ ਆਪ ਛੱਡ ਕੇ ਚਲੇ ਜਾਣਾ, ਤਾਂ ਨਿਆਣਿਆਂ ਨੂੰ ਮਿਲਣਾ, ਪਤਾ ਨਹੀਂ ਬਾਪੂ ਕਿੱਥੇ ਗਿਆ ਕਿੱਥੇ ਨਹੀਂ ਗਿਆ, ਕਿੱਥੋਂ ਆਏ ਆ ਅਸੀਂ, ਤੇ ਯਾਨੀ ਕਿਸੇ ਕੁਦਰਤ ਦੇ ਵਿੱਚ ਬਿਲੀਵ ਹੀ ਨਹੀਂ ਹੈ। ਇੰਨਾ ਲਾਲਚ, ਇੰਨੇ ਹੋ ਗਏ ਅਸੀਂ ਕਿ ਸਾਨੂੰ ਅੱਗੇ ਪਿੱਛੇ ਦਾ ਪਤਾ ਹੀ ਕੋਈ ਨਹੀਂ, ਡਰ ਕੋਈ ਨਹੀਂ ਹੈ।
ਇਹਨੂੰ
ਇੰਨਾ ਪੈਸਾ ਇਕੱਠਾ ਕਰਕੇ ਕਰਨਾ ਕੀ ਆ?
ਇਹਨੂੰ ਕਹਿੰਦੇ ਆ ਅਮੈਰੀਕਨ ਗਰੀਡ। ਇਹ ਅਮੈਰੀਕਨ ਗਰੀਡ ਹੈ। ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਡਾਕਟਰ ਸਾਹਿਬ ਇਹ ਸਮੱਸਿਆ ਆ ਰਹੀ ਹੈ। ਉਹ ਆਸਟ੍ਰੇਲੀਅਨ ਜਿਹੜੀਆਂ ਅਮੈਰੀਕਨ ਕੰਪਨੀਆਂ ਇੱਥੇ ਆਉਂਦੀਆਂ ਨੇ, ਜਾਂ ਇੱਥੋਂ ਦੀ ਵੀ ਜਿਹੜਾ ਕੋਰਪੋਰੇਟ ਕਲਚਰ ਆ, ਉਹਨਾਂ ਦੇ CEO ਅਮੈਰੀਕਨ ਨੇ, ਯੂਰਪੀਅਨ ਨੇ, ਉਹ ਜ਼ਮੀਨਾਂ ਲੈਂਦੇ ਨੇ 5-10 ਸਾਲਾਂ ਜ਼ਮੀਨ ਦਾ ਸੱਤਿਆਨਾਸ਼ ਕਰਕੇ ਦੇ ਲੀਵ, ਔਰ ਉੱਥੇ 50-100 ਸਾਲ ਉੱਥੇ ਕੋਈ ਫਿਰ ਖੇਤੀ ਨਹੀਂ ਹੋ ਸਕਦੀ, ਹੈ ਨਾ। ਉਹ ਵਰਤੀ ਜਾਂਦੇ ਨੇ, ਇੱਕ ਹੈਗੇ ਆ ਫੈਮਿਲੀ ਬੇਸਡ ਫਾਰਮ, ਜਿੱਦਾਂ ਹੁਣ ਅਸੀਂ ਹਾਂ ਇੱਥੇ। ਤਕਰੀਬਨ ਇਸ ਜ਼ਮੀਨ ਨੂੰ 1908 ਦਾ ਆਬਾਦ ਕੀਤਾ ਹੋਇਆ, ਅੱਜ ਵੀ ਇਹ ਜ਼ਮੀਨ ਸੋਨਾ ਉਗਲ ਰਹੀ ਹੈ, ਕਿਉਂਕਿ ਅਸੀਂ ਕੇਅਰ ਕਰਦੇ ਹਾਂ ਇਹਦੀ। ਅਸੀਂ ਇਹਦੇ 'ਚ ਵਾਧੂ ਖਾਦ ਨਹੀਂ ਪਾਈ ਦੀ, ਵਾਧੂ ਕੈਮੀਕਲ ਨਹੀਂ ਪਾਈ ਦੇ, ਅਸੀਂ ਇਹਦੀਆਂ ਵੱਟਾਂ ਵੀ ਰੱਖੀ ਦੀਆਂ, ਮਿੱਟੀ ਵੀ ਨਹੀਂ ਹੜਨ ਦੇਈ ਦੀ। ਦੇ ਡੋਂਟ ਕੇਅਰ, ਹੈ ਨਾ। ਅਸੀਂ ਤਾਂ ਜਨਰੇਸ਼ਨਲ, ਇਹ 5ਵੀਂ 6ਵੀਂ ਪੀੜ੍ਹੀ ਇਸ ਤੋਂ, ਅਤੇ 3ਜੀ ਪੀੜ੍ਹੀ ਤਾਂ ਸਾਡੀ ਆ, 4 ਪੀੜ੍ਹੀਆਂ ਗੋਰਿਆਂ ਦੀਆਂ ਪਹਿਲਾਂ ਇੱਥੋਂ ਖਾ ਚੁੱਕੀਆਂ ਨੇ। ਸੋ ਇਹ ਹੈਗੀ ਫੈਮਿਲੀ ਓਨਡ ਜਿਹੜੇ ਜ਼ਮੀਨਾਂ ਨੇ, ਉਹਨਾਂ ਦੀ ਕੇਅਰ ਜ਼ਿਆਦਾ ਹੈ। ਜਿਹੜੀਆਂ ਕੰਪਨੀ ਓਨ ਜ਼ਮੀਨਾਂ ਨੇ, ਉਹ 5-10 ਸਾਲ ਤੋਂ ਬਾਅਦ ਉਹ ਪ੍ਰੋਡਕਸ਼ਨ ਦੇਣੋਂ ਹਟ ਜਾਂਦੀਆਂ ਨੇ। ਸਾਡੇ ਇੱਥੇ ਬੜੇ ਬੇਰੀਆਂ ਦਾ ਫਾਰਮ ਹੈ, 19-10 ਸਾਲਾਂ ਦੇ ਵਿੱਚ ਉਹਦਾ ਸੱਤਿਆਨਾਸ਼ ਮਾਰਤਾ ਜ਼ਮੀਨ ਦਾ, ਹੁਣ ਉਹ ਸਬਸਟ੍ਰੇਟਰ 'ਤੇ ਆਏ ਹੋਏ ਨੇ, ਹੁਣ ਬਾਹਰੋਂ ਉਹ ਕੋਕੋਕੋਟ ਲਿਆਉਂਦੇ ਨੇ। ਉਹ ਜ਼ਮੀਨ ਜ਼ਮੀਨ ਹੈ ਨਹੀਂ, ਬਸ ਉਹ ਸਿਰਫ ਕਹਿ ਲਓ ਕਿ ਥਾਂ ਹੀ ਹੈ ਰੱਖਣ ਨੂੰ। ਉਹਨਾਂ ਨੂੰ ਬਾਹਰੋਂ ਮੈਟਰ ਲਿਆ ਕੇ ਬੈਗਾਂ ਦੇ ਵਿੱਚ ਹਾਈਡਰੋਪੋਨਿਕ ਬੇਰੀ ਉਗਾਉਣੀ ਪੈ ਰਹੀ ਆ, ਕਿਉਂਕਿ ਜ਼ਮੀਨ ਦਾ ਮੱਚ ਮਾਰ ਦਿੱਤਾ ਉਹਨਾਂ ਨੇ। ਸੋ ਇਸ ਕਰਕੇ ਮਤਲਬ ਇਹ ਇੱਧਰ ਨੂੰ ਤੁਰੇ ਹੋਏ ਨੇ। ਅਤੇ ਡਾਕਟਰ ਸਾਹਿਬ, ਸਾਨੂੰ ਨਾ ਮੈਸੇਜ ਵੀ ਬੜੇ ਆ ਰਹੇ ਨੇ, ਰਮਨਦੀਪ ਜੀ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ, ਕਹਿੰਦੇ ਫੂਡ ਵੈਲਿਊ ਚੇਨ ਰਿਲੇਟਡ ਐਜੂਕੇਸ਼ਨ ਸ਼ੁੱਡ ਬੀ ਕੰਪਲਸਰੀ ਫੋਰ ਰੂਰਲ ਯੰਗਸਟਰਸ ਐਜ ਏ ਪਾਰਟ ਆਫ ਐਜੂਕੇਸ਼ਨ ਪੋਲਿਸੀ। ਮੈਂ ਇਹਨਾਂ ਨਾਲ ਸਹਿਮਤ ਹਾਂ, ਪਰ ਮੈਨੂੰ ਲੱਗਦਾ ਕਿ ਜਿਹੜੇ ਕੰਜ਼ਿਊਮਰ ਹੈ ਉਹਨਾਂ ਨੂੰ ਜ਼ਿਆਦਾ ਐਜੂਕੇਸ਼ਨ ਚਾਹੀਦੀ ਹੈ। ਐਗਰੀਕਲਚਰ ਐਗਰੀਵੇਸ਼ਨ ਸ਼ੁੱਡ ਬੀ ਕੰਪਲਸਰੀ ਸਬਜੈਕਟ ਸਕੂਲ ਹਾਈ ਸਕੂਲ। ਬਿਲਕੁਲ ਸਹੀ ਗੱਲ ਹੈ,
ਬਿਲਕੁਲ ਬਿਲਕੁਲ ਐਗਰੀਡ, ਬਿਲਕੁਲ ਸਹੀ। ਛੋਟਿਆਂ ਤੋਂ ਸ਼ੁਰੂ ਹੋਣਾ ਚਾਹੀਦਾ, ਥੋੜ੍ਹੇ ਛੋਟੇ ਸਾਂ ਦੇ ਦਿੱਤੇ ਜਾਣ, ਜਿਹੜੇ ਆ ਬਕਸਾ ਟਾਈਪ ਜਿਹੜੇ ਦੇ ਦਿੱਤੇ ਜਾਣ, ਉਹਨਾਂ ਨੂੰ ਉਗਾਉਣ ਦੇਣ, ਪ੍ਰੈਕਟੀਕਲ ਸਿਖਾਲਣ ਵੀ ਆਹ ਇੱਦਾਂ ਉਗਾਉਣੀ ਹੈ, ਚਾਹ ਪੈਂਦਾ ਆ। ਜੇ ਹੁਣ ਸੋਇਲ ਬੇਸ ਜਿਹੜੀ ਪ੍ਰੋਡਕਟ ਹੈ, ਉਹ ਜਿਹੜੀ ਆ ਗ੍ਰੀਨ ਹਾਊਸ ਦੀ ਪ੍ਰੋਡਕਟ ਜਿਹੜੀ ਆ, ਉਹਦੇ ਨਾਲ ਕੰਪੀਟ ਨਹੀਂ ਕਰ ਸਕਦੇ ਫੂਡ ਵੈਲਿਊ ਦੇ ਹਿਸਾਬ ਨਾਲ। ਮਾਈਨਰ ਜਿਹੜੇ ਐਲੀਮੈਂਟਸ ਨੇ ਉਹ ਮਿਲਣੇ ਆ ਤਾਂ ਸਾਨੂੰ ਸੋਇਲ ਦੇ ਵਿੱਚੋਂ ਮਿਲਣੇ ਆ। ਬਾਬਾ ਨਾਨਕ ਨੇ ਤਾਂ ਕਿਹਾ ਸੀ ਕਿ ਜੋ ਕੁਛ ਪਾਇਆ ਸੋ ਏਕਾ ਵਾਰ, ਇੱਕੋ ਹੀ ਵਾਰੀ ਪਾਤਾ ਧਰਤੀ ਜਿਹੜੀ ਆ, ਜੇ ਤੂੰ ਸਾਨੂੰ ਖੇਤੀ ਕਰਨੀ ਆਉਂਦੀ ਆ ਤਾਂ ਉਹ ਚੋਂ ਖਤਮ ਹੁੰਦੀ ਨਹੀਂ, ਜਿਹੜੀ ਸਾਨੂੰ ਪਾਉਣ ਦੀ ਲੋੜ ਹੀ ਨਹੀਂ ਪੈਂਦੀ, ਉਹ ਸਾਰਾ ਮੁੜ ਜਿਹੜਾ ਆ ਉਹ ਸਾਨੂੰ ਮਿਲੀ ਜਾਂਦਾ। ਜਿਹੜਾ ਸਾਡਾ ਵੇਸਟ ਹੁੰਦਾ ਕੁਛ ਸਮੇਂ ਬਾਅਦ, ਉਹੀ ਸਾਨੂੰ ਫਿਰ ਜਿਹੜਾ ਆ ਫੀਡ ਕਰਨ ਲਈ ਵਾਪਸ ਆ ਜਾਂਦਾ। ਬੈਕਟੀਰੀਆ ਪੈਦਾ ਕੀਤੇ ਹੋਏ ਨੇ, ਉਹ ਟਰਾਂਸਫਰ ਜਿਹੜਾ ਟਰਾਂਸਫਾਰਮ ਕਰਦੇ ਨੇ, ਉਹਨਾਂ ਨੂੰ ਅਵੇਲੇਬਲ ਫਾਰਮ ਦੇ ਵਿੱਚ ਲੈ ਕੇ ਆਉਂਦੇ ਨੇ। ਸਾਈਕਲ ਚੱਲੀ ਚੱਲਿਆ ਜਾਂਦਾ, ਸਦੀਆਂ ਤੋਂ ਕਦੇ ਨਹੀਂ ਖਤਮ ਹੁੰਦਾ। ਪਰ ਜਦੋਂ ਆਰਟੀਫਿਸ਼ਲ ਵੀ ਅਸੀਂ ਸ਼ੁਰੂ ਕਰ ਦੇਣਾ, ਕਿਤੇ ਨਾ ਕਿਤੇ ਡੱਕ ਲੱਗਣਾ ਇਹਨੂੰ, ਜਿਹੜਾ ਆ ਨੁਕਸ ਪੈਣਾ ਹੀ ਪੈਣਾ ਹੈ। ਕੁਦਰਤ ਦੇ ਨਾਲ ਛੇੜਖਾਨੀ ਕੀਤੀ, ਸਾਨੂੰ ਮਹਿੰਗੀ ਪੈਣੀ ਪੈਣੀ ਹੈ।
ਪਰ ਡਾਕਟਰ ਸਾਹਿਬ, ਜਿਹੜੀ ਆਪਣੇ ਰਮਨਦੀਪ ਸਿੰਘ ਹੁਣੀ ਵੀ ਸਾਡੇ ਨਾਲ ਵਿਚਾਰ ਵਟਾਂਦਰਾ ਸ਼ੇਅਰ ਕਰ ਰਹੇ ਨੇ, ਜਿੱਦਾਂ ਬਰਗਾੜੀ ਗੁੜ ਵਾਲੇ ਨੇ, ਹੋਰ ਸੱਜਣ ਮਿੱਤਰ ਨੇ, ਆ ਕਰਨਾਟਕਾ ਦੀ ਇਗਜ਼ਾਮਪਲ ਹੈ। ਇਹ ਕਿਤੇ ਨਾ ਕਿਤੇ ਜਿਹੜੇ ਚਿਰਾਗ ਦੀਵੇ ਇਹ ਜਗ ਰਹੇ ਨੇ, ਹੈ ਨਾ, ਅਤੇ ਲੋਕਾਂ ਦਾ ਸਿੱਧਾ ਜਿਹੜਾ ਆ ਉਹ ਸੰਪਰਕ ਫਾਰਮਰ ਨਾਲ ਹੋ ਰਿਹਾ ਆ, ਠੀਕ ਹੈ। ਅਤੇ ਇੱਧਰ ਨੂੰ ਵੀ ਚੱਲ ਰਿਹਾ, ਸੋਸ਼ਲ ਮੀਡੀਆ ਵੀ ਆਪਣਾ ਰੋਲ ਅਦਾ ਕਰ ਰਿਹਾ, PAU ਬੜਾ ਵਧੀਆ ਰੋਲ, ਹੋਰ ਯੂਨੀਵਰਸਿਟੀਆਂ ਵੀ ਰੋਲ ਅਦਾ ਕਰ ਰਹੀਆਂ। ਆਸਟ੍ਰੇਲੀਆ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਾਂ, ਜਿਹੜਾ ਸੋਸ਼ਲ ਮੀਡੀਆ ਦੀ ਨਾ ਸਹੀ ਵਰਤੋਂ ਵੀ ਬਹੁਤ ਹੋ ਰਹੀ ਆ, ਠੀਕ ਹੈ। ਅਤੇ ਮੈਂ ਅੰਬਾਂ ਦੀ ਐਗਜ਼ਾਮਪਲ ਦਿੱਤੀ, ਹੈ ਨਾ, ਉਹ ਹੋਰ ਵੀ ਪ੍ਰੋਡਿਊਸ ਹੈ, ਤੁਸੀਂ ਡਾਇਰੈਕਟ ਵੀ ਬਾਏ ਕਰਦੇ। ਔਰ ਤੁਹਾਨੂੰ ਪਤਾ ਵੀ ਆਸਟ੍ਰੇਲੀਆ ਦੇ ਵਿੱਚ ਵੀ ਕੁਈਨਜ਼ਲੈਂਡ ਦੇ ਵਿੱਚ ਆਪਣੇ ਬੰਦਿਆਂ ਨੇ ਗੁੜ ਦਾ ਬਿਜ਼ਨਸ ਸ਼ੁਰੂ ਕੀਤਾ ਹੈ, ਤੇ ਉਹਨਾਂ ਨੇ ਵੀ ਸਮਾਨ ਲਿਆ ਕੇ ਪ੍ਰੋਪਰ ਚਾਈਨਾ ਤੋਂ 1-1.5 ਲੱਖ ਦੀ ਇਨਵੈਸਟਮੈਂਟ ਕਰਕੇ ਗੁੜ ਬਣਾਉਣਾ ਸ਼ੁਰੂ ਕੀਤਾ, ਔਰ ਉਹਨਾਂ ਦਾ ਵੀ ਆਸਟ੍ਰੇਲੀਆ ਦੇ ਵਿੱਚ ਲਾਈਨ ਲੱਗੀ ਹੋਈ ਆ, ਪ੍ਰੀ ਬੁਕਿੰਗ ਚੱਲ ਰਹੀ ਆ ਗੁੜ ਦੀ। ਤੇ ਉੱਥੋਂ ਕੀ ਆ ਉਹ ਜਿਹੜਾ ਸਾਰਾ ਮਿਡਲ ਮੈਨ, ਹੁਣ ਦੇਖੋ ਅਸੀਂ ਸਮਾਨ ਲੈਂਦੇ ਹਾਂ ਟੀਮੂ ਤੋਂ ਲੈਂਦੇ ਹਾਂ, ਅਸੀਂ ਸਿੱਧਾ ਹੀ ਸਾਡੇ ਘਰ ਆ ਜਾਂਦਾ, ਨਾ ਸਾਨੂੰ ਦੁਕਾਨ 'ਤੇ ਜਾਣ ਦੀ ਲੋੜ, ਤੇਲ ਫੂਕ ਕੇ ਨਾ ਉਹ ਉਹ ਉਹਨਾਂ ਨੇ ਹੈਂਡਲ ਕਰਨਾ, ਉਹ ਉਹ ਵਿੱਚ ਪ੍ਰਾਈਸ ਹੀ ਵੱਧਦਾ ਹੈ ਨਾ, ਕਿਉਂਕਿ ਉਹਨਾਂ ਦਾ ਵੀ ਖਰਚਾ ਵਿੱਚ ਪੈਂਦਾ ਨਾ। ਸੋ ਇਸ ਕਰਕੇ
ਬਿਲਕੁਲ ਪੈਂਦਾ ਜੀ।
ਹਾਂ, ਸਮਾਰਟ ਥਿੰਗ ਇਹ ਹੈ ਕਿ ਵਧੀਆ ਚੀਜ਼ ਬਣਾਓ, ਫਾਰਮਰ ਵੀ ਵਧੀਆ ਚੀਜ਼ ਉਗਾਓ, ਔਰ ਜੋ ਕੰਜ਼ਿਊਮਰ ਚਾਹੁੰਦਾ ਉੱਦਾਂ ਦੀ ਬਣਾਓ, ਉੱਦਾਂ ਦੀ ਉਗਾਓ, ਅਤੇ ਫਿਰ ਉਹਦੀ ਮਾਰਕੀਟਿੰਗ ਕਰ ਲਓ, ਜਿੰਨੀ ਡਾਇਰੈਕਟ ਵਿਕਦੀ ਆ ਉਨੀ ਡਾਇਰੈਕਟ ਵੇਚ ਲਓ, ਹੈ ਨਾ। ਸੋ ਇਸ ਕਰਕੇ ਜਿਹੜਾ ਕਈ ਵਾਰੀ ਨਾ ਕੋਰਪੋਰੇਟ ਵੱਲ ਨੂੰ ਜਾਣਾ, ਮਤਲਬ ਹੁਣ ਹੁਣ ਆਪਣੇ ਇੱਥੇ ਗਰੇਵਾਲ ਆਟਾ ਆ, ਰਮਨਦੀਪ ਭਾਜੀ ਉਹਨਾਂ ਨੇ ਕਿਹਾ, ਅਤੇ ਉਹ ਤਾਂ ਸਾਡੇ ਮਿੱਤਰ ਵੀ ਨੇ, ਸਪੋਂਸਰ ਵੀ ਨੇ, ਹੈ ਨਾ। ਗਰੇਵਾਲ ਆਟਾ ਵੀ ਇੱਕ ਬਹੁਤ ਵੱਡੀ ਵਧੀਆ ਐਗਜ਼ਾਮਪਲ ਹੈ ਕਿ ਆਸਟ੍ਰੇਲੀਆ ਦਾ ਆਪਣਾ ਬ੍ਰਾਂਡ ਹੈ, ਐਂਡ ਇਟਸ ਵੈਰੀ ਪਾਪੂਲਰ ਐਂਡ ਵੈਰੀ ਨਿਊਟ੍ਰੀਸ਼ਨਲ। ਅਸੀਂ ਤਾਂ ਵਿੱਚ ਰਹਿੰਦੇ ਹਾਂ, ਅਸੀਂ ਜਾਂਦੇ ਹਾਂ, ਅਸੀਂ ਦੇਖਦੇ ਹਾਂ। ਸੋ ਡਾਕਟਰ ਸਾਹਿਬ, ਬੜੇ ਬਹੁਤ ਵਧੀਆ ਪ੍ਰੋਗਰਾਮ ਅੱਜ ਚੱਲ ਰਿਹਾ ਚੱਲਿਆ, ਅਤੇ ਜਿਹੜੇ ਫੂਡ ਦੀ ਗੱਲ ਕੀਤੀ ਆ ਅਤੇ ਡਾਇਵਰਸੀਫਿਕੇਸ਼ਨ।
ਮੈਂ 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 ਸਵੇਰੇ ਲਿਖਦਾ ਸੀਗਾ ਜੀ, ਮੇਰੇ ਦਿਮਾਗ 'ਚ ਆਏ,
ਹਾਂਜੀ,
ਵੀ ਤੇਰੀ ਵੀ ਲੁੱਟ ਮੇਰੀ ਵੀ ਲੁੱਟ, ਵਿਚੋਲੇ ਕਰਦੇ ਲੁੱਟ ਕਸੁੱਟ।
ਹਾਂਜੀ,
ਉਹ ਜਿਹੜੇ ਵਿਚਾਲੇ ਆ ਉਹਨਾਂ ਦੀ ਇਨਵੈਸਟਮੈਂਟ ਵੀ ਕੋਈ ਨਹੀਂ ਹੁੰਦੀ, ਉਹਨਾਂ ਦੇ ਕੰਟਰੀਬਿਊਸ਼ਨ ਵੀ ਕੋਈ ਨਹੀਂ ਹੁੰਦਾ, ਜਿਹੜਾ ਪੈਦਾ ਕਰਦਾ ਉਹਦੀ ਵੀ ਲੁੱਟਿਆ, ਉਹ ਸਸਤੀ ਉਹ ਤੋਂ ਲੈਣੀ ਆ, ਦੂਜੇ ਦੀ ਲੁੱਟਿਆ ਉਹਨੂੰ ਮਹਿੰਗੀ ਦੇਣੀ ਆ, ਮੇਰੀ ਵਿਕਦੀ ਮਿੱਟੀ ਦੇ ਮੁੱਲ, ਤੈਨੂੰ ਮਿਲਦੀ ਸੋਨੇ ਦੇ ਮੁੱਲ, ਤੇਰੀ ਵੀ ਲੁੱਟ ਮੇਰੀ ਵੀ ਲੁੱਟ, ਵਿਚਾਲੇ ਕਰਦੇ ਲੁੱਟ ਕਸੁੱਟ। ਵਿੱਚ ਵਿਚਾਲੇ ਵਾਲੇ ਆ ਬਹੁਤਾ ਨਫਾ ਤਾਂ ਇਹ ਲੈਂਦੇ ਨੇ।
ਹਾਂਜੀ, ਉਹੀ ਆ ਗੱਲ ਨਾ, ਇੱਕ ਕਿਸਾਨ ਹੈ ਉਹ 90 ਦਿਨ ਫਸਲ ਰੱਖਦਾ ਆ, ਪਾਲਦਾ ਆ, ਪਾਣੀ ਲਾਉਂਦਾ
ਕਰਦਾ,
ਤੇ ਇੱਕ ਜਿਹੜਾ ਮਿਡਲ ਮੈਨ ਹੈ ਉਹ 3 ਦਿਨ ਰੱਖਦਾ ਆ, ਦੁਕਾਨਦਾਰ ਜਿਹੜਾ 2 ਦਿਨ ਰੱਖਦਾ ਆ, ਠੀਕ ਹੈ। ਤੋ ਉਹ
ਜਿਹਨਾਂ ਬੰਦਿਆਂ ਨੂੰ ਅਸੀਂ ਵੋਟਾਂ ਪਾ ਕੇ ਭੇਜਦੇ ਹਾਂ ਸਿੱਧੂ ਸਾਹਿਬ, ਤੁਸੀਂ ਉਹ ਕਰੋ ਉਹੀ ਸਾਡੇ ਅਗੇਂਸਟ ਜਿਹੜਾ ਆ ਪੋਲਿਸੀਆਂ ਬਣਾਉਂਦੇ ਨੇ, ਜਾ ਕੇ ਉਹ ਬਣਾਉਂਦੇ ਕਿਹਦੇ ਹੱਕ ਜਾਂ ਕਾਰਪੋਰੇਟ ਦੇ ਹੱਕ ਚ ਬਣਾਉਂਦੇ ਨੇ ਪੋਲਿਸੀਆਂ।
ਬਿਲਕੁਲ ਬਿਲਕੁਲ। ਕੋਰਪੋਰੇਟ ਦੇ ਵਿੱਚ ਉਹ ਸਿੱਧਾ ਇੱਕ ਕੰਪਨੀ ਤੋਂ ਟੈਕਸ ਲੈ ਲੈਂਦੇ ਨੇ ਵੱਡਾ, ਇੱਕ ਕੰਪਨੀ ਤੋਂ ਵੱਡਾ ਚੰਦਾ ਲੈ ਲੈਂਦੇ ਨੇ, ਹਨਾ, ਇਲੈਕਸ਼ਨ ਫੰਡ। ਸੋ ਇਸ ਕਰਕੇ ਇਹ ਜਿਹੜਾ ਅਮੈਰੀਕਨ ਸਿਸਟਮ ਹੈ ਜਾਂ ਕੈਪੀਟਲਿਸਟ ਸਿਸਟਮ ਹੈ, ਇਹ ਇਹ ਇੱਦਾਂ ਚੱਲਦਾ ਆ। ਪਰ ਇਹ ਕੈਪੀਟਲਿਸਟ ਸਿਸਟਮ ਹੁਣ ਆਏ ਨੇ, ਇਹ ਪਤਾ ਨਹੀਂ ਕਿੰਨੀ ਕੁ ਦੇਰ ਰਹਿਣੇ ਨੇ, ਪਰ ਜਿਹੜਾ ਆਪਣਾ
ਸਿੱਧੂ ਸਾਹਿਬ ਗੱਲ ਇਹ ਆ ਵੀ ਉਹ ਇਹ ਕਹਿੰਦੇ ਨੇ, ਕਹਿੰਦੇ ਵੀ ਜੇ ਅਸੀਂ ਤਾਕਤਵਰ ਹਾਂ, ਜੇ ਤਾਕਤ ਦਾ ਇਸਤੇਮਾਲ ਨਾ ਕੀਤਾ ਤਾਂ ਸਾਡੀ ਤਾਕਤ ਦਾ ਕੀ ਫਾਇਦਾ।
ਹਾਂ, ਫਾਇਦਾ ਕੀ? ਇਹ ਵੀ ਗੱਲ ਸਹੀ, ਇਹ ਵੀ ਗੱਲ।
ਜੇ ਹੁਣ ਕੁਰਸੀ ਤੇ ਬੰਦੀ ਤੇ ਬੈਠੇ ਹਾਂ, ਜੇ ਹਕੂਮਤ ਚਲਾਉਂਦੇ ਹਾਂ, ਸਾਡੇ ਹੱਥ ਤਾਕਤ ਆਈ ਆ, ਜੇ ਉਹਦਾ ਜਾਇਜ਼ ਨਜਾਇਜ਼ ਫਾਇਦਾ ਨਾ ਲਿਆ, ਉਹ ਵਰਤੀ ਨਾ, ਤਾਂ ਉਸ ਤਾਕਤ ਦਾ ਕੀ ਫਾਇਦਾ।
ਔਰ ਇਸੇ ਤਹਿਤ ਹੁਣ ਭਗਵੰਤ ਮਾਨ ਹੁਣੀ ਪਰਚੇ ਕਰਵਾ ਰਹੇ ਨੇ ਜਰਨਲਿਸਟਾਂ ਦੇ, ਕਿਤੇ ਸਾਡੇ ਤੇ ਨਾ ਹੋ ਜਾਵੇ, ਤੇ ਮਤਲਬ ਉਹ ਫਿਰ ਵਰਤੋਂ ਕਰ ਰਹੇ ਨੇ, ਉਹ ਪਰਚੇ ਕਰ ਸਕਦੇ ਨੇ ਤੇ ਉਹ ਕਰ ਰਹੇ ਨੇ, ਠੀਕ ਹੈ, ਦੇ ਡੋਂਟ ਕੇਅਰ, ਹੈ ਨਾ, ਕਿਤੇ ਕਰਨੇ ਤੇ ਕਿਤੇ ਨਹੀਂ ਕਰਨੇ। ਤੇ ਜਿਹੜੇ
ਐਡੀ ਵੱਡੀ ਕੁਰਸੀ ਤੇ ਬੈਠਣ ਦਾ ਕੀ ਫਾਇਦਾ ਫਿਰ?
ਫਾਇਦਾ ਕੀ ਹੋਇਆ, ਹੈ ਨਾ, LMLA ਸਾਹਿਬ ਪੋਸਟਰ ਲਾਏ ਟੈਂਕੀਆਂ ਤੇ, ਉਹਦਾ ਫਾਇਦਾ ਕੀ ਹੋਇਆ? ਚਲੋ ਡਾਕਟਰ ਸਾਹਿਬ, ਤੇ ਆਪਾਂ ਲਈਏ ਇਜਾਜ਼ਤ, ਕਿਉਂਕਿ ਸਮਾਂ ਕਾਫੀ ਹੋ ਗਿਆ, ਤੇ ਅਗਲੇ ਹਫਤੇ ਫਿਰ ਆਪਾਂ ਮਿਲਾਂਗੇ ਭਖਦੇ ਮੁੱਦਿਆਂ ਨਾਲ, ਖੇਤੀਬਾੜੀ ਸੰਬੰਧ। ਥੈਂਕ ਯੂ ਜੀ, ਬਹੁਤ ਬਹੁਤ
ਥੈਂਕ ਯੂ ਜੀ, ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਾਂਜੀ, ਤੇ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਡਾਕਟਰ ਸਾਹਿਬ ਦੇ, ਤੇ ਰਮਨਦੀਪ ਸ਼ੈਰੀ ਉਹਨਾਂ ਦੇ, ਭਾਜੀ ਉਹਨਾਂ ਦੇ, ਜੋ PAU ਦੇ ਵਿੱਚ ਫੂਡ ਪ੍ਰੋਸੈਸਿੰਗ ਦੇ ਹੈੱਡ ਨੇ। ਤੇ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਵੀ ਥੋੜ੍ਹੇ ਦਿਨਾਂ ਤੱਕ ਆਪਾਂ ਇੱਕ ਪ੍ਰੋਗਰਾਮ ਵੀ ਕਰਾਂਗੇ, ਅਤੇ ਗੱਲਾਂ ਬਾਤਾਂ ਆਪਾਂ ਪੂਰੀਆਂ ਰੱਖਾਂਗੇ, ਅਤੇ ਹੋਰ ਵੀ ਕਈ ਮਸਲੇ ਨੇ। ਸਾਡੇ ਨਾਲ ਪਰਮਜੀਤ ਸਿੰਘ ਰੂਪਰਾ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਹੈਪੀ ਨਿਊ ਈਅਰ ਵੀ ਕਹਿੰਦੇ ਕਿ ਵੈਰੀ ਗੁੱਡ ਵਿਚਾਰ, ਟਰੂ, ਐਕਸਲੈਂਟ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਸਾਡੇ ਨਾਲ ਜੁੜੇ ਸਨ ਯੋਗੀ ਜੀ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਨੋ ਮੈਟਰ ਹਾਓ ਬੈਡ ਯੂ ਆਰ ਨੋਟ ਯੂਜ਼ਲੈਸ, ਯੂ ਕੈਨ ਸਟਿਲ ਬੀ ਯੂਜ਼ਡ ਐਜ਼ ਅ ਬੈਡ ਐਗਜ਼ਾਮਪਲ। ਠੀਕ ਹੈ, ਅਤੇ ਬਹੁਤ ਵਧੀਆ ਮੈਸੇਜ, ਅਤੇ ਬਹੁਤ ਬਹੁਤ ਧੰਨਵਾਦ ਅਤੇ ਸਾਰਿਆਂ ਦਾ। ਅਤੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਪੈ ਜਾਵੇਗਾ, ਬੜੀ ਛੇਤੀ, ਅਤੇ ਤੁਸੀਂ ਦੁਬਾਰਾ ਸੁਣ ਸਕਦੇ ਹੋ, ਕਮੈਂਟ ਕਰ ਸਕਦੇ ਹੋ, ਅਤੇ ਆਪਣੀ ਮਰਜ਼ੀ ਦੇ ਨਾਲ ਜਦੋਂ ਮਰਜ਼ੀ ਦੇਖ ਸੁਣ ਸਕਦੇ ਹੋ। ਕੱਲ੍ਹ ਦਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਦਿਨ ਐਤਵਾਰ ਵਾਲਾ। ਅਮਰੀਕ ਭਾਅ ਜੀ, ਜੀ ਐਸ ਚਾਲ ਹੋਣੀ, ਅਸੀਂ ਦਿਲ ਵਾਲੀਆਂ ਗੱਲਾਂ ਵੀ ਕਰਾਂਗੇ, ਦਿਲ ਵਾਲੀ ਪੜਾਸ ਵੀ ਕੱਢਾਂਗੇ, ਅਤੇ ਹੋਰ ਚਲੰਤ ਮਸਲੇ ਮੁੱਦੇ ਅਸੀਂ ਡਿਸਕਸ ਕਰਾਂਗੇ। ਪ੍ਰੋਗਰਾਮ ਕਰਦੇ ਹਾਂ, ਕੋਈ ਗੱਲ ਵੱਧ ਘੱਟ ਕਹਿ ਜਾਂਦੀ ਹੋਵੇ ਤਾਂ ਮਾਫ਼ੀ ਚਾਹੁੰਦੇ ਹਾਂ, ਅਤੇ ਅਗਰ ਸਰਕਾਰ ਦੇ ਅਗੇਂਸਟ ਕਹਿ ਜਾਵੇ ਤਾਂ ਪਲੀਜ਼ ਤੁਸੀਂ, ਤੁਹਾਡੀ ਮਰਜ਼ੀ ਹੈ ਪਰਚਾ ਕਰਨਾ ਜਾਂ ਨਹੀਂ ਕਰਨਾ। ਅਤੇ ਇਹ ਵੈਸੇ ਮੈਂ ਜਾਂਦੇ ਜਾਂਦੇ ਕਹਿ ਦਾਂਗਾ, ਇਹ ਛੱਡੋ, ਇਹ ਚੰਗੀਆਂ ਗੱਲਾਂ ਨਹੀਂ ਹੈਗੀਆਂ। ਸਵਾਲ ਆਉਂਦੇ ਆ ਤਾਂ ਉਹਦੇ ਜਵਾਬ ਦਿਓ, ਹੈ ਨਾ, ਅਤੇ ਇਹ ਕੋਈ ਵਧੀਆ ਗੱਲਾਂ ਨਹੀਂ ਹੈਗੀਆਂ। ਚਲੋ, ਉਮੀਦ ਹੈ ਕਿ ਤੁਰ ਤੱਕ ਗੱਲ ਪਹੁੰਚ ਜਾਏਗੀ। ਸੋ ਪਿਆਰਿਓ, ਆਪਣਾ ਰੱਖਿਓ ਖਿਆਲ, ਅਤੇ ਕੱਲ੍ਹ ਫਿਰ ਮਿਲਦੇ ਹਾਂ। ਰੱਬ ਰਾਖਾ ਜੀ।